ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਭੈਰੋ ਮਹੱਲਾ ਪਹਿਲਾ, ਘਰ ਪਹਿਲਾ ਚੌਪਦ ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਤੁਝ ਤੇ ਬਾਹਰ ਕਿਛੂ ਨਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਜੋ ਵੀ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਮਰੂ ਵਿੱਚ ਪਹੁੰਚਦੇ ਹੋ, ਅੰਮ੍ਰਿਤ ਵੇਲੇ ਜੋ ਸੰਥਾ ਸਹਿਤ ਗੁਰਬਾਣੀ ਦੀ ਕਥਾ ਵਿਚਾਰ ਜਥੇ ਦੇ ਅੰਦਰ ਇਹ ਸੱਤਵੀਂ ਕਥਾ ਚੱਲ ਰਹੀ ਹੈ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਪਿੱਛੇ ਕੇਦਾਰਾ ਰਾਗ ਜਿਹੜਾ ਉਹ ਸਮਾਪਤ ਹੋ ਕੇ ਹੁਣ ਭੈਰੋਂ ਰਾਗ ਸ਼ੁਰੂ ਹੋ ਰਿਹਾ। ਹੁਣ ਤੱਕ ਪਿੱਛੇ 31 ਰਾਗਾਂ ਦੇ ਵਿੱਚੋਂ 23 ਰਾਗ ਸਮਾਪਤ ਹੋ ਚੁੱਕੇ ਹੈ ਤੇ ਅੱਗੇ ਹੁਣ 24ਵਾਂ ਰਾਗ ਜਿਹੜਾ ਹੈ ਉਹ ਰਾਗ ਭੈਰੋਂ ਹੈ। 24ਵਾਂ ਰਾਗ ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਡਹੰਸ ਸੋਠ ਤਨਾਸਰੀ ਜੈਸਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤਖਾਰੀ ਕੇਦਾਰਾਂ। ਤੇ ਇੱਥੇ ਤੱਕ 23 ਹੋ ਗਏ, ਹੁਣ 24ਵਾਂ ਹੈ ਭੈਰੋਂ। 7 ਰਾਗ ਪਿੱਛੇ ਰਹਿ ਗਏ ਹੈ ਤੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਪਹਿਲਾਂ ਥੋੜੀ ਜਿਹੀ ਵਿਚਾਰ ਜਿਹੜੀ ਹੈ ਉਹ ਰਾਗ ਦੇ ਸੰਬੰਧ ਵਿੱਚ ਹੋਏਗੀ। ਇਹ ਜਿਹੜਾ ਭੈਰੋਂ ਰਾਗ ਹੈ ਗ੍ਰੰਥਾਂ ਦੇ ਵਿੱਚ ਇਹਨੂੰ ਭੈਰਵ ਲਿਖਿਆ ਹੋਇਆ। ਇਹ ਰਾਗ ਭਾਰਤੀ ਸੰਗੀਤ ਵਿੱਚ ਪ੍ਰਚਲਿਤ ਵੀ ਹੈ ਤੇ ਬਹੁਤ ਮਧੁਰ ਤੇ ਗੰਭੀਰ ਪ੍ਰਕਿਰਤੀ ਦਾ ਧਾਰਨੀ ਹੈ ਇਹ ਰਾਗ। ਅੰਮ੍ਰਿਤ ਵੇਲੇ ਦਾ ਇਹ ਰਾਗ ਹੈ, ਅੰਮ੍ਰਿਤ ਵੇਲੇ ਦੇ ਰਾਗਾਂ ਵਿੱਚੋਂ ਭੈਰਵ ਪੁਰਾਤਨ ਤੇ ਪ੍ਰਸਿੱਧ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨੂੰ ਭੈਰੋਂ ਕਰਕੇ ਲਿਖਿਆ ਹੋਇਆ, ਇਸ ਨਾਮ ਦੇ ਨਾਲ ਅੰਕਿਤ ਕੀਤਾ ਸਾਡੇ ਗੁਰਦੇਵ ਪਾਤਸ਼ਾਹ ਨੇ। ਇਹ ਸੰਪੂਰਨ ਜਾਤੀ ਦਾ ਮਾਰਗੀ ਹੈ, ਜਾਣੀ ਇਹ ਭਾਰਤੀ ਸੰਗੀਤ ਵਿੱਚ ਪੁਰਾਤਨ ਤੇ 10 ਥਾਟਾਂ ਦੇ ਵਿੱਚੋਂ ਭੈਰਵ ਥਾਟ ਹੈ। ਰਾਗ ਦੇ 10 ਥਾਟ, ਉਹਨਾਂ ਦੇ ਵਿੱਚ ਇਹ ਥਾਟ ਹੈ। ਇਸ ਕਰਕੇ ਆਸ਼ਿਆ ਦਾ ਰਾਗ ਹੋਣ ਕਰਕੇ ਇਸ ਦੇ ਕਈ ਪ੍ਰਕਾਰ ਪ੍ਰਚਾਰ ਵਿੱਚ ਨੇ, ਜਿਵੇਂ ਅਹੀਰ ਭੈਰਵ, ਆਨੰਦ ਭੈਰਵ, ਸ਼ਿਵਮਤ ਭੈਰਵ, ਨਟ ਭੈਰਵ ਆਦਿ। ਰਾਗ ਰਾਗਣੀ ਪੱਧਤੀ ਮੰਨਣ ਵਾਲੇ ਵਿਦਵਾਨਾਂ ਨੇ ਇਸ ਰਾਗ ਨੂੰ 6 ਮੁੱਖ ਰਾਗਾਂ ਵਿੱਚ ਪ੍ਰਮੁੱਖ ਮੰਨੇ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਰਾਗਮਾਲਾ ਦੇ ਵਿੱਚ ਇਸ ਰਾਗ ਨੂੰ ਪ੍ਰਮੁੱਖ ਕਰਕੇ ਰੱਖਿਆ। ਪ੍ਰਥਮ ਰਾਗ ਭੈਰੋ ਵੈ ਕਰਹੀ, ਪੰਚ ਰਾਗਣੀ ਸੰਗ ਉਚਰੀ, ਪਹਿਲਾ ਸਥਾਨ ਦਿੱਤਾ ਹੈ। ਸੋ ਇਸ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਏਗੀ, ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦ ਆਉਣਗੇ, ਗੁਰੂ ਰਾਮਦਾਸ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਸ਼ਬਦ ਤੇ ਗੁਰੂ ਅਰਜਨ ਦੇਵ ਜੀ ਦੀ। ਭਗਤਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ, ਭਗਤ ਰਾਮਾਨੰਦ ਜੀ ਦੀ, ਭਗਤ ਨਾਮਦੇਵ ਜੀ ਦੀ, ਭਗਤ ਰਵਿਦਾਸ ਜੀ ਦੀ ਇਹ ਬਾਣੀ ਇਸ ਰਾਗ ਵਿੱਚ ਆਏਗੀ। ਇਹ ਮੁੱਢਲੀ ਜਾਣਕਾਰੀ ਹੈ ਕੁਛ। ਇਸ ਰਾਗ ਦੀ ਜਿਹੜੀ ਬਣਤਰ ਹੈ ਰਾਗ ਬੇਤਿਆਂ ਨੇ, ਇਸ ਰਾਗ ਦੇ ਵਿੱਚ ਰਿਸ਼ਵ ਤੈਵਤ ਕੋਮਲ ਅਤੇ ਬਾਕੀ ਜਿਹੜੇ ਸੁਰ ਨੇ ਉਹ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹੈ ਤੇ ਇਸੇ ਦਾ ਬਾਦੀ ਤੈਵਤ ਸੰਵਾਦੀ ਰਿਸ਼ਵ ਥਾਟ ਭੈਰਵ ਹੈ। ਸਮਾਂ ਸਵੇਰ ਦਾ ਸੰਧੀ ਪ੍ਰਕਾਸ਼ ਜਾਣੀ ਚਾਰਕ ਕੜੀਆਂ ਰਾਤ ਰਹਿੰਦੀ ਹੋਵੇ ਤੇ ਇਸ ਕਰਕੇ ਚਾਰ ਕੜੀਆਂ ਰਾਤ ਰਹਿੰਦੀ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਇਹਦੇ ਗਾਇਨ ਕਰਨ ਦਾ ਸਮਾਂ ਹੈ। ਜਾਤੀ ਦੇ ਸੰਪੂਰਨ ਹੈ। ਇਹ ਜਿਹੜੀਆਂ ਸਰਗਮਾਂ ਨੇ, ਜਿਵੇਂ ਉਹ ਰਾਗ ਸਿਖਾਉਣ ਤੋਂ ਪਹਿਲਾਂ ਦੱਸਦੇ ਆ ਵੀ ਆਜ ਦੀ ਸਰਗਮ ਹੈ ਜੀ, ਇਹ ਵਿੱਚ ਆਰੋਹੀ ਦੇ ਵਿੱਚ ਸਾ ਰੇ ਗਾ ਮਾ ਪਾ ਧ ਨੀ ਸੰਗ ਤੇ ਅਵਰੋਹੀ ਦੇ ਵਿੱਚ ਸੰਗ ਨੀ ਧ ਦੋ ਪਾ ਗਾ ਮਾ ਰੇ ਰੇ ਸਾ ਇਹ ਦੀਆਂ ਸਰਗਮਾਂ ਆਦਿ ਹਨ। ਰੋਹੀ ਔਰ ਰੋਹੀ ਦੇ ਵਿੱਚ ਐਸੀਆਂ ਸੁਰਾਂ ਮਨ ਹੁੰਦੀਆਂ ਹਨ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਨੂੰ 24ਵਾਂ ਸਥਾਨ ਪ੍ਰਾਪਤ ਹੈ। ਤੇ ਆਓ ਜਿਸ ਪ੍ਰਕਾਰ ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਸੁਣੋ ਜੀ।
ਰਾਗ ਭੈਰੋ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ।
ਰਾਗ ਭੈਰੋ ਹੈ ਤੇ ਇਸ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਹੱਲਾ ਪਹਿਲੇ ਤੋਂ ਪਾਵੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ। ਰਾਗ ਦੇ ਪਹਿਲੇ ਸੁਰਤਾਲ ਦੇ ਵਿੱਚ ਚੌਂ ਪਦਿਆਂ ਵਾਲੇ ਸ਼ਬਦ ਇਹਦੇ ਆਉਣਗੇ, ਇਸ ਕਰਕੇ ਚੌਪਦੇ ਲਿਖਿਆ। ਚਾਰ ਚਾਰ ਪਦਿਆਂ ਵਾਲੇ ਸ਼ਬਦ ਹੋਣ ਕਰਕੇ ਜਿਵੇਂ ਅਸਟ ਪਦੀ ਅੱਠ ਪਦਾਂ ਵਾਲੇ, ਤੇ ਇਸ ਪ੍ਰਕਾਰ ਦੇ ਇਹ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੇ ਇਹ ਸੂਚਨਾ ਦਿੱਤੀ ਹੈ। ਤੇ ਨਾਲ ਫਿਰ ਇਹ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਇਹ ਦੱਸ ਦਿੱਤਾ ਵੀ ਇਹ ਰਾਗ ਭੈਰੋਂ ਦੇ ਵਿੱਚ ਮੈਂ ਸ਼ਬਦ ਉਚਾਰਨ ਕੀਤਾ ਹੈ ਔਰ ਰਾਗ ਦੇ ਪਹਿਲੇ ਸੁਰਤਾਲ ਵਿੱਚ ਉਚਾਰਨ ਕੀਤਾ, ਚੌਂ ਪਦਿਆਂ ਵਾਲੇ ਸ਼ਬਦ ਵਿੱਚ ਆਉਣਗੇ। ਅੱਗੇ ਮਹਾਰਾਜ ਸਾਹਿਬ ਜੀ ਮਹਾਂਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ।
ਸਤਨਾਮ,
ਸਤਨਾਸ ਤੋਂ ਰਹਿਤ ਹੈ, ਸੱਚ ਸਰੂਪ ਹੈ, ਨਾਮ ਪ੍ਰਸਿੱਧ ਹੈ।
ਕਰਤਾ ਪੁਰਖ,
ਕਰਤਾ ਜਗਤ ਦਾ ਰਚੈਤਾ ਹੈ, ਪੁਰਖ ਪੂਰਨ ਹੈ।
ਨਿਰਭਉ,
ਨਿਰਭਉ ਭੈ ਤੋਂ ਰਹਿਤ ਹੈ।
ਨਿਰਵੈਰ,
ਨਿਰਵੈਰ ਵੈਰ ਤੋਂ ਰਹਿਤ, ਉਹਦਾ ਕਿਸੇ ਨਾਲ ਵੈਰ ਨਹੀਂ ਹੈ।
ਅਕਾਲ ਮੂਰਤ,
ਕਾਲ ਤੋਂ ਮੌਤ ਤੋਂ ਰਹਿਤ, ਮੂਰਤ ਸਰੂਪ ਹਸਤੀ ਉਸ ਵਾਹਿਗੁਰੂ ਦੀ ਹੈ।
ਅਜੂਨੀ ਸਹਿ ਭੰਗ,
ਜੂਨਾ ਤੋਂ ਰਹਿਤ ਹੈ, ਸਹਿ ਭੰਗ ਸੁਤੇ ਪ੍ਰਕਾਸ਼ ਹੈ, ਐਸਾ ਪਰਮੇਸ਼ਰ ਹੈ ਉਹ ਪ੍ਰਕਾਸ਼ ਸਰੂਪ ਹੈ ਜੀ।
ਗੁਰ ਪ੍ਰਸਾਦ,
ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਿਸ਼ੇਸ਼ਣਾਂ ਵਾਲਾ ਪਰਮਾਤਮਾ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਪ੍ਰਸਾਦ ਕਿਰਪਾ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੈ। ਸਤਿਗੁਰੂ ਜੀ ਇਹ ਸ਼ਬਦ ਪਰਮਾਤਮਾ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਆਪਣੇ ਸਿੱਖਾਂ ਨੂੰ ਦੱਸਦੇ ਹੈ, ਉਪਦੇਸ਼ ਬਖਸ਼ ਕਰਦੇ ਨੇ। ਜਿਵੇਂ ਅਧਿਆਪਕ ਪਹਿਲਾਂ ਆਪਣੀ ਜ਼ਬਾਨ ਤੋਂ ਊੜਾ ਐੜਾ ਜਾਂ ਏ ਬੀ ਸੀ ਹੈ ਜੋ ਵੀ ਹੈ ਵਿਦਿਆਰਥੀ ਨੂੰ ਪਹਿਲਾਂ ਆਪ ਬੋਲ ਕੇ ਦੱਸਦਾ, ਫਿਰ ਵਿਦਿਆਰਥੀ ਬੋਲਦਾ। ਇਸੇ ਪ੍ਰਕਾਰ ਮਹਾਰਾਜ ਬੇਨਤੀ ਕਰਨ ਦਾ ਢੰਗ ਦੱਸਦੇ ਨੇ। ਉਹ ਮਹਾਰਾਜ ਸਾਹਿਬ ਜੀ ਅੱਗੇ ਕਥਨ ਕਰਦੇ ਹਨ, ਸੁਣੋ।
ਤੁਝ ਤੇ ਬਾਹਰ ਕਿਛੂ ਨਾ ਹੋਏ।
ਹੇ ਮੇਰੇ ਵਾਹਿਗੁਰੂ, ਤੁਝ ਤੇ ਤੇਰੇ ਹੁਕਮ ਤੋਂ ਬਾਹਰ ਜਣੀ ਬਗੈਰ ਤੇ ਆਪ ਤੋਂ ਭਿੰਨ ਕਿਸੇ ਪਾਸੇ ਕੁਝ ਨਹੀਂ ਹੋ ਸਕਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੇਰੇ ਹੁਕਮ ਹੈ ਸਭ ਕੁਛ।
ਤੂੰ ਕਰ ਕਰ ਦੇਖੈ ਜਾਣ ਹੈ ਸੋਏ।
ਹੇ ਪ੍ਰਭੂ, ਤੂੰ ਆਪ ਹੀ ਸਭ ਦੀ ਉਤਪਤੀ ਕਰ ਕਰਕੇ, ਪਾਲਣਾ ਕਰ ਕਰਕੇ ਸਭ ਦੇ ਕਰਮਾਂ ਨੂੰ ਦੇਖੈ, ਦੇਖਦਾ ਹੈ।
ਜੜ ਹੈ ਸੋਏ,
ਤੇ ਇਉਂ ਫਿਰ ਦੇਖਦਾ ਹੈ ਸਭ ਦੀਆਂ ਸੋਏ ਕਨਸੋਆਂ ਖਬਰਾਂ ਨੂੰ, ਜਾਣੇ ਜਾਣਦਾ ਹੈ। ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ ਜਿਵੇਂ ਉਸ ਦੀ ਇੱਛਾ ਹੈ ਉਹਦੇ ਅਨੁਸਾਰ ਕਰਕੇ ਵੇਖ ਰਿਹਾ ਹੈ।
ਕਿਆ ਕਹੀਐ ਕਿਸ ਕਹੀ ਨਾ ਜਾਏ।
ਹੇ ਪ੍ਰਭੂ, ਤੇਰੀ ਕਿਆ ਕੀ ਉਪਮਾ ਕਹੀਏ, ਕਿਉਂਕਿ ਕਹਿਣੇ ਦੇ ਵਿੱਚ ਆ ਨਹੀਂ ਸਕਦੀ ਹੈ, ਕਥਨੀ ਦਾ ਵਿਸ਼ਾ ਹੀ ਨਹੀਂ ਹੈ। ਅਕਥੇ ਕਾ ਕਿਆ ਕਥੀਏ ਭਾਈ, ਇਸ ਕਰਕੇ ਸਾਤੋਂ ਸ਼ਕਤੀ ਬਿਰਤੀ ਕਰਕੇ ਕਿਛ ਕੁਝ ਵੀ ਆਖੀ ਕਹੀ ਨਹੀਂ ਜਾ ਸਕਦੀ।
ਜੋ ਕਿਛ ਅਹੈ ਸਭ ਤੇਰੀ ਰਜਾਏ।
ਜਿਹੜਾ ਕੁਛ ਵੀ ਸੰਸਾਰ ਦਾ ਪਸਾਰਾ ਦ੍ਰਿਸ਼ਟੀ ਵਿੱਚ ਆ ਰਿਹਾ ਹੈ ਤੇ ਇਹ ਸਭ ਕੁਛ ਤੇਰੀ ਹੀ ਰਜਾਏ ਆਗਿਆ ਵਿੱਚ ਹੈ, ਤੇਰੇ ਹੁਕਮ ਵਿੱਚ ਹੈ।
ਰਹਾਓ,
ਅਸਾਈ ਦੇ ਕੇ ਫਰਮਾਉਂਦੇ ਜੀ।
ਜੋ ਕਿਛ ਕਰਨਾ ਸੋ ਤੀਰੈ ਪਾਸ।
ਪ੍ਰਭੂ, ਜੋ ਕੁਛ ਕੁਝ ਵੀ ਬੇਨਤੀ ਆਦਿ ਕਰਤਵ ਕਰਨਾ ਹੈ ਉਹ ਅਸੀਂ ਤੇਰੇ ਪਾਸ ਕੋਲ ਹੀ ਕਹਿਣਾ ਕਰਦੇ ਹਾਂ।
ਕਿਸ ਆਗੇ ਕੀਤੇ ਅਰਦਾਸ।
ਤੇਰੇ ਤੋਂ ਬਿਨਾਂ ਹੋਰ ਕਿਸ ਦੇ ਆਗੇ ਅੱਗੇ ਅਰਦਾਸ ਬੇਨਤੀ ਅਰਜੋਈ ਕੀਚੈ ਕਰੀਏ, ਤੇ ਕਿਸੇ ਦੇ ਅੱਗੇ ਹੋਰ ਕਰਨੀ ਬਣਦੀ ਨਹੀਂ ਹੈ। ਕਾਮ ਕਰੋ ਆਦਿ ਬੈਰੀ ਸਾਡੇ ਦਾਸ ਬਣ ਜਾਣ, ਇਹੋ ਹੀ ਸਾਡੀ ਬੇਨਤੀ ਹੈ।
ਆਖਣ ਸੁਣਨਾ ਤੇਰੀ ਬਾਣੀ।
ਹੇ ਪ੍ਰਭੂ, ਅਸੀਂ ਜੋ ਵੀ ਕੁਛ ਮੁੱਖ ਦੁਆਰਾ ਆਖਦੇ ਹਾਂ, ਕਹਿੰਦੇ ਹਾਂ ਜਾਂ ਅਖਿਆਣਾਂ ਦੁਆਰਾ, ਪ੍ਰਸੰਗਾਂ ਦੁਆਰਾ, ਆਖਣ ਕਹਿਣਾ ਤੇ ਕੰਨਾਂ ਦੁਆਰਾ ਸੁਣਨਾ ਸਰਵਣ ਕਰਦੇ ਹਾਂ, ਉਹ ਤੇਰੀ ਬਾਣੀ ਹੈ। ਤੇਰੀ ਨਾਮ ਰੂਪ ਬਾਣੀ ਨੂੰ ਤੂੰ ਆਪ ਹੀ ਗੁਰ ਈਸ਼ਰ ਰੂਪ ਹੋ ਕਰਕੇ ਆਖਣ ਵਾਲਾ ਹੈ ਅਤੇ ਜਗਿਆਸੂ ਰੂਪ ਹੋ ਕਰਕੇ ਸੁਣਨ ਵਾਲਾ ਹੈ।
ਤੂੰ ਆਪੇ ਜਾਣ ਹੈ ਸਰਬ ਵਿਦਾਣੀ,
ਤੂੰ ਆਪ ਹੀ ਵਿਦਾਣੀ ਅਸਚਰਜ ਕੌਤਕ ਦੇ ਕਰਨ ਵਾਲੇ ਪ੍ਰਭੂ, ਤੂੰ ਆਪ ਹੀ ਸਰਬ ਸਭ ਦੇ ਦਿਲ ਦੀ ਭਾਵਨਾ ਨੂੰ ਜਾਣਾ ਹੈ, ਜਾਣਦਾ ਹੈ।
ਕਰੇ ਕਰਾਏ ਜਾਣੇ ਆਪ,
ਤੇ ਇਸ ਕਰਕੇ ਕਰੇ ਕਰਾਏ ਜਾਣੇ ਆਪ, ਇਹ ਉਹ ਪਰਮੇਸ਼ਰ ਕਰਨ ਕਾਰਨ ਪ੍ਰਵੇਕ ਹੈ, ਦੂਸਰੇ ਨਾਹੀ ਕੋਏ। ਇਹ ਪ੍ਰਭੂ ਤੂੰ ਆਪ ਹੀ ਸਭ ਜੀਵਾਂ ਨੂੰ ਪੈਦਾ ਕਰੇ ਕੀਤੇ ਹੈ ਤੇ ਆਪ ਹੀ ਸਭ ਪਾਸੋਂ ਉਹਨਾਂ ਦੀ ਵਾਸ਼ਨਾ ਦੇ ਅਨੁਸਾਰ ਤੇ ਕਰਤਵ ਕਰਾਏ ਕਰਾਉਂਦਾ ਹੈ, ਜਾਂ ਆਪ ਹੀ ਬ੍ਰਹਮਾ ਆਦਿ ਪੈਦਾ ਕੀਤੇ ਤੇ ਉਹਨਾਂ ਪਾਸੋਂ ਸ੍ਰਿਸ਼ਟੀ ਦੀ ਉਤਪਤੀ ਕਰਾਉਂਦਾ ਹੈ। ਤੇ ਇਸ ਕਰਕੇ ਸਭ ਅੰਦਰ ਦੀ ਗੱਲ ਆਪ ਹੀ
ਜਾਣੇ ਆਪ,
ਅੰਦਰ ਦੀ ਗੱਲ ਆਪ ਹੀ ਜਾਣੇ ਜਾਣਦਾ ਹੈ। ਇਸ ਕਰਕੇ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਹੈ, ਆਪ ਹੀ ਸਿੱਖਾਂ ਪਾਸੋਂ ਅਭਿਆਸ ਕਰਾਉਂਦਾ ਹੈ, ਆਪ ਹੀ ਤਤਵੇਤਾ ਰੂਪ ਹੋ ਕੇ ਆਪਣੇ ਸਰੂਪ ਨੂੰ ਜਾਣੇ ਜਾਣਦਾ ਹੈ।
ਨਾਨਕ ਦੇਖੈ ਥਾਪ ਉਥਾਪ,
ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਪ੍ਰਭੂ ਤੂੰ ਆਪ ਹੀ ਸੰਸਾਰ ਨੂੰ ਥਾਪ ਇਸਤਤ ਕਰਕੇ ਫਿਰ ਉਥਾਪ ਨਾਵੇਂ ਨਾਸ ਕਰਨ ਦਾ, ਪੁੱਟਣ ਦਾ, ਇਹ ਨਾਸ ਕਰ ਦੇਣਾ। ਇਸ ਲਈ ਇਸ ਲੀਲਾ ਨੂੰ ਦੇਖ ਰਿਹਾ ਹੈ, ਆਪ ਹੀ ਤਤਵੇਤਿਆਂ ਦੇ ਅੰਦਰੋਂ ਅਗਿਆਨ ਨੂੰ ਪੁੱਟ ਕੇ ਸ਼ੁਭ ਗੁਣਾਂ ਨੂੰ ਥਾਪ ਕੇ ਆਪਣੇ ਸਰੂਪ ਨੂੰ ਵੇਖਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ,
ਰਾਗ ਭੈਰੋ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅੰਮ੍ਰਿਤ ਬਚਨ ਹੈ, ਰਾਗ ਦੇ ਦੂਸਰੇ ਸੁਰਤਾਲ ਵਿਚ ਹੈ।
ਗੁਰ ਕੈ ਸ਼ਬਦ ਤਰੇ ਮੁਨ ਕੀਤੇ,
ਹੇ ਭਾਈ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾ ਕਰਕੇ ਕਹਿੰਦੇ ਕੀਤੇ ਕਿਤਨੇ ਹੀ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਮੁਨ ਮੰਨਣਸ਼ੀਲ ਮਹਾਤਮਾ ਮੁਨੀ ਜਨ ਇਹ ਸੰਸਾਰ ਤੋਂ ਤਰੇ ਤਰ ਗਏ ਹਨ, ਅਰ ਇਹਨਾਂ ਦੇ ਨਾਲ ਹੀ ਕਹਿ ਰਹੇ ਨੇ
ਇੰਦਰਾਦਿਕ ਬ੍ਰਹਮਾਦ ਤਰੇ।
ਇੰਦਰਾਦਿਕ ਤੇ ਇੰਦਰ ਆਦਿ ਹੋਰ ਦੇਵਤੇ, ਬ੍ਰਹਮਾਦ ਬਰਮਾ ਆਦਿ ਉਹਦੇ ਹੋਰ ਦੇਵਤੇ ਜਿਹੜੇ ਕਿੰਨੇ ਹੋਰ ਪੈਦਾ ਕੀਤੇ ਹੋਏ ਆ ਪਰਮੇਸ਼ੁਰ ਦੇ ਹੁਕਮ ਵਿਚ ਰਚੇ ਗਏ ਨੇ, ਉਹ ਵੀ ਤਰ ਗਏ। ਭਾਵ ਕੀ ਹੈ, ਨਾਰਦ ਮੁਨੀ ਜੀ ਤੇ ਜਿਹੜਾ ਗੁਰੂ ਦੇ ਸ਼ਬਦ ਦੁਆਰਾ ਹੀ ਤਰਿਆ, ਨਾਰਦ ਮੁਨੀ ਸੀ ਤੇ ਵਿਸ਼ਿਸ਼ਟ ਜੀ ਮਾਛੀ ਬਣ ਕੇ ਚੋਜ ਕੀਤਾ ਭਗਵਾਨ ਦੇ ਜਿਹੜੇ ਇੱਛਾ ਦੇ ਅਨੁਸਾਰ, ਤੇ ਪਰ ਉਹ ਤਰਿਆ ਫਿਰ ਉਸ ਤਰ੍ਹਾਂ ਹੀ 84 ਤਾਂ ਹੀ ਕੱਟ ਹੋਈ ਸੀ, ਗੁਰੂ ਦੇ ਚਰਨੀ ਪਿਆ। ਇੰਦਰਾਦ ਜਦੋਂ ਇਸ ਨੂੰ ਗੌਤਮ ਦਾ ਸਰਾਪ ਹੋਇਆ ਸੀ, ਉਹ ਵੀ ਉਪਦੇਸ਼ ਦੇ ਕੇ ਬ੍ਰਿਸ਼ਪਤ ਨੇ ਇਹਨੂੰ ਨਾਮ ਦਾ ਉਪਦੇਸ਼ ਦੇ ਕੇ, ਤਾਂ ਫਿਰ ਉਹ ਸਹਿਸ ਲੋਣ ਕਰਕੇ ਇਸ ਪ੍ਰਕਾਰ ਉਹ ਵੀ ਇਹ ਗੁਰੂ ਦੁਆਰਾ ਹੀ ਤਰਿਆ। ਬਰਮਾ ਆਕਾਸ਼ਵਾਣੀ ਦੁਆਰਾ ਗੁਰੂ ਅਕਾਲ ਪੁਰਖ ਦੇ ਸ਼ਬਦ ਸੁਣ ਕੇ ਨਾਮ ਜਪ ਕੇ ਤਰਿਆ, ਭਾਈ ਸ੍ਰਿਸ਼ਟੀ ਸਾਜਣ ਜੋਗਾ ਹੋਇਆ ਨਾਮ ਦਾ ਜਪ, ਤੇ ਨਾਮ ਜਪ ਕੇ ਉਪਦੇਸ਼ ਦੇ ਨਾਲ ਹੀ ਤਰਿਆ। ਜਿਹੜੇ ਵੀ ਚੜਿਆ ਬਿਨਾਂ ਪਰਮੇਸ਼ੁਰ ਦੇ ਨਾਮ ਤੋਂ ਕੋਈ ਨਹੀਂ ਤੁਰਿਆ, ਸ਼ਬਦ ਨੂੰ ਸੁਣ ਕੇ, ਨਾਮ ਨੂੰ ਜਪ ਕੇ, ਨਾਮ ਦੇ ਜਪ ਨਾਮ ਜਪ ਕਰਕੇ ਉਪਦੇਸ਼ ਦੇ ਨਾਲ ਹੀ ਤਰੇ ਹਨ ਸਾਰੇ।
ਸਨਕ ਸਨੰਦਨ ਤਪਸੀ ਜਨ ਕੀਤੇ,
ਸਨਕਨ ਸਨੰਦਨ ਇਹ ਚਾਰ ਭਰਾ, ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਬ੍ਰਹਮਾ ਦੇ ਪੁੱਤਰ ਨੇ, ਹੋਰ ਵੀ ਕੀਤੇ ਕਿਤਨੇ ਜਿਹੜੇ ਤਪਸਵੀ ਹਨ ਉਹ ਸਾਰੇ ਤਰੇ ਹਨ। ਕਿਵੇਂ ਤਰੇ ਆ, ਗੁਰੂ ਦਾ ਸ਼ਬਦ ਲੈ ਕਰਕੇ ਤਰੇ ਨੇ, ਤੇ ਇਸ ਪ੍ਰਕਾਰ ਉਹ ਜਨ ਪੁਰਖ ਗੁਰਾਂ ਦੀ ਪ੍ਰਸਾਦੀ, ਅੱਗੇ ਦੱਸ ਬੋਲੋ ਜੀ,
ਗੁਰ ਪ੍ਰਸਾਦੀ ਪਾਰ ਪਰੇ,
ਉਹ ਜਿੰਨੇ ਵੀ ਜਨ ਪੁਰਖ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰੀ ਸੰਸਾਰ ਸਮੁੰਦਰ ਤੋਂ ਪਾਰ ਪਰੇ ਪਏ ਹਨ।
ਭਵ ਜਲ ਬਿਨ ਸ਼ਬਦ ਕਿਉਂ ਤਰੀਏ,
ਇਹ ਭਾਈ ਇਸ ਲਈ ਇਹ ਭਵ ਜਲ ਸੰਸਾਰ ਸਮੁੰਦਰ ਜਿਹੜਾ ਹੈ, ਤੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਤੋਂ ਬਿਨ ਬਗੈਰ ਕਿਉਂ ਤਰੀਏ, ਕਿਵੇਂ ਤਰਨਾ ਹੋਏਗਾ? ਭਾਵ ਇਹ ਨਹੀਂ ਤਰਨਾ ਹੋ ਸਕਦਾ ਗੁਰੂ ਤੋਂ ਬਿਨਾ,
ਨਾਮ ਬਿਨਾ ਜਗ ਰੋਗ ਵਿਆਪਿਆ।
ਪਰਮਾਤਮਾ ਦੇ ਨਾਮ ਤੋਂ ਬਿਨਾ ਬਗੈਰ ਜਗ ਸੰਸਾਰ ਦੇ ਜੀਵਨ ਪ੍ਰਤੱਖ ਵੀ ਤੇਜ ਰੋਗ ਲੱਗ ਜਾਂਦੇ ਆ, ਜਾਂ ਹੋਮੇ ਆਦਿ ਦੇ ਅਗਿਆਨ ਦਾ ਰੋਗ ਦੁੱਖ ਵਿਆਪਿਆ, ਉਹ ਚਿੰਬੜਿਆ ਹੀ ਰਹਿੰਦਾ, ਲੱਗਿਆ ਹੀ ਰਹਿੰਦਾ ਹੈ।
ਡੁੱਬਦਾ ਡੁੱਬ ਡੁੱਬ ਮਰੀਏ,
ਡੁੱਬਦਾ ਦੁਚਿੱਤੇਪਣੇ ਦੇ ਵਿੱਚ, ਤੇ ਇਸ ਕਰਕੇ ਫਿਰ ਦੁਚਿੱਤੇਪਣ ਦੇ ਕਾਰਨ ਪਰਮਾਤਮਾ ਤੋਂ ਬੇਮੁਖ ਹੋ ਕੇ ਸੰਸਾਰ ਸਮੁੰਦਰ ਦੇ ਅੰਦਰ ਵਿਸ਼ਿਆਂ ਰੂਪੀ ਪਾਣੀ ਵਿੱਚ ਡੁੱਬ ਡੁੱਬ ਕੇ ਮਰੀਏ ਮਰੀਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਗੁਰ ਦੇਵਾ ਗੁਰ ਅਲਖ ਅਭੇਵਾ,
ਤੇ ਗੁਰੂ ਹੀ ਦੇਵਾ ਪੂਜਨੀਕ ਜਾਂ ਪ੍ਰਕਾਸ਼ ਰੂਪ, ਤੇ ਗੁਰੂ ਹੀ ਅਸ਼ੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ, ਤੇ ਜਿਹੜਾ ਪਰਮਾਤਮਾ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਹੈ, ਤੇ ਗੁਰੂ ਇਹ ਜਣਾ ਸਕਦਾ ਉਸ ਨੂੰ ਫਿਰ ਸ਼ਕਤੀ ਬਿਰਤੀ ਕਰਕੇ ਅਭੇਵਾ ਭੇਦ ਪਾਉਣ ਤੋਂ, ਤੇ ਜਿਹੜਾ ਅਭੇਵਾ ਭੇਦ ਪਾਉਣ ਤੋਂ ਰਹਿਤ ਹੈ, ਤੇ ਫਿਰ ਉਹ ਗੁਰੂ ਦੀ ਭਗਤੀ ਰੂਪ ਜਿਹੜੀ ਸੇਵਾ ਉਹਦੇ ਦੁਆਰਾ ਹੀ ਹੋ ਸਕਦਾ। ਤੇ ਗੁਰਦੇਵਾ ਗੁਰ ਪੂਜਨੀਕ ਹੈ, ਪ੍ਰਕਾਸ਼ ਰੂਪ ਹੈ, ਗੁਰ ਅਲਖ ਜਿਹੜਾ ਲਖਿਆ ਨਹੀਂ ਜਾਂਦਾ ਗੁਰੂ ਉਹਦਾ ਸਰੂਪ ਹੈ, ਤੇ ਜਿਹੜਾ ਲਖਣ ਤੋਂ ਰਹਿਤ ਹੈ, ਸ਼ਕਤੀ ਬਿਰਤੀ ਕਰਕੇ ਨਹੀਂ ਲਖਿਆ ਜਾਂਦਾ, ਅਭੇਵਾ ਭੇਦਾਂ ਤੋਂ ਰਹਿਤ ਹੈ, ਤੋ ਉਹਦੀ ਫਿਰ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਦੀ ਭਗਤੀ ਰੂਪ ਬੋਲਦੇ ਜੀ ਤ੍ਰਿਭਵਨ,
ਤ੍ਰਿਭਵਨ ਸੋਜੀ ਗੁਰ ਕੀ ਸੇਵਾ।
ਗੁਰੂ ਦੀ ਭਗਤੀ ਰੂਪੀ ਸੇਵਾ ਟਹਿਲ ਕਰਕੇ ਤ੍ਰਿਭਵਨ ਤਿੰਨ ਲੋਕਾਂ ਦੀ ਸੋਝੀ ਗਿਆਤ ਹੋ ਜਾਂਦੀ ਹੈ, ਅੰਤਰਜਾਮਤਾ ਹੋ ਜਾਂਦੀ। ਤਿੰਨਾਂ ਭਵਨਾਂ ਭਾਵ ਕਿ ਜਾਗਰਤ ਸੁਪਨ ਸੁਖੋਪਤ, ਇਹਦੀ ਪ੍ਰਕਾਸ਼ਕ ਦੀ ਸੋਝੀ ਹੋ ਜਾਂਦੀ ਹੈ ਵੀ ਤਿੰਨਾਂ ਇਸ ਅਵਸਥਾ ਵਿੱਚ ਪ੍ਰਕਾਸ਼ ਕਰਨ ਵਾਲਾ ਮੇਰਾ ਆਤਮਾ ਹੈ। ਤਿੰਨਾਂ ਭਵਨੇ ਭਰਮਣ ਕਰਨ ਵਾਲੇ ਮਨ ਤੇ ਰੋਕ ਦੀ ਸੋਝੀ ਹੋ ਜਾਂਦੀ ਹੈ ਵੀ ਇਹਨੂੰ ਰੋਕਣਾ ਕਿਵੇਂ ਹੈ, ਜਿਹੜਾ ਤਿੰਨਾਂ ਭਵਨਾਂ ਦੇ ਪਦਾਰਥਾਂ ਵਿੱਚ ਨੱਠਿਆ ਫਿਰਦਾ ਹਰ ਵੇਲੇ, ਕਬੂ ਜੀਅੜਾ ਉਭ ਚੜ੍ਹਤ ਹੈ ਕਬੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਪਾਲੇ। ਅੱਗੇ ਦੱਸਦੇ ਨੇ,
ਆਪੇ ਦਾਤ ਕਰੀ ਗੁਰਦਾਤ,
ਜਦੋਂ ਆਪੇ ਯਾਨੀ ਆਪ ਹੀ ਦਾਤੇ ਦਾਤਾਰ ਗੁਰੂ ਨੇ ਆਪਣੇ ਨਾਮ ਦੀ ਦਾਤ, ਬ੍ਰਹਮ ਗਿਆਨ ਦੀ ਦਾਤ ਇਹ ਬਖਸ਼ਿਸ਼ ਕੀਤੀ, ਤੇ ਉਸ ਵੇਲੇ ਫਿਰ
ਪਾਇਆ ਅਲਖ ਅਭੇਵਾ,
ਉਦੋਂ ਫਿਰ ਅਸ਼ੁੱਧ ਮਨ ਕਰਕੇ ਜਿਹੜਾ ਅਲਖ ਲਖਣ ਤੋਂ ਰਹਿਤ ਤੇ ਸ਼ਕਤੀ ਬਿਰਤੀ ਕਰਕੇ ਅਭੇਵਾ ਭੇਦਾਂ ਤੋਂ ਰਹਿਤ ਉਹ ਕੌਣ ਹੈ? ਪਰਮਾਤਮਾ। ਉਸ ਨੂੰ ਪਾਇਆ ਪਾਉਣਾ ਕੀਤਾ ਹੈ
ਮਨ ਰਾਜਾ ਮਨ ਮਨ ਤੇ ਮਾਨਿਆ,
ਤੇ ਮਨ ਆਪਣੇ ਆਪ ਦੇ ਵਿੱਚ ਭਾਈ ਰਾਜਾ ਹੈ, ਇਹਨੂੰ ਕਈ ਜਗ੍ਹਾ ਮਹਾਰਾਜ ਨੇ ਰਾਜਾ ਹੀ ਲਿਖਿਆ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਇੱਕ ਦਰਸਨਾ ਹੈ। ਤੇ ਮਨ ਜਿਹੜਾ ਹੈ ਉਹ ਕਹਿੰਦੇ ਜਿਵੇਂ ਕਿਸੇ ਨੂੰ ਬਚਪਨ ਦੇ ਵਿੱਚ ਰਾਜ ਗੱਦੀ ਮਿਲ ਗਈ ਹੋਵੇ ਤੇ ਮੰਤਰੀ ਹੋਣ ਦੁਸ਼ਟ, ਕਹਿੰਦੇ ਫਿਰ ਰਾਜ ਚੱਲਦਾ ਨਹੀਂ। ਇਸ ਕਰਕੇ ਮਨ ਜਿਹੜਾ ਹੈ ਨਿਆਣੇ ਦੀ ਨਿਆਈ, ਜਵਾਕ ਦੀ ਨਿਆਈ ਹੈ, ਬੱਚੇ ਦੀ ਨਿਆਈ, ਤੇ ਕਾਮ ਕਰੋ ਲੋਭ ਅਹੰਕਾਰ ਵਜ਼ੀਰ ਬਣ ਗਏ। ਵਜ਼ੀਰ ਬਣਾਉਣੇ ਸੀ ਸਤ ਸੰਤੋਖ ਦਇਆ ਧਰਮ ਵਿਚਾਰ, ਵਜ਼ੀਰਾਂ ਦੇ ਸਿਰ ਤੇ ਰਾਜ ਚੱਲਦਾ ਹੈ। ਇਸ ਕਰਕੇ ਇਸ ਨਗਰੀ ਦਾ ਰਾਜ ਜਿਹੜਾ ਹੈ ਉਹ ਦਿਨ ਪਰ ਦਿਨ ਗਰਕ ਹੋ ਰਿਹਾ, ਕਾਇਆ ਰੂਪ ਨਗਰੀ ਦਾ ਰਾਜ। ਤੇ ਪਰ ਇਸ ਨੂੰ ਸਮਝਾਏ ਕੌਣ? ਮਨ ਰਾਜਾ ਮਨ ਮਨ ਤੇ ਮਾਨਿਆ, ਗੁਰਬਿੰਦ ਕਿਨ ਸਮਝਾਈ ਹੈ ਮਨ ਰਾਜਾ ਸੁਲਤਾਨ, ਇਹ ਬਾਦਸ਼ਾਹ ਹੈ। ਤੇ ਉਸ ਮਨੁੱਖ ਦਾ ਮਨ ਰਾਜਾ ਪ੍ਰਕਾਸ਼ ਵਾਲਾ ਹੋ ਗਿਆ, ਕਿਹਦਾ? ਮਨ ਰਾਜਾ ਮਨ ਮਨ ਤੇ ਮਾਨਿਆ, ਜਿਸ ਦਾ ਪਹਿਲਾਂ ਅਸ਼ੁੱਧ ਮਨ ਜਿਹੜਾ ਸੀ ਉਹ ਸ਼ੁੱਧ ਮਨ ਦੀ ਸਿੱਖਿਆ ਤੋਂ ਮਾਨਿਆ ਮੰਨ ਗਿਆ, ਜਾਂ ਗੁਰਾਂ ਦੇ ਮਨ ਮੰਤਰ ਕਰਕੇ ਮਨ ਸ਼੍ਰੋਮਣੀ ਬ੍ਰਹਮ ਵਿੱਚ ਮੰਨ ਗਿਆ, ਤੇ ਉਹ ਫਿਰ ਪ੍ਰਕਾਸ਼ ਰੂਪ ਹੁੰਦਾ ਹੈ। ਅੱਗੇ ਦੱਸਦੇ ਨੇ,
ਮਨਸਾ ਮਨ ਹੈ ਸਮਾਈ,
ਮਨਸਾ ਮਨ ਦੀ ਵਾਸ਼ਨਾ ਮਨੇ ਮਨ ਦੇ ਵਿੱਚ ਹੀ ਉਹਨਾਂ ਦੀ ਸਮਾਈ, ਤੇ ਉਹ ਵਾਸ਼ਨਾ ਦਾ ਅਭਾਵ ਹੋ ਗਿਆ, ਸਮਾ ਗਈ ਹੈ।
ਮਨ ਜੋਗੀ ਮਨ ਬਿਨਸ ਬਿਯੋਗੀ,
ਜਦੋਂ ਮਨ ਆਪਣੀਆਂ ਬਿਰਤੀਆਂ ਨੂੰ ਰੋਕਣ ਲੱਗ ਜਾਂਦਾ ਹੈ ਤਾਂ ਫਿਰ ਇਹ ਜੋਗੀ ਜੁੜਿਆ ਹੋਇਆ ਕਹਾਉਣ ਲੱਗ ਜਾਂਦਾ ਵੀ ਫਲਾਣੇ ਦਾ ਮਨ ਬੜਾ ਜੁੜਿਆ ਜੀ, ਜੁੜੇ ਹੋਏ ਮਨ ਦੇ ਨਾਲ ਭਜਨ ਕਰਦਾ ਜੀ, ਪਾਠ ਕਰਦਾ, ਮਨ ਜੋਗੀ ਮਨ ਬਿਨਸ ਵਿਯੋਗੀ, ਜਦੋਂ ਮਨ ਬਿਨਸ ਨਾਸ ਹੋਣ ਵਾਲੇ ਪਦਾਰਥਾਂ ਵਿੱਚ ਲੱਗਦਾ ਤਾਂ ਵਿਯੋਗੀ ਵਿਯੋਗੀ ਬਣ ਜਾਂਦਾ। ਤੇ ਇਸ ਕਰਕੇ ਜਾਂ ਪਰਮਾਤਮਾ ਤੋਂ ਵਿਯੋਗੀ ਵਿਛੜ ਕੇ ਨਾਸ ਹੁੰਦਾ ਰਹਿੰਦਾ ਇਸ ਕਰਕੇ। ਪਰ ਜਦੋਂ
ਮਨ ਸਮਝੈ ਗੁਣ ਗਾਈ,
ਪਰਮਾਤਮਾ ਦੇ ਗੁਣ ਗਾਈ ਗਾਉਣਾ ਕਰਕੇ ਇਹ ਜਿਹੜਾ ਮਨ ਹੈ ਸਮਝੈ ਸਮਝ ਜਾਂਦਾ ਹੈ। ਜਦੋਂ ਮਨ ਗੁਰਾਂ ਦੁਆਰਾ ਕੁਝ ਸਮਝ ਜਾਂਦਾ ਹੈ ਤੇ ਤਾਂ ਫਿਰ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਂਦਾ ਹੈ। ਬਾਤ ਮਨ ਦੀ ਹੋਈ ਹੈ, ਝਗੜਾ ਹੀ ਮਨ ਦੇ ਨਾਲ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਤ, ਮਨ ਹੀ ਮੰਝ ਸਮਾਏ। ਤੋ ਇਸ ਕਰਕੇ ਕਿਉਂਕਿ ਜੋ ਕੁਛ ਕੀਆ ਸੋ ਮਨ ਕੀਆ, ਜੋ ਕਰਦਾ ਉਹ ਮਨ ਹੀ ਕਰ ਰਿਹਾ। ਤੋ ਇਸ ਪ੍ਰਕਾਰ ਕਿਹਾ ਵੀ ਮਨ ਨੂੰ ਸਮਝਾਉਣ ਵਾਲੀ ਸ਼ਕਤੀ ਜਿਹੜੀ ਹੈ ਉਹ ਅੰਦਰ ਹੀ ਹੈ ਸਾਡੇ, ਉਹ ਗੁਰੂ ਦੁਆਰਾ ਪ੍ਰਗਟ ਹੁੰਦੀ ਹੈ। ਉਹ ਕੀ ਹੈ? ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ, ਤੇ ਗਿਆਨ ਕਾ ਵੱਧਾ ਮੰਗ ਰਿਹਾ। ਜਿਹੜੀ ਸ਼ਕਤੀ ਨੇ ਮਨ ਨੂੰ ਨੈੜਨਾ ਉਹ ਹੈ ਗਿਆਨ, ਤੇ ਫਿਰ ਗੁਰਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਹੁੰਦਾ ਨਹੀਂ ਉਹ। ਇਸ ਕਰਕੇ ਅੰਦਰ ਅਸ਼ੁੱਧ ਮਨ ਵੀ ਹੈ ਤੇ ਸ਼ੁੱਧ ਮਨ ਵੀ ਹੈ। ਦੋ ਵਿਚਾਰਧਾਰਾਂ ਸਾਡੇ ਅੰਦਰ ਹਰ ਇੱਕ ਦੇ ਅੰਦਰ ਚੱਲਦੀਆਂ ਨੇ। ਜਦੋਂ ਕੋਈ ਮਾੜਾ ਕੰਮ ਕਰਨ ਲੱਗਦਾ ਉਹ ਅਸ਼ੁੱਧ ਮਨ ਦੀ ਪ੍ਰੇਰਨਾ ਨਾਲ ਕਰਦਾ, ਸ਼ੁੱਧ ਮਨ ਦੀ ਆਵਾਜ਼ ਆਉਂਦੀ ਹੈ ਅੰਦਰੋਂ। ਸ਼ੁੱਧ ਮਨ ਹੈ ਜਿਹੜਾ ਆਤਮਾ ਦੇ ਬਹੁਤ ਨੇੜੇ ਹੈ, ਉਹ ਕਹਿੰਦਾ ਤੂੰ ਗਲਤ ਕਰਨ ਲੱਗਿਆ, ਅੰਦਰ ਤੋਂ ਆਵਾਜ਼ ਉੱਠਦੀ ਹੈ। ਜੇ ਤਾਂ ਮਨ ਜਿਹੜਾ ਉਸ ਵੇਲੇ ਅਗਿਆਨ ਦੇ ਕਾਬੂ ਆਇਆ ਵਾ, ਉਹ ਕੰਮ ਲੈਂਦਾ, ਫਿਰ ਉਹ ਗਿਆਨ ਦੀ ਗੱਲ ਸੁਣਦਾ ਹੀ ਨਹੀਂ ਹੈ। ਜਿਵੇਂ ਕੋਈ ਬੰਦਾ ਕਹੇ ਨਾ ਹੋਏ ਤੂੰ ਐਸਾ ਨਾ ਕਰ, ਇਹਦਾ ਕਤਲ ਨਾ ਕਰ, ਫਸ ਜਾਏਗਾ, ਜੇਲ੍ਹ ਜਾਣਾ ਪਊਗਾ, ਉਹ ਕਹਿੰਦੇ ਕਹਿੰਦੇ ਵੀ ਮਾਰ ਦਿੰਦਾ, ਉਹਦੇ ਖਿਲਾਫ ਫਸ ਜਾਂਦਾ, ਫਿਰ ਪਛਤਾਉਂਦਾ। ਇਸੇ ਤਰ੍ਹਾਂ ਜਦੋਂ ਫਿਰ ਗਿਆਨ ਸ਼ਕਤੀ ਦਾ ਪ੍ਰਭਾਵ ਮਨ ਜ਼ਿਆਦਾ ਕਬੂਲ ਲੈਂਦਾ ਹੈ ਤੇ ਫਿਰ ਸ਼ੁੱਧ ਮਨ ਦੀ ਆਵਾਜ਼ ਸੁਣ ਕੇ ਕਹਿੰਦਾ ਨਹੀਂ ਕੁਛ ਵੀ ਹੋ ਜਾਵੇ ਮੈਂ ਗਲਤ ਕੰਮ ਨਹੀਂ ਕਰਨਾ। ਇਸ ਤਰ੍ਹਾਂ ਹੈ ਮਨ ਦੀ, ਇਹ ਜਿਹੜਾ ਮਨ ਹੈ ਇਹ ਫਿਰ ਵਿਚਾਰ ਦੁਆਰਾ ਹੀ ਬੰਨ ਕੇ ਰੱਖਿਆ ਜਾਂਦਾ ਹੈ। ਕਿਹੜੀ ਪੰਕਤੀ ਦੁਆਰੇ?
ਮਨ ਸਮਝੈ ਗੁਣ ਗਾਈ,
ਤੇ ਮਨ ਜਦੋਂ ਸਮਝ ਜਾਂਦਾ ਫਿਰ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਤੇ ਇਸ ਪ੍ਰਕਾਰ ਉਹ ਗੁਰਾਂ ਦੁਆਰਾ ਸਮਝ ਜਾਂਦਾ, ਪਰਮਾਤਮਾ ਦੇ ਗੁਣ ਗਾਉਣ ਲੱਗ ਜਾਂਦਾ। ਇਹ ਸਮਝੇ ਹੋਏ ਮਨ ਦੀ ਨਿਸ਼ਾਨੀ ਹੈ। ਪ੍ਰੇਮ ਨਾਲ ਬਾਣੀ ਪੜੂਗਾ, ਸਮਝਿਆ ਹੋਇਆ ਮਨ, ਪ੍ਰੇਮ ਨਾਲ ਕਥਾ ਸੁਣੂਗਾ, ਸਮਝਿਆ ਹੋਇਆ ਮਨ, ਪ੍ਰੇਮ ਦੇ ਨਾਲ ਸੇਵਾ ਕਰੂਗਾ, ਸਮਝਿਆ ਹੋਇਆ ਮਨ। ਜੇ ਨਹੀਂ ਸਮਝਿਆ ਆਪ ਹੁਦਰੀਆਂ ਕਰੂਗਾ, ਫਿਰ ਉਹਨੂੰ ਫਿਰ ਮਨਮਤੀਆ ਕਹਿੰਦੇ ਨੇ, ਮਨਮੁੱਖ ਕਹਿੰਦੇ ਨੇ ਉਸ ਨੂੰ। ਪਹਿਰਾਵਾ ਭਾਵੇਂ ਗੁਰਮੁਖਾਂ ਵਾਲਾ ਹੋਵੇ ਪਰ ਫਿਰ ਮਨਮੁੱਖ ਹੈ, ਸੁਭਾਅ ਮਨਮੁੱਖ ਵਾਲਾ ਹੈ। ਅੱਗੇ ਦੱਸਦੇ ਹਨ ਜੀ,
ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ,
ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰਿਆ ਯਾਨੀ ਵਿਚਾਰਨਾ ਕੀਤਾ, ਤੇ ਫਿਰ ਗੁਰਾਂ ਦੁਆਰਾ ਆਪਣੇ ਮਨ ਦੇ ਮੰਦੇ ਸੁਭਾਅ, ਮਨ ਦਾ ਮਾਰਨਾ ਕੀ ਹੈ ਜੀ, ਮਨ ਦੇ ਮੰਦੇ ਸੁਭਾਅ ਨੂੰ ਮਾਰਨਾ। ਜਦੋਂ ਮਾਰਿਆ ਮਾਰਨਾ ਕੀਤਾ, ਜਾਂ ਗੁਰਾਂ ਦੇ ਮਨ ਮੰਤਰ ਦੁਆਰਾ ਮਨ ਸ਼੍ਰੋਮਣੀ ਪਰਮਾਤਮਾ ਦੇ ਨਾਮ ਨੂੰ ਮੰਨਣ ਕਰਕੇ ਆਪਣੇ ਮਨ ਦੇ ਸੁਭਾਅ ਨੂੰ ਮਾਰਨਾ ਕੀਤਾ, ਜਦੋਂ ਇਸ ਨੇ
ਤੇ ਵਿਰਲੇ ਸੰਸਾਰਾ,
ਤੇ ਫਿਰ ਇਸ ਨੇ ਸ਼ਬਦ ਵਿਚਾਰਿਆ, ਇਸ ਅਰਥ ਰਹਿੰਦਾ ਸੀ ਜੇ ਦਾ ਇਹ। ਇਸ ਕਰਕੇ ਫਿਰ ਇਸ ਨੇ ਸ਼ਬਦ ਬ੍ਰਹਮ ਨੂੰ ਵਿਚਾਰ ਵਿਆਪਕ ਜਾਣ ਕੇ ਵਿਚਾਰਨਾ ਕੀਤਾ, ਜਾਂ ਸ਼ਬਦ ਸੰਸਾਰ ਚ ਪਰਮਾਤਮਾ ਨੂੰ ਵਿਚਾਰਨਾ ਕੀਤਾ। ਹੁਣ ਬੋਲੋ ਜੀ,
ਤੇ ਵਿਰਲੇ ਸੰਸਾਰਾ,
ਉਹ ਮਨੁੱਖੇ ਸੰਸਾਰ ਜਗਤ ਵਿਚ ਵਿਰਲੇ ਟਾਵੇਂ ਟਾਵੇਂ ਨੇ, ਸਿੱਧੇ ਸਿੱਧੇ ਨੇ, ਬਹੁਤੇ ਨਹੀਂ ਹਨ।
ਨਾਨਕ ਸਾਹਿਬ ਭਰਪੁਰ ਲੀਣਾ,
ਕਥਨ ਕਰਦੇ ਨੇ ਉਹ ਸਾਹਿਬ ਮਾਲਕ ਪਰਮਾਤਮਾ ਸਭ ਥਾਈ ਭਰਪੁਰ ਲਵਾ ਲਵ ਪੂਰਨ ਹੋ ਕੇ ਲੀਣਾ, ਲੀਨ ਯਾਨੀ ਮਿਲਿਆ ਹੋਇਆ ਹੈ।
ਸਾਚ ਸ਼ਬਦ ਨਿਸਤਾਰਾ,
ਗੁਰਾਂ ਦੇ ਸਾਚ ਸੱਚੇ ਸ਼ਬਦ ਉਪਦੇਸ਼ ਦੁਆਰਾ ਉਸ ਮਾਲਕ ਨੂੰ ਜਾਣ ਕੇ, ਨਿਸਤਾਰਾ ਨਿਸ ਪ੍ਰਪੰਚ ਤੋਂ ਤਰਨਾ ਹੁੰਦਾ ਹੈ, ਪਾਰ ਉਤਾਰਾ ਹੁੰਦਾ ਹੈ।
ਪੈਰੋਂ ਮਹੱਲਾ ਪਹਿਲਾ,
ਪੈਰੋਂ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ, ਉਹ ਹੈ ਤਾਂ ਨਿਰੰਕਾਰ ਸਰੂਪ ਪਰ ਨਿਰਾਕਾਰ ਤੋਂ ਸਾਕਾਰ ਰੂਪ ਹੋ ਕਰਕੇ ਆਏ। ਆਪ ਪਰਮੇਸ਼ਵਰ ਗੁਰੂ ਨਾਨਕ ਰੂਪ ਹੋ ਕਰਕੇ ਪੈਰੋਂ ਰਾਗ ਦੇ ਅੰਦਰ ਇਹ ਸ਼ਬਦ ਵਿੱਚ ਬਿਰਧ ਅਵਸਥਾ ਦੀ ਹਾਲਤ ਦੱਸਦੇ ਹੋਏ ਉਪਦੇਸ਼ ਬਖਸ਼ ਕਰਦੇ, ਤਾਂ ਕਿ ਜੀਵ ਨੂੰ ਬਿਰਧ ਹੋਣ ਤੋਂ ਪਹਿਲਾਂ ਅਕਲ ਆ ਜਾਵੇ ਵੀ ਆਹ ਕੁਛ ਮੇਰੇ ਨਾਲ ਹੋਣ ਵਾਲਾ ਹੈ, ਇਹ ਪ੍ਰਤੱਖ ਜੋ ਹੋ ਰਿਹਾ ਹੈ ਉਹਦੀ ਜਾਣਕਾਰੀ ਦਿੰਦੇ ਦੱਸਦੇ ਹਨ।
ਨੈਨੀ ਦ੍ਰਿਸ਼ਟ ਨਹੀਂ ਤਨ ਹੀਨਾ,
ਹੇ ਭਾਈ ਬਿਰਧ ਅਵਸਥਾ ਵਿੱਚ ਨੈਨੀ ਨੇਤਰ, ਨੇਤਰਾਂ ਦੇ ਅੰਦਰ ਦ੍ਰਿਸ਼ਟ ਦੇਖਣ ਦੀ ਸ਼ਕਤੀ ਨਹੀਂ ਰਹਿੰਦੀ, ਹੌਲੀ ਹੌਲੀ ਨਿਗਾਹ ਘਟਦੀ ਜਾਂਦੀ ਹੈ ਕਿਉਂਕਿ ਖੂਨ ਦਾ ਦਬਾਅ ਘਟ ਜਾਂਦਾ, ਇਸ ਕਰਕੇ ਫਿਰ ਨਿਗਾਹ ਘਟਦੀ ਚਲੀ ਜਾਂਦੀ ਹੈ। ਤਨ ਹੀਨਾ, ਤਨ ਸਰੀਰ ਹੀਨਾ ਨਾਮ ਕਮਜ਼ੋਰ ਹੋ ਜਾਂਦਾ, ਸਰੀਰ ਦੇ ਵਿੱਚ ਬਲ ਨਹੀਂ ਰਹਿੰਦਾ ਜਵਾਨੀ ਵਾਲਾ।
ਜਰ ਜੀਤਿਆ ਸਿਰ ਕਾਲੋ,
ਇਉਂ ਇਹ ਸਰੀਰ ਨੂੰ ਜਰ ਬੁਢੇਪੇ ਨੇ ਜੀਤਿਆ, ਜਿੱਤ ਲੈਣਾ ਕੀਤਾ, ਅੰਤ ਨੂੰ ਸਿਰ ਦੇ ਉੱਪਰ ਕਾਲੋ ਕਾਲ ਆ ਜਾਂਦਾ। ਫਿਰ ਨੈਨਹੋ ਨੀਰ ਵਹਿ ਤਨਖੀਨਾ, ਭਏ ਕੇਸ ਦੁੱਧ ਬਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਣੀ, ਹੁਣ ਕੀ ਕਰੇਗਾ। ਇਸ ਕਰਕੇ ਭਰਥਰੀ ਜੀ ਨੇ ਬੜੀ ਕੰਮ ਦੀ ਗੱਲ ਕਹੀ ਹੈ ਵਿਰਾਗ ਸਤਕ ਦੇ ਵਿੱਚ। ਉਹ ਕਹਿੰਦਾ ਜਰਾ ਉਪਾ ਨਾ ਹੋ ਸਕੇ। ਜਰਾ ਸ਼ਬਦ ਦੇਖੋ, ਵਿਦਵਾਨ ਦੀ ਜਿਹੜੀ ਹੈ ਤਕਨੀਕ ਕੈਸੀ ਆ, ਅੱਖਰਾਂ ਦੀ ਜੜਤੀ। ਜਰਾ ਸ਼ਬਦ ਵਰਦ ਹੈ, ਜਰਾ ਸ਼ਬਦ ਦੇ ਅਰਥ ਅਲੱਗ ਅਲੱਗ ਲੈਂਦਾ। ਜਰਾ ਰੰਚਕ ਮਾਤਰ, ਜਰਾ ਉਪਾਅ ਨਾ ਹੋ ਸਕੇ। ਜਰਾ ਜਿੰਨਾ ਵੀ ਥੋੜਾ ਜਿਹਾ ਵੀ ਯਤਨ ਨਹੀਂ ਤੇਰੇ ਕੋਲ ਹੋਣਾ। ਕਦੋਂ? ਜਰਾ ਅਵਸਥਾ ਮਾਹੇ, ਫਿਰ ਜਰਾ ਸ਼ਬਦ ਹੈ। ਜਰਾ ਨਾਮ ਬੁਢਾਪੇ ਦਾ ਵੀ ਹੁੰਦਾ ਹੈ, ਜਰਾ ਨਾਮ ਰੰਚਕ ਮਾਤਰ। ਰੰਚਕ ਮਾਤਰ ਵੀ ਤੇ ਤੋਂ ਉਪਾਅ ਨਹੀਂ ਹੋਣਾ ਜਦੋਂ ਬਿਰਧ ਅਵਸਥਾ ਆ ਗਈ। ਜਰਾ ਉਪਾਅ ਨਾ ਹੋ ਸਕੇ, ਜਰਾ ਅਵਸਥਾ ਮਾਹੇ। ਹੁਣ ਅੱਗੇ ਤਰਨ ਸ਼ਬਦ ਨੂੰ ਵੀ ਦੋ ਵਾਰੀ ਵਰਤੂਗਾ। ਭਵ ਸਾਗਰ ਕੇ ਤਰਨ ਕੋ, ਭਵ ਸਾਗਰ ਦੇ ਪਾਰ ਲੰਘਣ ਵਾਸਤੇ ਤਰਨ ਅਵਸਥਾ ਆਏ। ਤਰਨ ਤੈਰਨ ਦਾ ਨਾਮ ਵੀ ਹੈ, ਤਰਨ ਜਵਾਨੀ ਦਾ ਨਾਮ ਵੀ। ਫਿਰ ਇਸ ਕਰਕੇ ਵੀ ਜਦੋਂ ਜਵਾਨ ਅਵਸਥਾ ਹੈ, ਕਹਿੰਦੇ ਉਹ ਸਾਂਭੀ ਜਾਵੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਵਾਸਤੇ। ਇਹ ਨਿਰਾਵਿਕਾਰ ਭੋਜਨ ਭੋਗਣ ਵਾਸਤੇ ਨਹੀਂ ਹੈ। ਇਹ ਠੀਕ ਹੈ, ਗ੍ਰਿਸਤੀ ਹੋ ਕੇ ਸੰਸਾਰ ਦੀ ਬਣਤਰ ਨੂੰ ਅੱਗੇ ਤੋਰਨ ਵਾਸਤੇ ਨਿਯਮ ਵਾਹਿਗੁਰੂ ਦਾ ਹੀ ਬਣਾਇਆ ਗ੍ਰਿਸਤੀ ਹੋਣਾ, ਪਰ ਇਹ ਸਰੀਰ ਜਿਹੜਾ ਹੈ ਮਿਲਿਆ ਤਾਂ ਵਾਹਿਗੁਰੂ ਦੀ ਬੰਦਗੀ ਵਾਸਤੇ ਹੈ ਭਾਈ। ਇਸ ਕਰਕੇ ਫਿਰ ਕੋਈ ਵੀ ਅਪਾਰ ਨਹੀਂ ਹੋ ਸਕਣਾ ਹੈ। ਐਸਾ ਜਿਹੜਾ ਬੁਢਾਪਾ ਜਰ ਜੀਤਿਆ, ਜਦੋਂ ਬੁਢਾਪੇ ਨੇ ਆ ਕੇ ਤੈਨੂੰ ਜਿੱਤ ਲੈਣਾ, ਬੋਲ ਦੀ
ਜਰ ਜੀਤਿਆ ਸਿਰ ਕਾਲੋ।
ਫਿਰ ਲੜੀ ਜੁੜ ਜਾਂਦੀ ਹੈ ਨਾ, ਜਰ ਬੁਢੇਪੇ ਨੇ ਜਿੱਤ ਲਿਆ। ਜਦੋਂ ਜਿੱਤਿਆ ਕੀ ਹੈ, ਉਹ ਬੁਢਾਪੇ ਨੇ ਤਾਂ ਜਵਾਨੀ ਜਿੱਤ ਲਈ, ਅਸਲ ਵਿੱਚ ਇਹ ਲੜੀ ਹੈ। ਬਾਲਪਣ ਨੂੰ ਜਵਾਨੀ ਨੇ ਜਿੱਤ ਲਿਆ, ਜਵਾਨੀ ਨੂੰ ਬੁਢਾਪੇ ਨੇ ਜਿੱਤ ਲਿਆ, ਬੁਢਾਪੇ ਨੂੰ ਕਾਲ ਨੇ ਜਿੱਤ ਲੈਣਾ। ਤੂੰ ਤਾਂ ਹਾਰਿਆ ਹੀ ਹਾਰਿਆ ਹੈ, ਹਰ ਪੜਾਅ ਤੇ ਹਾਰਦਾ। ਜਿਹੜਾ ਬੰਦਾ ਹਾਰੀ ਜਾਵੇ ਉਹਨੂੰ ਕੀ ਕਹਿੰਦੇ? ਕਹਿੰਦੇ ਕੀ ਤੂੰ ਹਾਰ ਤੋਂ ਤਾਂ ਹਾਰ ਜਾਣਾ। ਪਹਿਲਾਂ ਤਾਂ ਬਾਲਪਨ ਹਾਰਿਆ ਤੂੰ, ਫਿਰ ਜਵਾਨੀ ਹਾਰ ਦਿੱਤੀ, ਹੁਣ ਬੁਢਾਪਾ ਹੀ ਹਾਰਨ ਤੋਂ ਰਹਿੰਦਾ, ਤੇਰੇ ਪੱਲੇ ਕੱਖ ਵੀ ਨਹੀਂ ਰਹਿਣਾ। ਇਸ ਕਰਕੇ ਬਾਜੀ ਜਿੱਤ ਕੇ ਜਾ, ਸਿਮਰਨ ਭਜਨ ਕਰਕੇ।
ਰੂਪ ਰੰਗ ਰਹਿਸ ਨਹੀਂ ਸਾਚਾ,
ਇਹ ਸਰੀਰ ਦਾ ਰੂਪ ਆਕਾਰ ਰੰਗ ਤੇ ਰਹੱਸ ਸਵਾਦ ਇਹ ਸੱਚਾ ਨਹੀਂ ਹੈ। ਜਿਸ ਨੂੰ ਰੂਪ ਭਾਵ ਦਿਲ ਦੀ ਸਫਾਈ, ਵਾਹਿਗੁਰੂ ਦਾ ਰੰਗ ਪ੍ਰੇਮ ਅਤੇ ਅਜੇ ਸੱਚੇ ਪ੍ਰਭੂ ਦਾ ਰਸ ਆਨੰਦ ਪ੍ਰਾਪਤ ਨਹੀਂ ਹੋਇਆ,
ਕਿਉਂ ਛੋੜੈ ਜਮ ਜਾਲੋ।
ਉਹ ਜਮ ਜਾਲ ਜਿਹੜਾ ਜਮ ਰਾਜ ਹੈ, ਆਪਣੀ ਜਾਲੋ ਫਾਹੀ ਵਿੱਚ ਪਾਉਣ ਤੋਂ ਕਿਉਂ ਕਿਵੇਂ ਛੋਡੇ ਛੱਡ ਸਕਦਾ ਹੈ? ਭਾਵ ਨਹੀਂ ਛੱਡੇਗਾ ਤੈਨੂੰ।
ਪ੍ਰਾਣੀ ਹਰ ਜਪ ਜਨਮ ਗਯੋ,
ਪ੍ਰਾਣੀ ਪ੍ਰਾਣਾ ਤਾਰੀ ਜੀਵ, ਹਰ ਪਰਮਾਤਮਾ ਦਾ ਨਾਮ ਜਪ, ਤੇਰਾ ਮਨੁੱਖਾ ਜਨਮ ਬਹੁਤਾ, ਇਹ ਜਿਹੜਾ ਜਨਮ ਬਹੁਤ ਚੱਲਿਆ ਗਿਆ ਔਰ ਬਾਕੀ ਜਾ ਰਿਹਾ, ਹੁਣ ਕਿਹੜਾ ਖੜ ਗਿਆ, ਵਿਅਰਥ ਹੀ ਜਾ ਰਿਹਾ। ਹੁਣ ਇਹ ਤੁਸੀਂ ਚਲੋ ਬਹੁਤਾ ਲੰਮਾ ਚੌੜਾ ਹਿਸਾਬ ਤਾਂ ਛੱਡ ਦਿਓ, ਕੱਲ ਤੋਂ ਲੈ ਕੇ ਹੁਣ ਤੱਕ ਅੱਠ ਪਹਿਰ ਨੂੰ, ਹੁਣ ਪਿੱਛੇ ਨੂੰ ਨਿਗਾਹ ਮਾਰੋ, ਜਿਹੜੀ ਅੱਠ ਪਹਿਰ ਸਾਡੀ ਜ਼ਿੰਦਗੀ ਲੰਘ ਗਈ, ਅਕਾਲ ਵਾਲੀ ਜ਼ਿੰਦਗੀ ਜੇ ਗੱਲ ਕਰ ਲਈਏ, ਉਹਦੇ ਚ ਥੋੜੀ ਜਿਹੀ ਇਮਾਨਦਾਰੀ ਨਾਲ ਦੇਖੋ ਵੀ ਅਸੀਂ ਨਾਮ ਦਾ ਲਾਭ ਕਿੰਨਾ ਕੁ ਲਿਆ। ਐਵੇਂ ਰਾਈ ਮਾਤਰ ਹੋਊਗਾ, ਬਾਕੀ ਗੱਲਾਂ ਕਿੰਨੀਆਂ ਕੀਤੀਆਂ, ਸੌਂਏ ਕਿੰਨਾ, ਖਾਣ ਦੇ ਵੇਲੇ ਕਿੰਨਾ ਟਾਈਮ ਗਿਆ, ਗੱਲਾਂ ਕਰਦਿਆਂ ਕਿੰਨਾ ਟਾਈਮ ਗਿਆ, ਜਾਗਦਿਆਂ ਹੋਇਆਂ, ਤੇ ਉਸ ਦੇ ਵਿੱਚ ਕੀ ਕੀਤਾ ਸੀ, ਕਿੰਨਾ ਮਾੜਾ ਦੇਖਿਆ ਗਿਆ, ਕਿੰਨਾ ਮਾੜਾ ਸੁਣਿਆ ਗਿਆ, ਕਿੰਨਾ ਮਾੜਾ ਬੋਲਿਆ ਗਿਆ, ਕੌਣ ਕਰੂਗਾ ਲੇਖਾ? ਇਹ ਕੋਈ ਬਾਣੀਆਂ ਨਹੀਂ ਆਉਣਾ, ਹੋਰ ਮੁਨਸੀ ਨਹੀਂ ਆਉਣਾ ਲੇਖਾ ਕਰਨ, ਲੇਖਾ ਕਰਨ ਵਾਲਾ ਅੰਦਰ ਬੈਠਾ, ਆਪਣਾ ਲੇਖਾ ਆਪ ਕਰਨਾ। ਅਸਲ ਦੇ ਵਿੱਚ ਜਿਨ੍ਹਾਂ ਨੇ ਤਰੱਕੀ ਕਰਨੀ ਆ, ਉਹ ਲੇਖਾ ਕਰਦੇ ਨੇ ਸੌਣ ਵੇਲੇ, ਕਿਵੇਂ ਕਰਦੇ ਆ, ਮੈਂ ਕਿੰਨੇ ਵਜੇ ਉੱਠਿਆ ਸੀ, ਜੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਕਹਿੰਦੇ ਇਹ ਮਾੜੀ ਗੱਲ ਹੋਈ ਮੇਰੇ ਕੋਲ, ਗੁਰੂ ਦਾ ਤਾਂ ਹੁਕਮ ਹੀ ਨਹੀਂ ਹੈ, ਗੁਰੂ ਦਾ ਹੁਕਮ ਅੰਮ੍ਰਿਤ, ਇਹ ਠੀਕ ਹੈ। ਅੰਦਰ ਸੰਸਕਾਰ ਪਾਉਣੇ ਵੀ ਮੈਂ ਅੰਮ੍ਰਿਤ ਵੇਲੇ ਉੱਠੂਗਾ, ਹੁਣ ਕੱਲ੍ਹ ਵਾਲੀ ਗਲਤੀ ਅੱਜ ਮੈਂ ਕੱਲ੍ਹ ਨੂੰ ਨਹੀਂ ਕਰਨੀ ਜਿਹੜੀ ਅੱਜ ਹੋ ਗਈ, ਸੁਧਾਰ ਹੋਜੂਗਾ। ਕਿੰਨਾ ਜ਼ਿਆਦਾ ਵਾਧੂ ਬੋਲਿਆ ਗਿਆ, ਨਹੀਂ ਇਹ ਗਲਤ ਹੋਇਆ, ਇਹ ਹਿਸਾਬ ਰਾਤ ਨੂੰ ਕਰੀਦਾ। ਤੇ ਜੇ ਹਿਸਾਬ ਹੀ ਨਹੀਂ ਕਰਨਾ, ਜਿਹੜਾ ਬਾਣੀਆਂ ਦੁਕਾਨ ਦਾ ਹਿਸਾਬ ਨਹੀਂ ਕਰਦਾ, ਤਾਂ ਅੱਜ ਵੀ ਉੱਜੜਿਆ, ਕੱਲ੍ਹ ਨੂੰ ਵੀ ਉੱਜੜਿਆ, ਐਂ ਉੱਜੜ ਰਹੇ ਹਾਂ ਅਸੀਂ। ਤੋ ਇਸ ਭਰਕੇ ਜਿਹੜਾ ਹਿਸਾਬ ਚਿੱਤਰਗੁਪਤਾ ਨੇ ਕਰਨਾ ਆਪ ਹੀ ਆਰੰਭ ਕਰ ਲਓ ਤਾਂ ਸੁਧਰ ਜੂ ਕੰਮ, ਚਿੱਤਰਗੁਪਤ ਕਾਹਨੂੰ ਪੁੱਛਣਗੇ ਲੇਖਾ ਫਿਰ। ਤੋ ਇਸ ਪ੍ਰਕਾਰ ਇਹ ਹੈ, ਜਨਮ ਬੇਅਰਥ ਜਾ ਰਿਹਾ। ਕਿਹੜੀ ਪੰਕਤੀ ਸੀ ਬੋਲੇ?
ਪ੍ਰਾਣੀ ਹਰ ਜਪ ਜਨਮ ਗਯੋ।
ਤੇਰਾ ਜਨਮ ਜਿਹੜਾ ਭਾਈ ਬੇਅਰਥ ਹੀ ਚਲਿਆ ਗਿਆ। ਰਹਿਣ ਗਵਾਈ ਸੋਏ ਕੇ ਦੇ ਸੁਗਾਇਆ ਖਾਏ, ਹੀਰੇ ਜੈਸਾ ਜਨਮ ਜਾਂਦਾ ਕਿਵੇਂ? ਕੌਡੀ ਬਦਲੇ ਕੌਡਾਂ ਨੂੰ ਦੇਖੋ, ਕਿਹਾ ਵਪਾਰੀ ਆ ਇਹ ਜਿਹੜਾ ਕੌਡੀਆਂ ਦੇ ਬਦਲੇ ਹੀਰੇ ਲੁਟਾ ਰਿਹਾ। ਅੱਬਲ ਦਰਜੇ ਦਾ ਮੂਰਖ ਕਹਿੰਦੇ ਨੇ, ਕਿੱਥੇ ਕੌਡੀਆਂ ਕਿੱਥੇ ਹੀਰੇ। ਤੇ ਇਸ ਕਰਕੇ ਇਹ ਗਲਤੀ ਨੂੰ ਦੂਰ ਕਰਨ ਵਾਸਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ,
ਸਾਚ ਸ਼ਬਦ ਬਿਨ ਕਬਹੋ ਨਾ ਛੂਟਸ।
ਮਹਾਰਾਜ ਛੁਟਕਾਰਾ ਕਿਵੇਂ ਹੋਏਗਾ ਸਾਡਾ? ਮਹਾਰਾਜ ਕਹਿੰਦੇ ਗੁਰੂ ਦੇ ਸੱਚੇ ਸ਼ਬਦ ਉਪਦੇਸ਼ ਤੋਂ ਬਿਨ ਬਗੈਰ ਤੋਂ ਕਦੇ ਵੀ ਜਮਾਂ ਆਦਿ ਤੋਂ ਜਾਂ ਜੰਮਣ ਮਰਨ ਦੇ ਬੰਧਨ ਤੋਂ ਛੁੱਟ ਨਹੀਂ ਸਕੇਗਾ। ਛੁਟਕਾਰਾ ਨਹੀਂ, ਗੱਲਾਂ ਨਾਲ ਥੋੜੀ ਹੋਜੂ ਛੁਟਕਾਰਾ। ਤੇ ਇਸ ਕਰਕੇ ਫਿਰ
ਬਿਰਥਾ ਜਨਮ ਭਯੋ,
ਤੇਰਾ ਮੋਲਕ ਮਨੁੱਖਾ ਜਨਮ ਸਿਮਰਨ ਭਜਨ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਗੈਰ ਬਿਰਥਾ ਵਿਅਰਥ ਹੀ ਉਹ ਬਤੀਤ ਭਯੋ ਹੋ ਗਿਆ ਹੈ।
ਰਹਾਉ
ਅਸਥਾਈ ਦੇ ਕੇ ਉਚਾਰਨ ਕਰਦੇ ਹਨ ਜੀ, ਸਥਾਈ ਦੇ ਕੇ।
ਤਨ ਮਹਿ ਕਾਮ ਕ੍ਰੋਧ ਹੋ ਮਮਤਾ।
ਇਹ ਜੀਵ ਤੇਰੇ ਤਨ ਸਰੀਰ ਦੇ ਮਹਿ ਵਿੱਚ ਕਾਮ ਮੰਦ ਦ੍ਰਿਸ਼ਟੀ ਜਿਹੜੀ ਹੈ, ਵਿਕਾਰ ਦੀ ਭਾਵਨਾ ਤੇਰੇ ਅੰਦਰ ਹੈ, ਇਸ ਕਰਕੇ ਵਿਕਾਰ ਦ੍ਰਿਸ਼ਟੀ ਕ੍ਰੋਧ ਨਾਮ ਹੈ ਗੁੱਸੇ ਦਾ, ਹਉ ਨਾਮ ਹੈ ਹੰਗਤਾ ਦਾ, ਤੇ ਮਮਤਾ ਮੇਰ ਤੇਰ ਦੀ ਜਿਹੜੀ ਜਿਹੜਾ ਮੋਹ ਹੈ, ਇਹ ਜਿਹੜੀ ਹੈ ਤਨ ਮੈਂ ਕਾਮ ਕ੍ਰੋਧ ਹਉ ਮਮਤਾ, ਇਹਦੇ ਨਾਲ ਇਹ
ਕਠਨ ਪੀਰ ਅਤ ਭਾਰੀ,
ਤੇ ਇਹਦੇ ਵਿੱਚ ਅਤ ਅਤਿਅੰਤ ਹੀ ਭਾਰੀ ਬਹੁਤ ਹੀ ਕਠਿਨ ਔਖਦਾਈ ਵਾਲੀ ਪੀਰ ਪੀੜਾ ਹੋ ਰਹੀ ਹੈ। ਇਹਨਾਂ ਵਿਕਾਰਾਂ ਦੀ ਕੁਸੰਗਤ ਕਰਕੇ ਜੰਮਣ ਮਰਨ ਦੀ ਅਤਿਅੰਤ ਭਾਰੀ ਪੀੜਾ ਹੋ ਰਹੀ ਹੈ, ਜੋ ਸਹਾਰਨੀ ਬਹੁਤ ਕਠਿਨ ਮੁਸ਼ਕਲ ਹੈ। ਜੰਮਣ ਤੇ ਮਰਨ ਦੇ ਦੋ ਹੀ ਦੁੱਖ ਜਿਹੜੇ ਪੁਰਾਣਾ ਚ ਲਿਖੇ ਹੋਏ ਨਾ, ਹਿਰਦਾ ਕੰਬ ਜਾਂਦਾ ਵੀ ਇੰਨਾ ਦੁਖੀ ਹੋਣਾ ਪੈਂਦਾ, ਇਹ ਥੋੜਾ ਦੁੱਖ ਨਹੀਂ ਹੈ। ਇਸ ਕਰਕੇ ਕਹਿੰਦੇ ਇਸ ਪ੍ਰਕਾਰ ਦੇ ਇਹ ਦੁੱਖ ਤੇਰੇ ਸਿਰ ਤੇ ਹਨ।
ਗੁਰਮੁਖ ਰਾਮ ਜਪਹੁ ਰਸ ਰਸਨਾ।
ਜੀਵ ਗੁਰਮੁਖ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਰਸ ਪ੍ਰੇਮ ਦੇ ਨਾਲ ਰਸਨਾ ਜੀਵ ਦੁਆਰਾ ਰਾਮ ਰਮੇ ਹੋਏ ਪਰਮਾਤਮਾ ਦਾ ਨਾਮ ਜਪੋ, ਜਪਣਾ ਕਰ, ਆਪਣੀ ਰਸਨਾ ਨੂੰ ਨਾਮ ਵਿੱਚੋਂ ਰਸਾਉਣਾ ਕਰ, ਨਾਮ ਵਿੱਚ ਰਸਾਉਣਾ ਕਰ, ਰਸਨਾ ਦੀ ਰਸਨ ਨੂੰ ਛੱਡ ਕੇ ਰਾਮ ਨਾਮ ਨੂੰ ਜਪਣਾ ਕਰ। ਤੂੰ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਜਿਹੜੇ ਨੇ ਇਹ ਵਿਸ਼ੇ ਨੇ ਜਿਹੜਿਆਂ ਦੇ ਅਧੀਨ ਹੋਇਆ ਫਿਰਦਾ, ਇਹਨਾਂ ਨੂੰ ਛੱਡ ਕੇ ਪ੍ਰੀਤ ਰੂਪੀ ਰਸਨਾ ਦੁਆਰਾ ਪਰਮਾਤਮਾ ਦਾ ਨਾਮ ਜਪ, ਆਤਮ ਰਸ ਨੂੰ ਪ੍ਰਾਪਤ ਹੋਣਾ ਕਰ।
ਇਨ ਬਿਦ ਤਰ ਤੂੰ ਤਾਰੀ।
ਗੁਰੂ ਨਾਨਕ ਸਾਹਿਬ ਕਹਿੰਦੇ ਲੈ ਭਾਈ ਹੇ ਸਿੱਖਾ, ਕਹਿੰਦੇ ਇਨ ਇਸ ਵਿਧ ਤਰੀਕੇ ਦੇ ਨਾਲ ਤੂੰ ਵਿਕਾਰਾਂ ਤੋਂ ਆਸਾ ਰੂਪੀ ਨਦੀ ਤੋਂ ਨਾਰੀ, ਇੱਥੇ ਨਦੀ ਦਾ ਨਾਮ ਹੈ, ਤਰ ਤਰਨਾ ਕਰ, ਭਗਤੀ ਰੂਪੀ ਤਾਰੀ ਬੇੜੀ ਉੱਪਰ ਚੜ ਜਾਂ ਫਿਰ ਇਸ ਤਰ੍ਹਾਂ ਹੈ ਬੈਤਰਨੀ ਜਿਹੜੀ ਨਦੀ ਹੈ ਜਾਂ ਸੰਸਾਰ ਸਮੁੰਦਰ ਤੋਂ ਇਉਂ ਤਰਨਾ ਹੋਵੇਗਾ। ਇਹ ਜੁਗਤੀ ਦੱਸੀ ਮਹਾਰਾਜ ਨੇ।
ਬਹਿਰੇ ਕਰਨਾ ਅਕਲ ਭਈ ਹੋਥੀ।
ਕਹਿੰਦੇ ਦੇਖੋ ਬਿਰਧ ਅਵਸਥਾ ਵੀ ਕੀ ਹੋਣਾ, ਤੇਰੇ ਕੰਨ ਜਿਹੜੇ ਨੇ ਬਹਿਰਾ ਹੋ ਜਾਏਗਾ, ਬੋਲਣ ਜੇ ਆਵਾਜ਼ ਨਹੀਂ ਸੁਣੂਗੀ ਤੈਨੂੰ ਬੋਲਾ ਹੋ ਜਾਏਗਾ ਤੂੰ। ਇਸ ਕਰਕੇ ਬਿਰਧ ਅਵਸਥਾ ਵੀ ਤੇਰੇ ਕਰਨ ਕੰਨ ਬਹਿਰੇ ਬੋਲੇ ਹੋ ਗਏ, ਅਕਲ ਜਿਹੜੀ ਮਤ ਸੀ ਉਹ ਹੋਛੀ ਤੁੱਛ ਹੋ ਗਈ, ਅਕਲ ਟਿਕਾਣੇ ਨਹੀਂ ਰਹੀ, ਭੁੱਲ ਜਾਂਦਾ ਤੇ ਚੇਤਾ ਵਿਸਰਨ ਲੱਗ ਜਾਂਦਾ, ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ। ਪਰ ਇਹਦੇ ਨਾਲ
ਸ਼ਬਦ ਸਹਿਜ ਨਹੀਂ ਬੂਝਿਆ,
ਪਰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸ਼ਬਦ ਸੰਸਾਰ ਵਿੱਚ ਰਹਿ ਕੇ ਤੂੰ ਸਹਿਜ ਗਿਆਨ ਸਰੂਪ ਨੇ ਨਹੀਂ ਬੂਝਿਆ, ਬੁਝਣਾ ਨਹੀਂ ਕੀਤਾ, ਹਾਲਤ ਤੇਰੀ ਇਹ ਹੋ ਗਈ ਹੈ। ਨੈਨੋ ਨੀਰ ਬਹਿ ਤਨਖੀਨਾ ਭੈ ਕੇਸ ਦੁੱਧ ਬਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਣੀ, ਕੀ ਕਰੇਗਾ ਉਸ ਵੇਲੇ, ਸਿਰ ਕੰਪਿਓ ਪਗ ਡਗਮ ਗਏ ਨੈਣ ਜੋਤੇ ਹੀ, ਇਹ ਤੇਰੀ ਹਾਲਤ ਹੋ ਰਹੀ ਹੈ।
ਜਨਮ ਪਦਾਰਥ ਮਨਮੁਖ ਹਾਰਿਆ।
ਮਨਮੁਖ ਪੁਰਖਾਂ ਨੇ ਆਪਣਾ ਮਨੁੱਖਾ ਜਨਮ ਰੂਪੀ ਅਮੋਲਕ ਪਦਾਰਥ ਵਿਸ਼ਿਆਂ ਦੇ ਜੂਏ ਵਿੱਚ ਹਾਰਿਆ, ਹਾਰ ਦਿੱਤਾ। ਇਸ ਕਰਕੇ ਫਿਰ ਹੁਣ
ਬਿਨ ਗੁਰ ਅੰਧ ਨਾ ਸੂਝਿਆ।
ਗੁਰਾਂ ਤੋਂ ਬਿਨ ਬਗੈਰ ਅੰਧ ਅਗਿਆਨੀ ਮਨੁੱਖ ਨੂੰ ਕੁਝ ਵੀ ਪ੍ਰੇਮਾ ਭਗਤੀ ਜਾਂ ਪਰਮਾਰਥ ਦਾ ਰਸਤਾ ਸੂਝਿਆ ਦਿਸਦਾ ਹੀ ਨਹੀਂ ਹੈ।
ਰਹਿ ਉਦਾਸ ਆਸ ਨਿਰਾਸਾ,
ਜਿਹੜਾ ਪੁਰਖ ਆਸਾ ਤੋਂ ਨਿਰਾਸਾ ਹੋ ਕੇ ਸੰਸਾਰ ਵੱਲੋਂ ਉਦਾਸ ਉਪਰਾਮ ਰਹੇ ਰਹਿੰਦਾ, ਮਤਲਬ ਉਪਰਾਮ ਉਹੀ ਰਹੂਗਾ ਤੇ ਜਿਹਨੂੰ ਅੰਦਰ ਇਹ ਵਿਵੇਕ ਬੁੱਧ ਪੈਦਾ ਹੋ ਗਈ ਹੈ ਵੀ ਝੂਠਾ ਸਾਰਾ ਸੰਸਾਰ, ਜਦੋਂ ਮੇਰਾ ਸਰੀਰ ਹੀ ਨਹੀਂ ਮੇਰੇ ਕੋਲ ਰਹਿਣਾ, ਮੇਰੇ ਸੰਬੰਧੀ ਕਿੱਥੇ ਰਹਿਣਗੇ, ਆਖਿਰ ਮੈਂ ਕੋ ਅਣਡਿੱਠੀ ਦੁਨੀਆਂ ਚ ਤਾਂ ਜਾਣਾ ਹੀ ਹੋਊਗਾ ਜਿੱਥੇ ਮੇਰਾ ਆਪਣਾ ਕੋਈ ਨਹੀਂ ਹੋਊਗਾ। ਜਦੋਂ ਮੈਂ ਇਕੱਲਾ, ਪਿੱਛੇ ਵੀ ਇਕੱਲਾ ਸੀ ਤੇ ਇਹ ਸਰੀਰ ਤੋਂ ਬਾਅਦ ਇਕੱਲਾ ਹੈ, ਆ ਫਿਰ ਮੇਲੇ ਦੇ ਵਿੱਚ ਇਹਨੂੰ ਕੀ ਕਰਨਾ ਜਿਹੜਾ ਕੰਮੇ ਨਹੀਂ ਆਉਂਦਾ ਇਹੋ ਜਿਹੇ ਮੇਲੇ ਨੂੰ। ਰਹਿ ਉਦਾਸ ਆਸ ਨਿਰਾਸਾ, ਇਉਂ ਫਿਰ ਆਸਾ ਰੂਪ ਸੰਸਾਰ ਚ ਨਿਰਾਸਾ ਬੈਰਾਗਮਾਨ ਹੋ ਕੇ ਰਹਿੰਦਾ ਹੈ।
ਸਹਿਜ ਧਿਆਨ ਬੈਰਾਗੀ,
ਅਤੇ ਵਿਸ਼ਿਆਂ ਜਾਂ ਪਰਿਵਾਰ ਦੇ ਮੋਹ ਵੱਲੋਂ ਬੈਰਾਗੀ ਬੈਰਾਗਮਾਨ ਹੋ ਕੇ ਸਹਿਜ ਗਿਆਨ ਸਰੂਪ ਵਿੱਚ ਧਿਆਨ ਜੋੜਦਾ ਹੈ।
ਪ੍ਰਣਵਤ ਨਾਨਕ ਗੁਰਮੁਖ ਛੂਟਸ,
ਸਤਿਗੁਰੂ ਜੀ ਪ੍ਰਣਵਤ ਬੇਨਤੀ ਪੂਰਵ ਕਥਨ ਕਰਦੇ ਨੇ ਕਿ ਇਸ ਪ੍ਰਕਾਰ ਜਿਸ ਦੀ ਜਿਹੜਾ ਇਹ ਛੁਟਕਾਰੇ ਦੀ ਪ੍ਰਣਵਤ ਨਾਨਕ ਗੁਰਮੁਖ ਛੂਟਸ, ਉਹ ਗੁਰਮੁਖ ਛੁੱਟਦੇ ਹੈ ਸੰਸਾਰ ਤੋਂ, ਕਿਵੇਂ ਛੁੱਟਦੇ ਨੇ?
ਰਾਮ ਨਾਮ ਲਿਵ ਲਾਗੀ,
ਕਹਿੰਦੇ ਰਾਮ ਪਰਮਾਤਮਾ ਦੇ ਨਾਮ ਵਿੱਚ ਲਿਵ ਬਿਰਤੀ ਪ੍ਰੀਤੀ ਲਾਗੀ ਲੱਗ ਜਾਂਦੀ ਹੈ, ਉਹ ਗੁਰਮੁਖ ਗੁਰਾਂ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਸੰਸਾਰ ਦੇ ਬੰਧਨਾਂ ਤੋਂ, ਜਿਹੜੇ ਸੰਸਾਰ ਦੇ ਬੰਧਨ ਇਹਨਾਂ ਤੋਂ ਛੂਟ ਉਹ ਛੁੱਟ ਗਿਆ ਹੈ, ਇਉਂ ਛੁੱਟ ਜਾਂਦੇ ਹਨ।
ਪੈਰੋ ਮਹੱਲਾ ਪਹਿਲਾ,
ਪੈਰੋਂ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਪਾਵਨ ਅੰਮ੍ਰਿਤ ਬਚਨ ਫਿਰ ਬਿਰਧ ਅਵਸਥਾ ਬਾਬਤ ਹੀ ਕਥਨ ਕਰਦੇ ਹਨ ਜੀ।
ਭੂੰਡੀ ਚਾਲ ਚਰਨ ਕਰ ਖਿਸਰੇ,
ਬਿਰਧ ਅਵਸਥਾ ਵਿੱਚ ਜਿਹੜੀ ਚਾਲ, ਚਾਲ ਕੀ ਹੈ? ਤੋਰ। ਭੂੰਡੀ ਨਾਮ ਹੈ ਭੈੜੀ ਦਾ, ਕੋਝੀ ਡਗਮਗੀ ਹੋ ਜਾਂਦੀ ਹੈ, ਪੈਰ ਧਰਦਾ ਹੋਰ ਪਾਸੇ ਜਾਂਦੇ ਹੋਰ ਪਾਸੇ ਨੂੰ। ਚਰਨ ਕਰ ਖਿਸਰੇ, ਚਰਨ ਪੈਰ ਤੇ ਕਰ ਹੱਥ, ਖਿਸਰੇ ਖਿਸਕਣ ਲੱਗ ਜਾਂਦੇ ਨੇ, ਹਿੱਲਣ ਲੱਗ ਜਾਂਦੇ ਨੇ। ਪਾਣੀ ਦਾ ਗਲਾਸ ਫੜੋ ਡੁੱਲ ਜਾਂਦਾ ਹੈ, ਦੁੱਧ ਦਾ ਗਲਾਸ ਫੜੇ ਡੁੱਲ ਜਾਂਦਾ ਹੈ। ਤੋ ਇਸ ਪ੍ਰਕਾਰ ਇਹਦੀ ਦੇਹ ਦੀ ਨਾ ਸਿਰ ਕੰਪਿਉ ਪਗ ਡਗਮਗੇ, ਨੈਣ ਜੋਤ ਤੇ ਹੀਣ ਵਾਲੀ ਜਿਹੜੀ ਹਾਲਤ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖੀ ਹੈ ਉਹੀ ਪਹਿਲੇ ਜਮ ਚ ਕਹਿ ਰਹੇ ਨੇ। ਇਹ ਹਾਲਤ ਬਿਰਧ ਅਵਸਥਾ ਵਿੱਚ ਹੋ ਜਾਂਦੀ ਹੈ।
ਤੁਚਾ ਦੇਹ ਕੁੰਬਲਾਨੀ,
ਤੇ ਇਹਨੂੰ ਤੁਚਾ ਪਾਠ ਨਹੀਂ ਕਰਨਾ ਜੀ, ਤੁਜਾ ਪੋਲਾ ਬੋਲਣਾ, ਤੁਜਾ ਚਮੜੀ ਦਾ ਨਾਮ ਹੈ, ਤੇ ਕੁਮਲਾਨੀ ਥੋੜਾ ਜਿਹਾ ਕਸ ਕੇ ਕਰਨਾ, ਕੁਮਲਾਨੀ ਨਾ ਹੋਵੇ, ਕੁਮਲਾਨੀ ਇਹ ਕੁਮਲਾ ਜਾਂਦੀ ਹੈ, ਮੁਰਝਾ ਜਾਂਦੀ ਹੈ। ਚਮੜੀ ਹੈ ਜਿਹੜੀ ਜੁੜਨੀਆਂ ਪੈਣ ਲੱਗ ਗਈਆਂ, ਜਿਵੇਂ ਕਿਤੇ ਤੁਸੀਂ ਦੇਖੀ ਹੋਗੀ ਸੁੱਕੀ ਮੋਲੀ ਹੁੰਦੀ ਹੈ ਨਾ, ਜਿਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਸਾਰੇ ਸਰੀਰ ਤੇ ਜੁੜਨੀਆਂ ਪੈਣ ਲੱਗ ਜਾਂਦੀਆਂ, ਕੀ ਕਰੇਗਾ ਉਸ ਵੇਲੇ ਤੋਂ? ਦੇਹ ਕੁਮਲਾ ਗਈ, ਜਿਵੇਂ ਬੂਟੇ ਚ ਪਾਣੀ ਨਾ ਪਾਈਏ ਪੱਤੇ ਕੁਮਲਾ ਜਾਂਦੇ ਨੇ, ਤੇਰੇ ਸਾਰੇ ਅੰਗ ਕੁਮਲਾ ਜਾਣੇ, ਸ਼ਕਤੀਹੀਣ ਹੋ ਜਾਏਗਾ, ਕੀ ਕਰੇਗਾ ਉਸ ਵੇਲੇ? ਫਿਰ
ਨੇਤਰੀ ਧੁੰਦ ਕਰਨ ਪਏ ਬਹਿਰੇ,
ਨੇਤਰ ਅੱਖਾਂ ਵਿੱਚ ਧੁੰਦਲਾਪਣ ਆ ਜਾਂਦਾ ਤੇ ਧੁੰਦਲਾ ਜਿਹਾ ਦਿਸਣ ਲੱਗ ਜਾਂਦਾ। ਕਹਿੰਦਾ ਉਹ ਫਲਾਨਿਆ ਮੈਂ ਸਿਆਣ ਨਹੀਂ ਸਕਿਆ ਤੈਨੂੰ, ਕਹਿੰਦਾ ਅੱਖਾਂ ਦੀ ਨਿਗਾਹ ਚਲੀ ਗਈ ਕਰਨ ਕੰਨ ਸੁਣਨ ਵੱਲੋਂ, ਤੇ ਬਹਿਰੇ ਬੋਲੇ ਹੋ ਜਾਂਦੇ ਨੇ। ਤੋ ਇਸ ਕਰਕੇ ਇਹ ਹਾਲਤ ਹੋ ਜਾਂਦੀ ਹੈ, ਸਿਰ ਹਿੱਲਣ ਲੱਗ ਜਾਂਦਾ ਕਈਆਂ ਦਾ, ਇਹ ਹਾਲਤ ਜਿਹੜੀ ਹੋਈ ਹੈ।
ਮਨਮੁਖ ਨਾਮ ਨਾ ਜਾਣੇ,
ਮਨਮੁਖ ਮਨ ਦੇ ਪਿੱਛੇ ਲੱਗਣ ਵਾਲੇ ਮਨੁੱਖਾਂ ਦੇ ਪਰਮਾਤਮਾ ਦੇ ਨਾਮ ਵਿੱਚ ਪ੍ਰੀਤੀ ਕਰਨ ਨਹੀਂ ਜਾਣੀ, ਫਿਰ ਵੀ ਬਿਰਧ ਭਾਵੇਂ ਹੋ ਗਿਆ ਫਿਰ ਵੀ ਨਾਮ ਦੇ ਵਿੱਚ ਪ੍ਰੀਤੀ ਨਹੀਂ ਹੈ, ਫਿਰ ਵੀ ਪਰਿਵਾਰ ਦੇ ਵਿੱਚ ਇਹ ਮੋਹ ਕਰਦਾ।
ਅੰਧਲੇ ਕਿਆ ਪਾਇਆ ਜਗ ਆਏ,
ਦੇਖੋ ਇਦੋਂ ਵੱਧ ਹੁਣ ਹੋਰ ਤਾਂ ਫਿਰ ਗਾਲਾਂ ਹੀ ਹੁੰਦੀਆਂ ਨੇ ਸਿੱਧੀਆਂ ਜਿਹੜੀਆਂ ਨੇ। ਮਹਾਰਾਜ ਕਹਿੰਦੇ ਜਿਵੇਂ ਕਿਸੇ ਨੂੰ ਕਹੀਏ ਕਿ ਅੰਨਿਆ ਤੈਨੂੰ ਦਿਸਦਾ ਨਹੀਂ, ਉਹ ਗੁੱਸਾ ਕਰਦਾ ਹੈ। ਆ ਹੁਣ ਮਹਾਰਾਜ ਕਹਿੰਦੇ ਨੇ ਅੰਨਾ ਆਪਾਂ ਨੂੰ, ਹੇ ਮਨ ਬੁੱਧ ਰੂਪ, ਮਨ ਤੇ ਬੁੱਧ ਰੂਪ ਦੇ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਹੀਣੇ ਅੰਧਲੇ ਅਗਿਆਨੀ ਜੀਵ, ਤੇ ਤੂੰ ਜਗ ਵਿੱਚ ਆ ਕੇ ਸੰਸਾਰ ਵਿੱਚ ਮਨੁੱਖਾ ਜਨਮ ਦੇ ਅੰਦਰ ਆਏ, ਆ ਕੇ ਕਿਆ ਕੀ ਪਾਇਆ ਪਾਉਣਾ ਕੀਤਾ, ਭਾਵ ਕੁਝ ਵੀ ਪ੍ਰਾਪਤ ਨਹੀਂ ਕੀਤਾ ਹੁਣ ਤੱਕ, ਚੱਲਣ ਦਾ ਵੇਲਾ ਹੋ ਜਾਣਾ, ਕਰਿਆ ਕੱਖ ਵੀ ਨਹੀਂ ਤੇ ਹੁਣ, ਅਰ ਇਹ ਵੀ ਨਹੀਂ ਪਤਾ ਵੀ ਜਾਣਾ ਕਦੋਂ ਹੋਣਾ, ਕੋਈ ਜ਼ਰੂਰੀ ਤਾਂ ਨਹੀਂ ਵੀ ਬੁੜੇ ਹੋ ਕੇ ਮਰਾਂਗੇ, ਜਵਾਨ ਅਵਸਥਾ ਕਿਤੇ ਜਵਾਨ ਨਹੀਂ ਮਰਦੇ, ਉਹਨਾਂ ਦੀ ਵਿਦਿਆਰਥੀਆਂ ਜਾ ਰਹੀਆਂ ਭਾਈ, ਬਚਪਨ ਦੇ ਵਿੱਚ ਵੀ ਜਾ ਰਹੇ ਨੇ, ਬੱਚੇ ਵੀ ਜਾ ਰਹੇ ਨੇ, ਇਸ ਕਰਕੇ ਤੇ ਜੋ ਕੁਛ ਕਰਨਾ ਉਹ ਕਹਿੰਦੇ ਹੁਣ ਤੋਂ ਹੀ ਕਰਨਾ ਆਰੰਭ ਕਰ ਦੇ। ਤੇ ਕਬੀਰ ਸਾਹਿਬ ਨੇ ਇਸੇ ਕਰਕੇ ਕਿਹਾ ਨਾ, ਕਬੀਰ ਕਾਲ ਕਰੰਤਾ ਅਵਕਰ ਅਵਕਰਤਾ ਸੋਏ ਤਾਲ, ਜਿਹੜਾ ਕਹਿੰਦਾ ਚਲੋ ਕੱਲ ਨੂੰ ਕਰ ਲੂੰ, ਕਹਿੰਦਾ ਅੱਜੇ ਕਰ, ਜਿਹੜਾ ਕਹਿੰਦਾ ਅੱਜ ਕਰ ਲੂੰ, ਕਹਿੰਦਾ ਹੁਣ ਤੋਂ ਹੀ, ਅੱਜ ਵੀ ਇਹ ਨਹੀਂ ਵੀ ਹੁਣ ਤੋਂ ਹੀ ਸ਼ੁਰੂ ਕਰ, ਉਹਨੂੰ ਉਹ ਕੀ ਹੈ? ਸਿਮਰਨ ਪਰਮਾਤਮਾ ਦਾ, ਅੱਗੇ ਦੱਸਦੇ ਹਨ ਜੀ
ਰਾਮ ਹਿਰਦੈ ਨਹੀਂ ਗੁਰ ਕੀ ਸੇਵਾ
ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਹਿਰਦੇ ਵਿਚ ਰਾਮ ਪਰਮਾਤਮਾ ਦਾ ਸਾਕਸ਼ਾਤ ਨਾਮ ਨਹੀਂ ਹੈ, ਪਰਮਾਤਮਾ ਦੀ ਸਖਿਆਤਾਕਾਰ ਨਹੀਂ ਹੈ, ਨਾ ਹੀ ਗੁਰਾਂ ਦੀ ਸੇਵਾ ਟਹਿਲ ਕੀਤੀ ਹੈ, ਨਾ ਸੇਵਾ ਨਾ ਸਿਮਰਨ, ਪਸ਼ੂਆਂ ਵਰਗਾ ਜੀਵਨ ਬਤੀਤ ਕਰ ਰਹੇ ਨੇ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰਾਂ ਦੀ ਸੇਵਾ ਦੁਆਰਾ ਰਾਮ ਪ੍ਰਭੂ ਸਾਕਸ਼ਾਤ ਨਹੀਂ ਕੀਤਾ ਗਿਆ ਤੇ ਉਹ ਮਨੁੱਖ ਜਿਹੜੇ
ਚਾਲੇ ਮੂਲ ਗਵਾਏ
ਉਹ ਮਨੁੱਖ ਆਪਣੇ ਪੁੰਨਾਂ ਦਾ ਮੂਲ ਕੀ ਸੀ, ਇਹਦੇ ਕੋਲ ਪੁੰਨ ਤੇ ਮੂਲ ਕੀ ਸੀ ਸਵਾਸ, ਇਹ ਸਵਾਸਾਂ ਰੂਪੀ ਮੂਲ ਮੁੱਢ ਨੂੰ ਗਵਾਏ, ਗਵਾ ਕੇ ਪਰਲੋਕ ਨੂੰ ਖਾਲੀ ਚਾਲੇ ਚਲੇ ਜਾਣਗੇ। ਚਲੋ ਜਵਾਰੀ ਦੋਏ ਹੱਥ ਚਾਰ, ਜਵਾਰੀ ਬਾਜੀ ਹਾਰ ਕੇ ਧਨ ਸਾਰਾ ਹਾਰ ਕੇ ਘਰ ਨੂੰ ਖਾਲੀ ਹੱਥ ਆ ਜਾਂਦਾ, ਇਉਂ ਜਾਏਗਾ ਤੂੰ
ਰਹਾਓ।
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ
ਜਿਹਵਾ ਰੰਗ ਨਹੀਂ ਹਰ ਰਾਤੀ,
ਕਹਿੰਦੇ ਜੇ ਹੇ ਅਗਿਆਨੀ ਜੀਵ ਤੂੰ ਆਪਣੀ ਜਿਹਵਾ ਰਸਨਾ ਵੀ ਹਰ ਪਰਮਾਤਮਾ ਦੇ ਰੰਗ ਪ੍ਰੇਮ ਵਿਚ ਨਹੀਂ ਰਾਤੀ ਰੰਗਣਾ ਕੀਤੀ। ਚਲੋ ਤੂੰ ਕਹੇ ਵੀ ਮੇਰਾ ਮਨ ਨਹੀਂ ਟਿਕਦਾ ਜੀ, ਮੈਂ ਭਜਨ ਕਿਵੇਂ ਕਰਾਂ, ਤੇਰੀ ਤਾਂ ਜੀਭ ਨਹੀਂ ਟਿਕਦੀ, ਉਹ ਬਹੁਤ ਕੁਝ ਕੱਚ ਪਿੱਚ ਤਾਂ ਬੋਲੀ ਜਾਂਦੀ ਹੈ ਤੇ ਉਹਨੂੰ ਵੀ ਨਾਮ ਦਾ ਰਸਤਾ ਜੀਭ ਦੇ ਉੱਤੇ ਵੀ ਕਦੇ ਨਾਮ ਨਹੀਂ ਆਇਆ ਤੇਰੇ, ਇਸ ਕਰਕੇ ਬੜੇ ਘਾਟੇ ਵਾਲੀ ਗੱਲ ਕਰ ਰਿਹਾ ਹੈ।
ਜਬ ਬੋਲੇ ਤਬ ਫੀਕੇ,
ਹੋਰ ਨਾਮ ਤਾਂ ਨਾਮ ਦਾ ਰਸਤਾ ਤੇਰੀ ਜੀਭਾਂ ਨੂੰ ਕਿਉਂ ਆਉਣਾ, ਜਦ ਵੀ ਬੋਲਣਾ ਐ ਆਕੜ ਕੇ ਬੋਲਣਾ ਤੇ ਬੜ ਖਾਉ ਕਰਕੇ ਬੋਲਣਾ, ਦੂਜੇ ਨੂੰ ਸੁਣ ਕੇ ਕੌੜਾ ਲੱਗੇ, ਇਹੋ ਜਿਹਾ ਬੋਲਦਾ ਤੂੰ। ਜੀਵਾ ਕੀ ਫੂੜ, ਇਉਂ ਸਾਹ ਸੀ, ਜਦੋਂ ਵੀ ਜੀਭ ਬੋਲਦੀ ਹੈ ਉਦੋਂ ਹੀ ਫਿੱਕੇ ਵਚਨ ਬੋਲਦੀ ਹੈ, ਬੇਰਸੀ ਵਾਲੇ ਵਚਨ ਬੋਲਦੀ ਹੈ। ਗੁਰੂ ਨਾਨਕ ਸਾਹਿਬ ਨੂੰ ਪਸੰਦ ਨਹੀਂ ਭਾਈ ਬੇਰਸੀ ਦੇ ਵਚਨ, ਜਦੋਂ ਬੋਲਣਾ ਪਿਆਰ ਦਾ ਵਚਨ ਬੋਲਣਾ, ਇਹ ਮਹਾਰਾਜ ਸਾਹਿਬ ਦਾ ਹੁਕਮ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਆ ਜਾਣ ਕਿਹਾ, ਇਸ ਕਰਕੇ ਫਿੱਕੇ ਵਚਨ ਬੋਲਣ ਤੇ ਵਿਵਰਜਿਤ ਕੀਤਾ ਮਹਾਰਾਜ ਨੇ। ਕਹਿੰਦੇ ਜੀਭ ਜਦੋਂ ਬੋਲਦੀ ਹੈ ਫਿੱਕੇ ਵਚਨ ਬੋਲਦੀ ਹੈ, ਨਾਮ ਮਿੱਠਾ, ਜੇ ਤੂੰ ਨਾਮ ਜਪੇ ਤੇਰੀ ਜੀਭ ਵੀ ਮਿੱਠੀ ਹੋ ਜਾਵੇ, ਤੇਰਾ ਹਿਰਦਾ ਵੀ ਮਿੱਠਾ ਹੋ ਜਾਵੇ। ਇਹ ਕੜਤਣ ਇਸੇ ਕਰਕੇ ਨਾਮ ਵਸਿਆ ਨਹੀਂ ਹਿਰਦੇ ਦੇ ਅੰਦਰ। ਤਾਂ ਕਹਿੰਦੇ ਨੇ ਅੱਗੇ ਜੀ
ਸੰਤ ਜਨਾ ਕੀ ਨਿੰਦਾ ਆਪਸ,
ਲੋਕ ਕਰਦਾ ਕੀ ਹੈ ਹੁਣ ਉਹ ਦੱਸ ਰਹੇ, ਹੇ ਭਾਈ ਤੂੰ ਸੰਤ ਸ਼ਾਂਤ ਆਤਮਾ ਮਹਾਤਮਾ ਜਨਾਂ ਦੀ ਤਾਂ ਨਿੰਦਾ ਅਪਕੀਰਤੀ ਉਹਦੇ ਵਿੱਚ ਵਿਆਪਸ ਲੱਗਿਆ ਰਹਿਣਾ। ਕਹਿੰਦਾ ਮੈਂ ਤਾਂ ਜੀ ਸੱਚ ਕਹਿਣਾ, ਸਾਰੇ ਪਖੰਡੀ ਨੇ, ਇਹਨਾਂ ਚ ਸੰਤ ਹੈ ਨਹੀਂ ਕੋਈ, ਆਪਣੀ ਜਾਣ ਚ ਧਰਮ ਪੁੱਤਰ ਉਤਰਿਆ ਸੰਸਾਰ ਵਿੱਚ, ਇਉਂ ਤੇਰੇ ਮਨੁੱਖ ਜਨਮ ਜਿਹੜਾ ਨਾ ਸੰਤ ਜਨਾਂ ਕੀ ਨਿੰਦਾ ਵਿਆਪਸ, ਇਹ ਵਿਆਪ ਰਹੀ ਹੈ ਤੈਨੂੰ ਨਿੰਦਿਆ ਸਭ ਤੋਂ ਮਾੜੀ ਵਸਤੂ ਹੈ। ਚੋਰ ਯਾਰ ਜਵਾਰ ਤੇ ਬੁਰਾ, ਅਨ ਹੁੰਦਾ ਭਾਰ ਨਿੰਦਕ ਸਿਰ ਤਰਾ, ਉਹਨਾਂ ਚੋਰਾਂ ਯਾਰਾਂ ਤੋਂ ਵੀ ਮਾੜਾ ਹੁੰਦਾ ਨਿੰਦਕ, ਇਹ ਮਹਾਰਾਜ ਨੇ ਕਿਹਾ। ਸੋ ਇਸ ਕਰਕੇ ਅੱਗੇ ਦੱਸਦੇ ਨੇ ਜੀ
ਪਸ਼ੂ ਭਏ ਕਦੇ ਹੋਏ ਨਾਨਕੇ,
ਇਉਂ ਤੇਰੇ ਹੁਣ ਮਨੁੱਖਾ ਜਨਮ ਪ੍ਰਾਪਤ ਹੋਣ ਤੋਂ ਵੀ ਕੰਮ ਜਿਹੜੇ ਨੇ ਉਹ ਕੀ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਪਸ਼ੂਆਂ ਵਾਲੇ ਕੰਮ ਪਏ ਹੋ ਗਏ, ਭਾਵ ਜਿਵੇਂ ਪਸ਼ੂ ਸਿੰਘ ਮਾਰਦਾ ਹੈ, ਇਉਂ ਤੂੰ ਜਿਹੜੀਆਂ ਤਰਕਾਂ ਮਾਰਦਾ ਇਹ ਸਿੰਘ ਹੀ ਨੇ, ਬਸ ਇੰਨੀ ਕੁ ਬੇਬਸੀ ਵੀ ਤੇਰੇ ਸਿੰਘ ਨਹੀਂ ਪੈਦਾ ਹੋਏ, ਹੈ ਤੂੰ ਪਸ਼ੂ, ਉਹ ਸਿੰਘ ਮਾਰਦਾ ਤੂੰ ਸ਼ਬਦ ਚੋਭਦਾ ਤਰਕਾਂ ਮਾਰਦਾ, ਜਿਵੇਂ ਉਹ ਘਾਹ ਆਦਿ ਚਾਰਾ ਚਰਦੇ ਆ ਇਉਂ ਤੂੰ ਵਿਸ਼ਿਆਂ ਰੂਪੀ ਚਾਰਾ ਚਰਦਾ, ਫਰਕ ਤਾਂ ਕੋਈ ਹੈ ਨਹੀਂ। ਇਹ ਤੇਰੇ ਕੰਮ ਕਦੇ ਕਦਾਚਿਤ ਵੀ ਨੀਕੇ ਚੰਗੇ ਨਹੀਂ ਹੋਏ ਹੋ ਸਕਦੇ, ਮਾੜੇ ਕੰਮਾਂ ਚ ਲੱਗਿਆ ਹੋਇਆ।
ਅੰਮ੍ਰਿਤ ਕਾ ਰਸ ਇਰਲੀ ਪਾਇਆ ਸਤਿਗੁਰ ਮੀਲ ਮਿਲਾਏ,
ਇਕੱਠੇ ਦਾ ਅਰਥ ਜ਼ਿਆਦਾ ਸੋਹਣਾ ਬਣਦਾ ਜੀ, ਜਿਨ੍ਹਾਂ ਦੇ ਪੂਰਵਲੇ ਪੁੰਨ ਕਰਮ ਜਿਹੜੇ ਨੇ ਉਹਨਾਂ ਦੇ ਪ੍ਰੇਰੇ ਹੋਏ ਪਰਮਾਤਮਾ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰ ਮੇਲ ਮਿਲਾਏ, ਸਤਿਗੁਰਾਂ ਦੇ ਮੇਲ ਵਿੱਚ ਮਿਲਾਏ, ਮਿਲਾ ਦਿੱਤਾ ਕਿਸੇ ਜੀਵ ਨੂੰ, ਜਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸਤਿਗੁਰ ਆਪਣੀ ਸੰਗਤ ਦੇ ਵਿੱਚ ਮੇਲ, ਸੰਗਤ ਦੇ ਮੇਲ ਵਿੱਚ ਜਾਂ ਸਭ ਦੇ ਮੇਲ ਵਿੱਚ ਮਿਲਾਉਣਾ ਕੀਤਾ, ਤੇ ਫਿਰ ਅੰਮ੍ਰਿਤ ਕਾ ਰਸ ਬਿਰਲੀ ਪਾਇਆ, ਉਹਨਾਂ ਬਿਰਲੀ ਬਿਰਲਿਆਂ ਨੇ ਹੀ ਗੁਰਾਂ ਦੁਆਰਾ ਅੰਮ੍ਰਿਤ ਨਾਮ ਦਾ ਰਸ ਸਵਾਦ ਰਸ ਪਾਇਆ ਪਾਉਣਾ ਕੀਤਾ ਹੈ।
ਜਬ ਲੱਗ ਸ਼ਬਦ ਭੇਦ ਨਹੀਂ ਆਇਆ,
ਜਬ ਜਦੋਂ ਲੱਗ ਤੱਕ, ਜਦੋਂ ਤੱਕ ਮਨੁੱਖ ਨੂੰ ਗੁਰੂ ਦੇ ਉਪਦੇਸ਼ ਦਾ ਭੇਦ ਨਹੀਂ ਆਇਆ, ਭੇਦ ਨਹੀਂ ਆਇਆ ਹੈ, ਰਹੱਸ ਨੂੰ ਗੂੜ੍ਹ ਨੂੰ ਜਾਣਿਆ ਨਹੀਂ ਹੈ। ਗੁਰਾਂ ਦੇ ਸ਼ਬਦ ਚ ਮਨ ਭੇਦ ਭੇਦਣਾ ਭੇਦਣਾ ਨਾ ਬਿੰਨਣ ਦਾ ਵੀ ਹੁੰਦਾ ਹੈ, ਬਿੰਨਿਆ ਨਹੀਂ, ਬਿੰਨਣਾ ਨਹੀਂ ਕੀਤਾ, ਤੇ ਇਸ ਕਰਕੇ ਜਦੋਂ ਤੱਕ ਗੁਰਾਂ ਦੁਆਰਾ ਸ਼ਬਦ ਨਾਮ ਹੈ ਬ੍ਰਹਮ ਦਾ ਵੀ ਤੇ ਬ੍ਰਹਮ ਦਾ ਭੇਦ ਨਹੀਂ ਆਉਂਦਾ।
ਤਬ ਲਗ ਕਾਲ ਸੰਤਾਏ,
ਤਬ ਲਗ ਤਦੋਂ ਤੱਕ ਜੀਵ ਨੂੰ ਕਾਲ ਸੰਤਾਏ ਦੁੱਖ ਦਿੰਦਾ, ਭਲੀ ਪ੍ਰਕਾਰ ਪਾਉਂਦਾ ਰਹਿੰਦਾ ਹੈ ਜੀ।
ਅਨਕੋ ਦਰ ਘਰ ਕਬਹੂ ਨਾ ਜਾਣਸ,
ਜੋ ਮਨੁੱਖ ਅਨ ਹੋਰ ਦੇਵੀ ਦੇਵਤਿਆਂ ਆਦਿ ਜਿਹੜੇ ਨੇ ਕੋ ਉਹਨਾਂ ਦੇ ਘਰਾਂ ਦੇ ਦਰ ਦਰਵਾਜ਼ਿਆਂ ਨੂੰ ਕਬਹੂ ਕਦੇ ਵੀ ਨਹੀਂ ਜਾਣਸ ਜਾਣਦਾ। ਅਨ ਕੋ ਦਰ ਕਰ ਕਬਹੂ ਨਾ ਜਾਣਸ, ਤੇ ਜਣੇ ਜਿਹੜੇ ਸਚਾਰ ਪੁਰਸ਼ ਨਾ, ਹੁਣ ਤਾਂ ਸਚਾਰ ਹੋਣ ਦੇ ਦਾਅਵੇ ਬਹੁਤ ਲੋਕ ਕਰਦੇ ਆ, ਉਹਦਾ ਦੱਸਦੇ ਨੇ ਸਚਾਰ ਪੁਰਸ਼ਾਂ ਦਾ ਕਰਤਵ ਕੀ ਹੈ ਕੌਣ। ਕਹਿੰਦੇ ਜੋ ਅਨ ਹੋਰ ਦੇਵੀ ਦੇਵਤਿਆਂ ਆਦਿ ਕੋ ਉਹਨਾਂ ਦੇ ਘਰਾਂ ਤੇ ਦਰ ਦਰਵਾਜ਼ਿਆਂ ਨੂੰ ਕਬਹੂ ਕਦੇ ਵੀ ਨਹੀਂ ਜਾਣਸ ਜਾਣਦਾ, ਜਾਂ ਅਨ ਕੋ ਦਰ ਕਰ ਕਬਹੂ ਨਾ ਜਾਣਸ, ਅਨ ਨਾਮ ਹੈ ਦਵੈਤ ਦਾ, ਦਵੈਤ ਚ ਲੱਗਣਾ ਜਿਹੜਾ ਜਾਣਦਾ ਹੀ ਨਹੀਂ ਹੈ, ਦਵੈਤ ਤੋਂ ਉੱਪਰ ਹੋ ਗਿਆ, ਤੇ ਇਸ ਕਰਕੇ ਉਹ ਦਵੈਤ ਦੇ ਦਰ ਘਰ ਕੀ ਹੈ। ਦਵੈਤ ਦਾ ਦਰ ਘਰ ਇਹ ਹੈ ਜਿਹੜਾ ਅਗਿਆਨ ਦਾ ਘਰ, ਤੇ ਉਹਦਾ ਈਰਖਾ ਆਦਿ ਦੇ ਦਰ ਦਰਵਾਜ਼ੇ, ਅਗਿਆਨ ਕਰਕੇ ਇਹਨਾਂ ਨੂੰ ਕਦੇ ਵੀ ਜਾਣਦਾ ਹੀ ਨਹੀਂ, ਭਾਵਨਾ ਈਰਖਾ ਕਰਦਾ ਇਹਨਾਂ ਦਵੈਸ ਕਰਦਾ ਹੈ, ਕਬੂ ਨਾ ਜਾਣਸ ਜਾਣਦਾ ਨਹੀਂ ਹੈ।
ਇੱਕੋ ਦਰ ਸਚਿਆਰਾ,
ਇੱਕੋ ਸਚਿਆਰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧ ਸੰਗਤ ਰੂਪੀ ਦਰ ਦੁਆਰੇ ਨੂੰ ਨਿਸ਼ਚੇ ਕਰਦਾ ਵੀ ਮੇਰਾ ਤਾਂ ਆਹੀ ਦਰ ਘਰ ਹੈ, ਸਤਸੰਗਤ ਹੀ ਕਰਨੀ ਹੈ, ਦਵੈਸ ਨਹੀਂ ਕਰਨੀ, ਤੇ ਇਸ ਪ੍ਰਕਾਰ ਜਿਹੜਾ ਦੇਵੀ ਦੇਵਤਿਆਂ ਦੇ ਦਰਾਂ ਤੇ ਜਾ ਕੇ ਠੋਕਰਾਂ ਨਹੀਂ ਖਾਣੀਆਂ, ਉਹਨਾਂ ਦੇ ਜਿਹੜੇ ਦੇਵੀ ਦੇਵਤਿਆਂ ਦੇ ਘਰ ਅਸਥਾਨ ਤੇ ਉਹਨਾਂ ਦੇ ਦਰਵਾਜ਼ੇ ਤੇ ਵੀ ਨਹੀਂ ਜਾਣਾ, ਘਰ ਚ ਤਾਂ ਕੀ ਜਾਣਾ। ਇੱਕ ਸਚਿਆਰ ਗੁਰੂ ਨਾਨਕ ਦਾ ਘਰ ਹੈ, ਉਦੋਂ ਪੂਜੋ ਰਾਮ ਏਕ ਹੀ ਦੇਵਾ, ਬਸ ਇੱਕ ਪਰਮਾਤਮਾ ਦੀ ਪੂਜਾ ਕਰਨੀ, ਉਹ ਸਚਿਆਰ ਹੈ ਪੁਰਸ਼, ਤੇ ਉਹ ਸੱਚ ਨੂੰ ਨਿਸ਼ਚੇ ਕਰ ਲੈਂਦਾ ਤੇ ਸੱਚ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਆ। ਫਿਰ ਇਹ ਇੱਕੋ ਹੀ ਸਚਿਆਰਾ ਸੱਚ ਦੀ ਪ੍ਰਾਪਤੀ ਵਾਲੇ ਸਤਸੰਗ ਰੂਪੀ ਦੁਆਰੇ ਤੇ ਹੀ ਨਿਸ਼ਚਾ ਕਰਦਾ ਹੈ।
ਗੁਰ ਪ੍ਰਸਾਦ ਪਰਮ ਪਦ ਪਾਇਆ,
ਗੁਰੂ ਜੀ ਕਥਨ ਕਰਦੇ ਅਸੀਂ ਇਹ ਜਿਹੜਾ ਬੋਲੋ ਜੀ ਸਾਰੀ ਵੀ,
ਨਾਨਕ ਕਹਿ ਵਿਚਾਰਾ,
ਸਤਿਗੁਰੂ ਕਥਨ ਕਰਦੇ ਕਿ ਅਸਾਂ ਵਿਚਾਰਾ ਵਿਚਾਰ ਕੇ ਕਹਿ ਕਥਨ ਕਰਦੇ ਹਾਂ ਕਿ ਉਹ ਮਨੁੱਖ ਨੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮ ਪਦ ਵੱਡੀ ਕੇਵਲ ਮੋਖ ਮੁਕਤੀ ਜਿਹੜੀ ਹੈ ਉਸ ਪਦਵੀ ਨੂੰ ਕੇਵਲ ਮੋਖ ਰੂਪੀ ਪਦਵੀ ਨੂੰ ਪਾਇਆ ਪਾਉਣਾ ਕੀਤਾ ਹੈ।
ਪੈਰੋ ਮਹੱਲਾ ਪਹਿਲਾ,
ਪੈਰੋ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਆਮ ਮਨੁੱਖਾਂ ਦੀ ਜਿਸ ਪ੍ਰਕਾਰ ਅਵਸਥਾ ਗੁਜ਼ਰਦੀ ਹੈ ਉਹ ਪ੍ਰਕਾਰ ਕਥਨ ਕਰਦੇ ਨੇ, ਉਪਦੇਸ਼ ਦਿੰਦੇ ਹਨ।
ਸਗਲੀ ਰਹਿਣ ਸੋਬਤ ਗੱਲ ਫਾਹੇ,
ਆਮ ਸੰਸਾਰ ਦੇ ਲੋਕ ਕੀ ਕਰਦੇ ਆ, ਸਾਰੀ ਰਾਤ ਇਹ ਘਰਾੜੇ ਮਾਰਦੇ ਰਹਿੰਦੇ ਆ, ਦਿਨ ਚੜ ਜਾਂਦਾ ਪਰ ਉੱਠਦੇ ਨਹੀਂ, ਨੀਂਦ ਨਾਲ ਬਾਹਲਾ ਪਿਆਰ ਹੈ, ਜੇ ਜਗਾਓ ਤਾਂ ਵੀ ਉਹਨੂੰ ਤਕਲੀਫ਼ ਮੰਨਦੇ ਆ ਵੀ ਇਹ ਮੈਨੂੰ ਜਗਾ ਕਿਉਂ ਰਿਹਾ, ਦੁਸ਼ਮਣ ਮੰਨਦੇ ਨੇ ਉਸ ਨੂੰ। ਤੋ ਇਸ ਕਰਕੇ ਸਾਸ ਜੀ, ਕਿਉਂਕਿ ਨੀਂਦ ਦੇ ਨਾਲ ਜਿਹਦਾ ਜ਼ਿਆਦਾ ਗੂੜਾ ਪਿਆਰ ਹੈ, ਉਹ ਵੱਡੇ ਮਹਾਂਪੁਰਖਾਂ ਦੇ ਵੇਲੇ ਇੱਕ ਬਾਹਲਾ ਹੀ ਸੌਂਦਾ ਹੁੰਦਾ ਸੀ, ਸੰਤਾਂ ਦਾ ਹੁਕਮ ਸੀ ਵੀ ਇੰਨੇ ਵਜੇ ਸਾਰੇ ਜਥੇ ਨੂੰ ਉਠਾਉਣਾ, 150 ਸਿੰਘ ਹੁੰਦਾ ਸੀ ਪਹਿਰੇਦਾਰ, ਰਾਤ ਨੂੰ ਫਿਰ ਪਹਿਰੇਦਾਰ ਨੇ ਦੇਖਣਾ ਕਿਹੜਾ ਕਿੱਥੇ ਪਿਆ, ਖੁੱਲ੍ਹੇ ਮੈਦਾਨੇ ਪਏ ਹੁੰਦੇ ਸੀ, ਉੱਥੇ ਕਿਹੜਾ ਕੋਈ ਦਰਵਾਜ਼ੇ ਲਾ ਕੇ ਪੈਂਦਾ ਸੀ, ਤੇ ਉਹ ਇੱਕ ਉਹਨੇ ਦੇਖ ਲਿਆ ਵੀ ਪਹਿਰੇਦਾਰ ਆ ਕੇ ਚਲਿਆ ਗਿਆ, ਉਹ ਜਾ ਕੇ ਉਹਨੂੰ ਮੰਜਾ ਚੱਕਿਆ ਦੂਸਰੇ ਪਾਸੇ ਜਾ ਕੇ ਡਾ ਲਿਆ ਵੀ ਇੱਥੇ ਆਊਗਾ ਨਹੀਂ ਪਹਿਰੇਦਾਰ, ਸੁੱਤਾ ਰਿਹਾ। ਉਹ ਲੇਟ ਆਇਆ ਤੇ ਸੰਤਾਂ ਦੀ ਨਿਗਾਹ ਚ ਆ ਗਿਆ, ਕਹਿੰਦੇ ਭਾਈ ਪਹਿਰੇਦਾਰੀ ਕਰੋ, ਇਹ ਕੀ ਗੱਲ ਹੈ ਲੇਟ ਆਇਆ, ਐਂ ਨਿਗਾਹ ਰੱਖਦੇ ਸੀ। ਉਹ ਦਲਿੱਦਰੀ ਸੀ ਥੋੜਾ ਜ਼ਿਆਦੇ, ਸਰਦੀ ਦੀ ਮੌਸਮ ਰਜਾਈ ਦੱਬੀ ਪਿਆ, ਬਥੇਰਾ ਉਠਾਇਆ, ਉੱਠਿਆ ਨਾ। ਸੰਤ ਕਹਿੰਦੇ ਜਿਹੜਾ ਨਾ ਉੱਠੇ ਪਾਣੀ ਪਾ ਦਿਆ ਕਰੋ। ਉਹਨੇ ਬਾਲਟਾ ਭਰਿਆ, ਜਲ ਦਲੜ ਦਲ ਉੱਪਰ ਪਾਇਆ, ਉਹ ਰਜਾਈ ਦੇ ਵਿੱਚੋਂ ਬੋਲ ਕੇ ਕਹਿੰਦਾ ਜੇ ਤੈਨੂੰ ਇੰਨਾ ਹੀ ਬੁਰਾ ਲੱਗਦਾ ਹੈ, ਕਹਿੰਦਾ ਪਾਣੀ ਕਾਹਨੂੰ ਪਾਉਂਦਾ, ਅੱਗ ਲਾ ਦੇ ਖੇ ਅੱਗ ਮੈਨੂੰ, ਐਂ ਐਂ ਬੋਲਿਆ। ਫਿਰ ਵੀ ਬੁਰੇ ਨੀਂਦ ਨਾਲ ਇੰਨਾ ਪਿਆਰ ਵੀ ਤੇਰੇ ਭਲੇ ਵਾਸਤੇ ਜਗਾਉਂਦੇ ਆ, ਜਦ ਤੂੰ ਜਾਗਿਆ ਨਹੀਂ ਉਹ ਮਹਾਂਪੁਰਖਾਂ ਨੇ, ਪਾਣੀ ਡੋਲ ਦੋ ਭਾਈ ਫਿਰ ਉੱਠੂਗਾ। ਤੋ ਇਸ ਪ੍ਰਕਾਰ ਹੈ, ਸਗਲੀ ਰਹਿਣ ਸੋਭਤ ਗੱਲ ਫਾਹੀ, ਸਾਰੀ ਰਾਤ ਸੁੱਤਿਆਂ ਪਿਆ ਨੀਂਦ ਦੀ ਫਾਹੀ, ਜੀਵ ਦੇ ਜਿਹਦੇ ਗਲ ਚ ਫਾਹ ਪਿਆ ਵਾ ਤੋਂ ਕਿਸੇ ਪਾਸੇ ਜਾਏ ਤੁਰ ਫਿਰ ਹੀ ਨਹੀਂ ਸਕਦਾ, ਨੀਂਦ ਕਹਿੰਦੇ ਗਲ ਚ ਫਾਹ ਪਿਆ ਵਾ ਤੁਹਾਡੇ, ਇਹ ਗੱਲ ਗਲੇ ਦੇ ਵਿੱਚ ਪਈ ਹੋਈ ਹੈ, ਜਾਂ ਵਿਸ਼ਈ ਪੁਰਖਾਂ ਦੇ ਗਲ ਦੇ ਸਾਰੀ ਰਾਤ ਉਹ ਕਾਂਤਾਂ ਦੀਆਂ ਭੁਜਾਵਾਂ ਰੂਪ ਫਾਹੀਆਂ ਪਈਆਂ ਰਹਿੰਦੇ ਨੇ, ਇਹ ਵੀ ਐਸਾ ਕਿਹਾ ਹੈ। ਦਿਨਸ
ਜੰਜਾਲ ਗਾਇਆ,
ਜਾਂ ਰਾਤਾਂ ਵਿਸ਼ੇ ਵਿਕਾਰਾਂ ਨੂੰ ਭੋਗਦਿਆਂ ਜਾਂ ਵਿਸ਼ਿਆਂ ਦੀਆਂ ਗੱਲਾਂ ਸੁਣਦਿਆਂ ਰਾਤ ਬਤੀਤ ਕਰ ਲਈ, ਚੜ ਗਿਆ ਦਿਨ ਜੰਜਾਲ ਬੰਧਨਾਂ ਚ ਫਸ ਗਿਆ, ਇਹ ਵੀ ਗਵਾ ਲਿਆ ਹੈ।
ਖਿਨ ਪਾਲ ਘੜੀ ਨਹੀਂ ਪ੍ਰਭ ਜਾਣਿਆ।
ਇਹ ਜਿਹੜਾ ਸਾਰਾ ਬੋਲੋ ਜਿਨ ਇਹੋ ਜਗਤ ਐ ਬੋਲੋ,
ਜਿਨ ਇਹੋ ਜਗਤ ਉਹ ਪਾਇਆ,
ਜਿਨ ਜਿਸ ਪਰਮਾਤਮਾ ਨੇ ਇਹੋ ਇਹ ਸਾਰਾ ਜਗਤ ਸੰਸਾਰ ਉਪਾਇਆ ਪੈਦਾ ਕੀਤਾ ਹੈ, ਉਹ ਪ੍ਰਭੂ ਨੂੰ ਇੱਕ ਖਿਨ ਛਿਨ ਮਾਤਰ ਵੀ ਘੜੀ ਮਾਤਰ ਵੀ ਨਹੀਂ ਜਾਣਿਆ, ਜਾਣਨਾ ਨਹੀਂ ਕੀਤਾ। ਜੇ ਜਾਣਨਾ ਕੀਤਾ ਹੁੰਦਾ ਫਿਰ ਉਹਦਾ ਨਾਮ ਨਾ ਜਪਦਾ, ਜਾਣਿਆ ਹੀ ਨਹੀਂ ਹੈ ਕੋਈ ਰੱਬ ਹੈ ਕੋਈ।
ਮਨ ਰੀ ਕਿਉਂ ਛੂਟਸ ਦੁੱਖ ਭਾਰੀ,
ਰੇ ਹੇ ਮਨਾ ਇਸ ਪ੍ਰਕਾਰ ਤੋਂ ਕਿਉਂ ਕਿਵੇਂ ਛੂਟਸ ਛੁੱਟ ਜਾਵੇਗਾ, ਕਿਉਂਕਿ ਤੈਨੂੰ ਜੰਮਣ ਮਰਨ ਦਾ ਭਾਰੀ ਦੁੱਖ ਜਿੰਬੜੇ ਹੋਏ ਹਨ।
ਕਿਆ ਲੀ ਆਵਸ ਕਿਆ ਲੀ ਜਾਵਸ,
ਕਹਿੰਦੇ ਤੂੰ ਵਿਚਾਰ ਕੇ ਦੇਖ ਕਿਆ ਕੀ ਲੈ ਕਰਕੇ ਆਪਸ ਆਇਆ ਸੀ ਜਦੋਂ ਜੰਮਿਆ ਸੀ, ਨੰਗਾ ਜੰਮਿਆ ਸੀ, ਕੱਪੜਾ ਵੀ ਕੋਈ ਨਹੀਂ ਸੀ, ਚਾਰ ਉਂਗਲ ਕੱਪੜਾ ਤੇਰੀ ਲੱਕ ਨੂੰ ਵੀ ਨਹੀਂ ਸੀ, ਨੰਗਾ ਜੰਮਿਆ ਸੀ। ਫਿਰ ਹੁਣ ਤੂੰ ਦੱਸ ਨਾਂਗੇ ਆਵਨ ਜਦੋਂ ਜਾਏਗਾ ਕਿਹੜੇ ਕੱਪੜੇ ਲੈ ਜਾਏਗਾ, ਮੜੀਆਂ ਚ ਫੂਕੇ ਜਾਣੇ ਨੇ ਕੱਪੜੇ ਵੀ, ਦੇਹ ਵੀ ਇੱਥੇ ਸੜਜੂ, ਕੀ ਲੈ ਕੇ ਜਾਏਗਾ ਫਿਰ ਤੂੰ। ਮਹਾਰਾਜ ਕਹਿੰਦੇ ਕਿਆ ਲੈ ਜਾਵਸ ਕੀ ਲੈ ਕੇ ਜਾਵੇਗਾ, ਸੋਚ ਤਾਂ ਸਹੀ। ਹਾਂ ਹੁਣ ਕਿਹਾ ਕਹਿੰਦੇ ਕਿਆ ਲੈ ਆਵਸ, ਜਵਾਬ ਆਇਆ ਕਹਿੰਦੇ ਜਦੋਂ ਤੂੰ ਆਇਆ ਸੀ ਪੁੰਨ ਲੈ ਕੇ ਆਇਆ ਸੀ, ਕਿਆ ਲੈ ਜਾਵਸ ਲੈ ਕੇ ਕੀ ਜਾਏਗਾ ਪਾਪ, ਜਦੋਂ ਤੂੰ ਆਇਆ ਖਾਲੀ ਹੱਥ ਆਇਆ ਸੀ, ਜਾਣ ਲੱਗਿਆ ਕਿਹੜੀਆਂ ਹੱਥਾਂ ਦੇ ਨਾਲ ਪੰਡਾ ਬੰਨ ਕੇ ਲੈ ਜਾਏਗਾ ਤੂੰ, ਖਾਲੀ ਹੱਥ ਹੀ ਜਾਏਗਾ। ਇਸ ਲਈ ਜਦੋਂ ਆਇਆ ਸੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਸੀ, ਜਾਏਗਾ ਕਿ ਸਵਾਸ ਗਵਾ ਕੇ ਜਾਏਗਾ। ਇਸ ਕਰਕੇ ਕਿਆ ਲੈ ਆਵਸ ਕਿਆ ਲੈ ਜਾਵਸ, ਤੇ ਕੀ ਲੈ ਕੇ ਕਿਆ ਲੈ ਜਾਵਸ ਕੀ ਲੈ ਕੇ ਜਾਏਗਾ, ਕੁਛ ਨਹੀਂ ਪ੍ਰਾਪਤ ਹੋਣਾ। ਇਸ ਕਰਕੇ ਦੱਸਦੇ ਅੱਗੇ
ਰਾਮ ਜਪਹੁ ਗੁਣਕਾਰੀ,
ਤੇ ਜੇ ਤੈਨੂੰ ਕੁਝ ਪ੍ਰਾਪਤ ਕਰਨਾ ਚਾਹੁੰਦਾ ਤਾਂ ਇਸ ਲਈ ਗੁਣਕਾਰੀ ਗੁਣਾਂ ਦੇ ਕਰਨ ਵਾਲੇ ਰਾਮ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਗੁਣਕਾਰੀ ਉਪਕਾਰੀ ਸਤਿਗੁਰਾਂ ਦੇ ਨਾਲ ਮਿਲ ਕੇ ਰਾਮ ਨਾਮ ਜਪਣਾ ਕਰ, ਰਾਮ ਨਾਮ ਨੂੰ ਜਪ ਜੋ ਗੁਣਕਾਰੀ ਗੁਣ ਵਿਸ਼ਿਆਂ ਨੂੰ ਮੇਟਣ ਦੀ ਕਾਰੀ ਦਵਾਈ ਹੈ, ਕਾਰੀ ਦਵਾਈ ਨੂੰ ਵੀ ਕਹਿੰਦੇ, ਇਸ ਪ੍ਰਕਾਰ ਵੀ ਇਹਦਾ ਅਰਥ ਹੈ। ਅੱਗੇ ਦੱਸਦੇ ਨੇ ਜੀ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ
ਦੋ ਕਵਲ ਮਨਮੁਖ ਮਤ ਹੋਥੀ,
ਹੇ ਮਨਮੁਖ ਜੀਵ ਤੇਰਾ ਹਿਰਦਾ ਰੂਪੀ ਕਵਲ ਬੇਮੁਖ ਹੋਣ ਰੂਪੀ ਉਂਦੋ ਮੁੱਦਾ ਹੋਇਆ ਪਿਆ ਹੈ, ਇਹੀ ਇਹਦਾ ਮੁੱਦਾ ਹੋਣਾ ਹੈ।
ਮਨਮੁਖ ਮਤ ਹੋਥੀ,
ਤੇ ਇਸ ਕਰਕੇ ਮਨਮੁਖਤਾਈ ਵਾਲੀ ਤੇਰੀ ਮਤ ਅਕਲ ਹੋਚੀ ਤੁੱਛ ਹੈ।
ਮਨ ਅੰਧਾ ਸਿਰ ਧੰਦਾ,
ਮਨ ਕਰਕੇ ਅੰਧਾ ਅਗਿਆਨੀ ਹੈ ਤੇ ਧੰਦਾ ਜੰਜਾਲਾਂ ਵਿੱਚ ਵੀ ਆਪਣਾ ਸਿਰ ਦਿੱਤਾ ਹੋਇਆ ਤੇਰਾ, ਭਾਵ ਕੰਮਾਂ ਕਾਰਾਂ ਵਿੱਚ ਗਲਤਾਨ ਹੋਇਆ ਫਿਰਦਾ ਹੈ, ਤੈਨੂੰ ਜਾਣ ਦਾ ਕੋਈ ਫਿਕਰ ਨਹੀਂ ਹੈ, ਪਰਮੇਸ਼ਰ ਦੇ ਦਰਦ ਨੂੰ ਭੁੱਲਿਆ ਫਿਰਦਾ ਹੈ, ਦਰ ਕਰ ਭੁੱਲ ਗਿਆ ਹੈ।
ਕਾਲ ਵਿਕਾਲ ਸਦਾ ਸਿਰ ਤੀਰੈ,
ਤੇ ਭਾਈ ਕਾਲ ਮੌਤ ਦਾ ਬੇਕਾਲ ਮੌਤ ਤੋਂ ਉਲਟ ਭਾਵ ਜਨਮ ਅਸਥਾਨ ਤੇ ਭਾਵ ਜੰਮਣਾ, ਕਾਲ ਤਾਂ ਹੋ ਗਿਆ ਮੌਤ, ਬੇਕਾਲ ਹੋ ਗਿਆ ਮੌਤ ਤੋਂ ਰਹਿਤ ਉਲਟ ਭਾਵ ਜਨਮ ਤੇ ਜੰਮਣ ਦਾ ਸਮਾਂ ਜਿਹੜਾ ਹੈ, ਤੇ ਜੰਮਣ ਮਰਨ ਦਾ ਇਹ ਗੇੜ ਸਦਾ ਤੇਰੇ ਸਿਰ ਦੇ ਉੱਪਰ ਬਣਿਆ ਹੈ, ਬਣਿਆ ਰਹਿੰਦਾ ਹੈ।
ਬਿਨ ਨਾਵੈ ਗੱਲ ਫੰਦਾ,
ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਗੱਲ ਵਿੱਚ ਜਮਾਂ ਦਾ ਫੰਦਾ ਫਾਹਾ ਪੈਂਦਾ ਹੈ, ਨਾਮ ਤੋਂ ਬਿਨਾਂ ਹੋਣ ਕਰਕੇ ਮਾਇਆ ਜਾਂ ਤ੍ਰਿਸ਼ਨਾ ਅਗਿਆਨ ਦੀ ਫਾਹੀ ਪਈ ਰਹਿੰਦੀ ਹੈ ਗਲ ਦੇ ਵਿੱਚ।
ਡਗਰੀ ਚਾਲ ਨੇਤਰ ਫੁਨ ਅਦਲੇ,
ਬਿਰਧ ਅਵਸਥਾ ਵੀ ਚਾਲ ਜਿਹੜੀ ਤੋਰ ਹੈ ਉਹ ਡਗਰੀ ਡਗਮਗੀ ਡਾਵਾਂ ਡੋਲ ਹੋ ਜਾਂਦੀ ਹੈ, ਪੈਰ ਥਿੜਕਦੇ ਨੇ, ਪੁਨ ਪੁਨਾ ਨੇਤਰ ਨੈਣ ਵੀ ਅੰਧਲੇ ਅੰਨੇ ਹੋ ਗਏ, ਨੇਤਰਾਂ ਨੂੰ ਦਿਸਦਾ ਨਹੀਂ ਹੈ ਨੇਤਰਾਂ ਤੋਂ, ਤੇ ਇਸ ਕਰਕੇ ਧੁੰਦਲਾ ਦਿਸਣ ਲੱਗ ਜਾ, ਅੰਨੇ ਜਿਹੇ ਹੋ ਜਾਂਦੇ ਨੇ, ਪਰ ਫੇਰ ਵੀ ਇਹ ਜੀਵ ਜਿਹੜਾ ਜੀਵ ਹੈ
ਸ਼ਬਦ ਸੁਰਤ ਨਹੀਂ ਪਾਈ,
ਫੇਰ ਵੀ ਜੀਵ ਨੂੰ ਸ਼ਬਦ ਗੁਰਾਂ ਦੇ ਉਪਦੇਸ਼ ਦੀ ਜਾਂ ਫਿਰ ਬ੍ਰਹਮ ਵਿੱਚ ਆਪਣੀ ਸੁਰਤ ਬਿਰਤੀ ਲਾਉਣ ਵਾਲੀ, ਤੇ ਇਹ ਜਿਹੜਾ ਨਹੀਂ ਪਾਈ ਚੰਗੀ ਨਹੀਂ ਲੱਗੀ, ਇਹ ਅਵਸਥਾ ਨਹੀਂ ਚੰਗੀ ਲੱਗੀ, ਫੇਰ ਵੀ
ਸ਼ਾਸਤਰ ਬੀਦ ਤ੍ਰੈ ਗੁਣ ਹੈ ਮਾਇਆ,
ਛੇ ਸ਼ਾਸਤਰ ਸਾਂਖ ਨਿਆਏ ਵਿਸੇਖ ਪੂਰ ਮਾਸਾ ਪਤੰਜਲ ਵਿਦਾਂਤ, ਵੇਦ ਸ਼ਾਮ ਵੇਦ ਰਿਗ ਵੇਦ ਜੁਜਰ ਵੇਦ ਅਥਰਵਣ ਵੇਦ, ਤ੍ਰੈ ਗੁਣ ਰਜੋ ਗੁਣ ਸਤੋ ਗੁਣ ਤਮੋ ਗੁਣ, ਇਹ ਤਿੰਨਾਂ ਗੁਣਾਂ ਵਾਲੀ ਮਾਇਆ ਵਾਲੇ ਹੈ, ਇਸ ਕਰਕੇ ਇਹਨਾਂ ਵਿੱਚ ਅਲੱਗ ਕਰਕੇ ਇਹਨਾਂ ਸਿਧਾਂਤ ਤੋਂ ਵਾਂਝਾ ਰਹਿ ਕੇ ਕਰਮ ਕਾਂਡਾਂ ਦੇ ਵਿੱਚ ਫਸਿਆ ਰਿਹਾ ਹੈ ਤੂੰ,
ਅੰਧਲੋ ਧੰਦ ਕਮਾਈ,
ਇਸ ਪ੍ਰਕਾਰ ਅੰਧਲੋ ਅਗਿਆਨੀ ਜੀਵ ਤੇ ਤੰਦ ਤੰਦਿਆਂ ਦੀ ਕਮਾਈ ਹੀ ਕਰੀ ਜਾਂਦਾ ਹੈ।
ਖੋਇਓ ਮੂਲ ਲਾਭ ਕਹਿ ਪਾਵਸ,
ਇਹ ਗਿਆਨ ਤੋਂ ਵੀ ਹੁਣੇ ਗਿਆਨ ਤੈਨੂੰ ਰਿਹਾ ਨਹੀਂ ਹੈ। ਇਹ ਸਾਰੀ ਬੋਲੇ ਦੁਰਮਤ
ਦੁਰਮਤ ਗਿਆਨ ਵੀ ਹੁਣੇ,
ਜੋ ਗਿਆਨ ਤੋਂ ਵੀ ਹੁਣੇ ਹੀਣ ਦੁਰਮਤ ਖੋਟੀ ਮਤ ਵਾਲੇ ਜੀਵ ਹੈ, ਜਾਂ ਫਿਰ ਹੇ ਗਿਆਨ ਤੋਂ ਵੀ ਹੁਣੇ ਖਾਲੀ ਦੁਰਮਤ ਖੋਟੀ ਮਤ ਵਾਲੇ ਜੀਵ, ਜਦੋਂ ਤੋਂ ਪੁੰਨ ਤੇ ਇਹ ਜਿਹੜੇ ਸੀ, ਜਾਂ ਫਿਰ ਸਵਾਸ ਰੂਪੀ ਮੂਲ ਪੁੰਨ ਸੀ ਜਿਹੜੇ, ਇਹ ਵੀ ਮੂਲ ਮੁੱਢ ਸੀ, ਸਵਾਸ ਮੁੱਢ ਸੀ, ਇਹ ਮੂਲ ਪੂੰਜੀ ਸੀ ਤੇਰੇ ਕੋਲ, ਖੋਏ ਉਹ ਤਾਂ ਗਵਾ ਲਈ ਹੈ। ਫਿਰ ਨਾਮ ਜਾਂ ਸਰੂਪ ਰੂਪੀ ਲਾਭ ਤੇ ਕਹਿ ਕਿੱਥੋਂ ਵਾਪਸ ਪਾਏਗਾ, ਜਦੋਂ ਮੂਲ ਹੀ ਨਹੀਂ ਰਿਹਾ, ਨਫ਼ਾ ਕਿੱਥੋਂ ਆਉਣਾ ਤੈਨੂੰ। ਤੇ ਇਸ ਪ੍ਰਕਾਰ ਖਤਮ ਕਰਕੇ ਜਾਏਗਾ ਸਭ ਕੁਛ।
ਸ਼ਬਦ ਵਿਚਾਰ ਰਾਮ ਰਸ ਚਾਖਿਆ,
ਜਿਨ੍ਹਾਂ ਪੁਰਖਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਰਾਮ ਪਰਮਾਤਮਾ ਦੇ ਰਸ ਪ੍ਰੇਮ ਉਸ ਨੂੰ ਚੱਖਣਾ ਕੀਤਾ, ਜਾਂ ਨਾਮ ਦੇ ਰਸ ਨੂੰ ਚਾਖਿਆ, ਚੱਖਿਆ ਭਾਵ ਧਾਰਨ ਕੀਤਾ ਹੈ।
ਨਾਨਕ ਸਾਚ ਪਤੀਣੇ,
ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਮਨ ਸਾਚ ਸੱਚੇ ਪਰਮਾਤਮਾ ਪਤੀਣੇ ਪਤੀਜ ਗਏ ਹਨ, ਨਿਸ਼ਚੇਵਾਨ ਹੋ ਗਏ।
ਭੈਰੋ ਮਹੱਲਾ ਪਹਿਲਾ,
ਤੇ ਗੁਰੂ ਨਾਨਕ ਸਾਹਿਬ ਜੀ ਭੈਰੋ ਰਾਗ ਦੇ ਅੰਦਰ ਉਚਾਰਨ ਕਰਦੇ ਹਨ ਜੀ ਅੱਗੇ ਸ਼ਬਦ, ਸੇਵਕ ਦੀ ਵਡਿਆਈ ਕਰਦੇ ਕਰਨਗੇ ਇਹਦੇ ਵਿੱਚ ਸ਼ਬਦ ਦੇ ਵਿੱਚ।
ਗੁਰ ਕੈ ਸੰਗ ਰਹਿ ਦਿਨ ਰਾਤੀ,
ਮਨੁੱਖ ਦਿਨ ਰਾਤ ਗੁਰਾਂ ਦੇ ਸੰਗ ਨਾਲ ਆਪਣਾ ਚਿੱਤ ਜੋੜ ਕੇ ਰਹਿ ਰਹਿੰਦਾ ਹੈ।
ਰਾਮ ਰਸਨ ਰੰਗ ਰਾਤਾ,
ਰਸਨ ਜੀਵ ਕਰਕੇ ਰਾਮ ਪਰਮਾਤਮਾ ਦੇ ਨਾਮ ਜਪਣ ਦੇ ਰੰਗ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਇਹ ਰੰਗ ਐਸਾ ਗੂੜਾ ਚੜਿਆ ਰਹਿੰਦਾ ਹੈ ਤੇ ਬਾਕੀ ਸਾਰੇ ਰੰਗ ਫਿੱਕੇ ਪੈ ਗਏ, ਪਰ ਇਹ ਰੰਗ ਭਾਈ ਚੜਦਾ ਕਿਸੇ ਕਿਸੇ ਨੂੰ ਹੈ। ਲਾਲ ਰੰਗ ਤਿਸਕੋ ਲਾਗਾ ਚਿਸਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੇ। ਭਾਈ ਗੋਂਦੇ ਨੂੰ ਚੜਿਆ ਸੱਤਵੇਂ ਪਾਤਸ਼ਾਹ ਦਾ ਸਿੱਖ ਸੀ। ਮਹਾਰਾਜ ਸਾਹਿਬ ਨੇ ਦੇਖਿਆ ਵੀ ਇਹ ਪੂਰਨ ਅਵਸਥਾ ਹੋ ਗਈ ਇਹਦੀ। ਮਹਾਰਾਜ ਪ੍ਰਸੰਨ ਹੋ ਗਏ, ਕਹਿੰਦੇ ਤੇਰੀ ਘਾਲਣਾ ਤਾਂ ਥਾਂ ਪੈ ਗਈ ਹੈ। ਤੇ ਹੁਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੋਂਦੇ ਵੀ ਹੁਣ ਤੂੰ ਐਂ ਕਰ, ਸਿੱਖ ਸੰਗਤਾਂ ਨੂੰ ਵੀ ਇਹ ਰੰਗ ਚਾੜ ਜਿਹੜਾ ਤੈਨੂੰ ਚੜਿਆ। ਸਿੱਖਾਂ ਨੂੰ ਵੀ ਹੁਕਮ ਹੈ ਨਾ ਵੀ ਆਪ ਜਪਣਾ ਹੋਰਨਾਂ ਨੂੰ ਜਪਾਉਣਾ। ਕਹਿੰਦਾ ਮਹਾਰਾਜ ਹੁਕਮ ਕਰੋ। ਕਹਿੰਦੇ ਕਾਬਲ ਦੇ ਵਿੱਚ ਚਲਿਆ ਜਾ, ਉੱਥੇ ਜਾ ਕੇ ਕੀ ਕਰਨਾ? ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੁੰਦਾ, ਤਹਿ ਕੀ ਜੋ ਕਾਰ ਅਸ਼ੇਸ਼, ਕਰੋ ਸਕੇਲਨ ਸਗਲੇ ਦੇਸ਼, ਜਿਹੜਾ ਦਸਾਉਂਦ ਹੋਊਗਾ ਇਕੱਠਾ ਕਰੀਏ ਇੱਕ ਤਾਂ ਉੱਥੇ। ਫਿਰ ਕੀ ਕਰਨਾ ਮਹਾਰਾਜ? ਤੁਹਾਡੇ ਕੋਲ ਭੇਜਾਂ? ਕਹਿੰਦੇ ਨਾ, ਮੇਰੇ ਕੋਲ ਨਹੀਂ ਭੇਜਣ ਦੀ ਲੋੜ। ਸੰਤ ਅਥਿਤ ਸਿੱਖਿਅਨ ਅਚਬਾਵ ਹੋ, ਉੱਥੇ ਸਿੱਖਾਂ ਨੂੰ ਸੰਤਾਂ ਨੂੰ ਲੰਗਰ ਚਲਾ ਦਿਓ, ਗੁਰ ਕੀ ਦੇਗ ਵਿਸਾਲ ਚਲਾਵੋ। ਇਹ ਫਿਰ ਭਾਣਾ ਮੰਨ ਕੇ, ਗੁਰੂ ਦਾ ਹੁਕਮ ਮੰਨ ਕੇ ਆ ਗਿਆ ਕਾਬਲ ਦੇ ਅੰਦਰ, ਸੀਸ ਨਵਾਇਆ, ਕਾਬਲ ਵਿੱਚ ਪਹੁੰਚ ਗਿਆ। ਦੋਵੇਂ ਵੇਲੇ ਸਤਸੰਗ ਹੁੰਦਾ, ਕਾਰ ਭੇਟਾ ਆਉਂਦੀ ਹੈ, ਲੰਗਰ ਚਲਾ ਦਿੱਤਾ, ਵਾਹਿਗੁਰੂ ਮੰਤਰ ਦੇ ਵਿੱਚ ਲੀਨ ਰਹਿੰਦਾ, ਧਿਆਨ ਪ੍ਰਾਇਣ ਹੋਇਆ ਰਹਿੰਦਾ। ਇੱਕ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਦੀ ਸਮਾਪਤੀ ਹੋਈ, ਉਦੋਂ ਉਪਰੰਤ ਗੁਰੂ ਸਾਹਿਬ ਜੀ ਦੇ, ਗੁਰੂ ਹਰਰਾਏ ਸਾਹਿਬ ਦੇ ਚਰਨਾਂ ਦਾ ਧਿਆਨ, ਗੁਰ ਕੀ ਮੂਰਤ ਮਨਮੈ ਧਿਆਨ ਐਸਾ ਲੀਨ ਹੋਇਆ, ਧਿਆਨ ਦੇ ਵਿੱਚ ਗੁਰੂ ਦੇ ਚਰਨਾਂ ਨੂੰ ਧਿਆਨ ਦੇ ਹੱਥਾਂ ਨਾਲ ਫੜ ਲਿਆ। ਧਿਆਨ ਦਾ ਸਰੂਪ ਧਿਆਨ ਦੇ ਹੱਥਾਂ ਨਾਲ ਫੜ ਲਿਆ, ਦੋਵੇਂ ਚਰਨ ਘੁੱਟ ਕੇ ਫੜ ਲਏ। ਸਰੀਰ ਦਾ ਚੇਤਾ ਬੁਸਰ ਗਿਆ, ਉਹਦੇ ਚਰਨ ਫੜੇ ਧਿਆਨ ਚ, ਤੇ ਉਧਰ ਆਸਾ ਦੀ ਵਾਰ ਦੀ ਸਮਾਪਤੀ, ਤੇ ਜਿਹੜਾ ਦੀਵਾਨ ਸਜਾ ਸੀ, ਦਿਨ ਚੜ ਗਿਆ ਤੇ ਮਹਾਰਾਜ ਉੱਠਣ। ਤੇ ਸਿੱਖਾਂ ਨੇ ਕਿਹਾ ਬੜੀ ਅਸਚਰਜ ਗੱਲ ਹੋ ਗਈ, ਮਹਾਰਾਜ ਉੱਠ ਕਿਉਂ ਨਹੀਂ ਰਹੇ, ਪੁੱਛ ਬਿਨਾਂ ਕੋਈ ਸਕੇ। ਤੇ ਉਸ ਵੇਲੇ ਫਿਰ ਜਦੋਂ ਉਧਰ ਸਾਹ ਸੀ ਬੈਠਿਆਂ ਨੂੰ ਪਹਿਰ ਲੰਘ ਗਿਆ, ਤਿੰਨ ਘੰਟੇ ਲੰਘ ਗਏ, ਉਹ ਹਿੱਲੇ ਹੀ ਨਹੀਂ ਮਹਾਰਾਜ। ਲਾਂਗਰੀ ਆਇਆ ਗਰੀਬ ਨਵਾਜ, ਲੰਗਰ ਤਿਆਰ ਹੈ, ਸੰਗਤਾਂ ਨੇ ਨਹੀਂ ਛਕਣਾ ਉਨ੍ਹਾਂ ਚਿਰ ਜਿੰਨਾ ਚ ਪੰਗਤ ਚਾਰ ਜਿਹਨੇ ਬੈਠੋ, ਆਪ ਜੀ ਉੱਠਦੇ ਨਹੀਂ। ਤੇ ਉਹ ਮਹਾਰਾਜ ਧਿਆਨ ਚ ਗੜੂ ਚ ਬੈਠੇ, ਹਿੱਲਦੇ ਹੀ ਨਹੀਂ, ਕਿਉਂਕਿ ਧਿਆਨ ਵੇਖੇ ਗੁਰ ਕੇ ਨਿਜ ਹੱਥ, ਪਦ ਅਰਬਿੰਦ ਗਹੇ ਰਤ ਸਾਥ। ਰਤ ਨਾਲ ਪ੍ਰੀਤੀ ਦਾ, ਪ੍ਰੀਤੀ ਨਾਲ ਫੜੇ ਹੋਏ। ਇਸ ਆਨੰਦ ਮੈਂ ਲੈ ਹੋਏ ਗਯੋ, ਨਿਰਵਿਕਲਪ ਸਮਾਧ ਥਿਤ ਪਏ। ਐਂ ਬੈਠਾ ਹੈ ਭਾਈ ਗੋਂਦਾ, ਉਵੇਂ ਜਿਵੇਂ ਮਹਾਰਾਜ ਬੈਠੇ ਇੱਧਰ। ਤਾਂ ਜਦੋਂ ਫਿਰ ਦੋ ਪਹਿਰ ਲੰਘ ਗਏ, ਲੰਗਰ ਠੰਡਾ ਹੋ ਗਿਆ, ਤੀਸਰਾ ਪਹਿਰ ਚੱਲ ਪਿਆ, ਤਿੰਨ ਪਹਿਰ ਨੌ ਘੰਟੇ ਬਣਦੇ ਨੇ, ਚੌਥਾ ਪਹਿਰ ਸ਼ੁਰੂ ਹੋਇਆ। ਫਿਰ ਮਹਾਰਾਜ ਸਾਹਿਬ ਨੂੰ ਲਾਂਗਰੀ ਨੇ ਆ ਕਿਹਾ ਵੀ ਭਾਣਾ ਕੀ ਵਰਤ ਗਿਆ, ਪੁੱਛੋ ਤਾਂ ਸਹੀ ਮਹਾਰਾਜ ਨੂੰ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ, ਕਹਿੰਦੇ ਚਲੋ ਭਾਈ ਹੁਣ ਚੱਲਦੇ। ਮਹਾਰਾਜ ਹੋਇਆ ਕੀ? ਮਹਾਰਾਜ ਕਹਿੰਦੇ ਕੀ ਪੁੱਛਦੇ ਹੋ, ਮੇਰਾ ਇੱਕ ਇਹੋ ਜਿਹਾ ਪਿਆਰਾ ਮੈਨੂੰ ਉੱਠਣੇ ਨਹੀਂ ਦਿੱਤਾ ਉਹਨੇ। ਮਹਾਰਾਜ ਇਹ ਕਿਵੇਂ, ਆਲੇ ਦੁਆਲੇ ਤਾਂ ਕੋਈ ਨਹੀਂ ਸੀ ਦਿਖਦਾ। ਕਹਿੰਦੇ ਨਹੀਂ, ਕਾਬਲ ਮੈਂ ਗੋਂਦਾ ਸਿੱਖ ਰਹੇ ਤਰੇ ਧਿਆਨ ਦੋਨੋ ਪਦ ਗਏ। ਮੇਰੇ ਦੋਨੇ ਪੈਰ ਫੜ ਲਏ ਉਸਨੇ, ਤੁਰਨਾ ਤਾਂ ਮੈਂ ਪੈਰਾਂ ਨਾਲ ਹੀ ਸੀ ਨਾ। ਕਿਸ ਵਿਦ ਤਿਸ ਦੇ ਚਰਨ ਛੁਟਾਵੋ ਬਿਨਾਂ ਛੁੱਟੇ ਕਿਮ ਲੰਗਰ ਜਾਵੋ। ਮੈਂ ਪੈਰ ਹੀ ਨਹੀਂ, ਮੇਰੇ ਪੈਰੀ ਪੈਰ ਨਹੀਂ ਛੱਡ ਰਿਹਾ, ਮੈਂ ਤੁਰ ਕੇ ਜਾਂਦਾ ਕਿਵੇਂ ਗੁਰਸਿੱਖੋ। ਰਹਿਓ ਉਡੀਕ ਤੇ ਸ਼ੋਰ ਹੈ ਮੋਹੀ, ਮੈਂ ਉਡੀਕਦਾ ਰਿਹਾ ਵੀ ਕਦ ਕ ਛੱਡਦਾ ਸਿੱਖ। ਦ੍ਰਿੜ ਗਹਿ ਰਾਖਿਓ ਤਿਆਗ ਨਾ ਹੋਈ, ਮੈਂ ਜੇ ਪੈਰ ਹਿਲਾਉਂਦਾ ਮੇਰੇ ਸਿੱਖ ਦੀ ਸਮਾਧੀ ਖੁੱਲ ਜਾਣੀ ਸੀ। ਗੁਰੂ ਪਿਆਰਿਓ, ਇਹ ਬੜਾ ਸੂਖਮ ਵਿਸ਼ਾ ਹੈ। ਜਦ ਸੰਧਿਆ ਹੋਈ ਦਿਨ ਗਇਓ ਤਬ ਗੋਂਦਾ ਜਾਗ ਦਿੱਤਾ ਪਇਓ। ਉਧਰ ਗੋਂਦਾ ਉੱਠਿਆ ਤੇ ਇਧਰ ਮਹਾਰਾਜ ਸਾਹਿਬ ਜੀ ਉੱਠੇ। ਤਨ ਗੁਰੂ ਕਾ ਸਿੱਖ ਤੇ ਤਨ ਪਾਈ ਗੁਰੂ ਹੈ। ਤੇ ਇੱਧਰ ਇਹ ਸਿੱਖਾਂ ਚਰਚਾ ਜੀ ਵੀ ਧੰਨ ਇਹੋ ਜਿਹਾ ਸਿੱਖ। ਜਦੋਂ ਕਾਬਲ ਦੀ ਆਈ ਸੰਗਤ, ਕਹਿੰਦੇ ਭਾਈ ਤੁਹਾਡੇ ਵਿੱਚ ਭਾਈ ਗੋਂਦਾ? ਕਹਿੰਦੇ ਹਾਂਜੀ ਆ ਹੈ। ਕਹਿੰਦੇ ਇਹ ਕਿਸੇ ਦਿਨ ਧਿਆਨ ਚ ਬੈਠਾ? ਕਹਿੰਦੇ ਹਾਂ। ਕਿਹੜੇ ਦਿਨ? ਕਹਿੰਦੇ ਫਲਾਣੇ ਦਿਨ। ਸਿੱਖਾਂ ਨੇ ਇੱਧਰ ਲਿਖਿਆ ਹੋਇਆ ਸੀ ਦਿਨ ਕੋਲ। ਕਹਿੰਦੇ ਸਾਰਾ ਦਿਨ ਹੀ ਨਹੀਂ ਉੱਠਿਆ ਗੋਂਦਾ? ਕਹਿੰਦੇ ਇੱਧਰ ਸਾਰਾ ਦਿਨ ਗੁਰੂ ਸਾਹਿਬ ਨਹੀਂ ਉੱਠੇ। ਜਦ ਗੋਂਦੇ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਨੇ ਐਸੀ ਕਲਾ ਵਰਤਾਈ, ਵਿਰਾਗ ਵਿੱਚ ਆ ਕੇ ਰੋਣ ਲੱਗ ਗਿਆ। ਤੇ ਇਸ ਤਰ੍ਹਾਂ ਦੀ ਪ੍ਰੇਮ ਦੀ ਵਾਰਤਾ ਦੇ ਸੁਣ ਕੇ ਭਾਈ ਸਾਹਿਬ ਲਿਖਦੇ ਹੈ, ਸੁਣ ਦੋ ਦਿਸ ਕੇ ਸਭ ਬਿਰਤਾਂਤ, ਬਿਸਮੈ ਹੋਏ ਲੱਖ ਸਿਧਾਂਤ, ਸਤਿਗੁਰ ਮਹਿਮਾ ਮਹਾ ਮਹਾਨੇ, ਕਿਆ ਅਲਪ ਗਿਆ ਜੀਵ ਹਮ ਜਾਣੇ, ਭਾਈ ਗੋਂਦੇ ਕੀ ਬੜਿਆਈ, ਭਾਈ ਅਦਕ ਸ੍ਰੀ ਮੁਖ ਤੇ ਗਾਈ। ਮਹਾਰਾਜ ਕਹਿੰਦੇ ਸਿੱਖੋ ਤੁਸੀਂ ਮੇਰੀ ਬੜਿਆਈ ਕਰਦੇ ਹੋ। ਕਹਿੰਦੇ ਮੈਂ ਇਹੋ ਜਿਹੇ ਗੁਰੂ ਨਾਨਕ ਦੇ ਸਿੱਖਾਂ ਦੀ ਬੜਿਆਈ ਕਰਦਾ। ਗੁਰੂ ਨੇ ਆਪਣੀ ਰਸਨਾ ਨਾਲ ਬੜਿਆਈ ਕੀਤੀ, ਛੋਟੀ ਜਿਹੀ ਬਾਤ ਨੇ ਵੀ ਗੁਰੂ ਸਿੱਖ ਦੀ ਬੜਿਆਈ ਕਰੇ। ਸੋ ਇਸ ਪ੍ਰਕਾਰ ਇਹ ਸਾਸ ਜੀ ਅਵਸਥਾ ਹੁੰਦੀ ਹੈ ਜਿਹਦਾ ਜ਼ਿਕਰ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰ ਕੈ ਸੰਗ ਰਹਿ ਦਿਨ ਰਾਤੀ, ਉਹ ਰਾਤ ਦਿਨ ਇੱਕ ਰਸ ਰਾਮ ਰਸਨ ਰੰਗ ਰਾਤਾ। ਉਹਨੂੰ ਰਾਤਾ ਨਹੀਂ ਕਰਨਾ ਜੀ, ਰਾਤਾ ਕਰਨਾ। ਐ ਉਹ ਗੁੜ ਚ ਹੋਇਆ ਰਹਿੰਦਾ ਪ੍ਰੇਮ ਦੇ ਵਿੱਚ।
ਅਵਰ ਨਾ ਜਾਣਸ ਸ਼ਬਦ ਪਛਾਣਸ,
ਉਹ ਅਵਰ ਹੋਰ ਦਵੈਤ ਵਾਲੀ ਗੱਲ ਨੂੰ ਨਹੀਂ ਜਾਣਸ ਜਾਣਦਾ, ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਹੀ ਆਪਣਾ ਆਸਰਾ ਪਛਾਣਸ ਪਛਾਣਦਾ ਹੈ।
ਅੰਤਰ ਜਾਣ ਪਛਾਤਾ,
ਆਪਣੇ ਹਿਰਦੇ ਦੇ ਅੰਤਰ ਵਿੱਚ ਗਿਆਨ ਸਰੂਪ ਨੂੰ ਜਾਣ ਕੇ ਪਛਾਤਾ ਪਛਾਣਿਆ ਵਾਹਿਗੁਰੂ ਨੂੰ, ਜਾਂ ਅੰਤਰ ਪ੍ਰਤਕ ਜੋਤ ਨੂੰ ਅਦਵੈ ਆਨੰਦ ਸਮਝ ਕੇ ਭੇਦ ਅਭੇਦ ਤੋਂ ਰਹਿਤ ਆਪਣਾ ਸਾਖੀ ਰੂਪ ਬ੍ਰਹਮ ਪਛਾਣ ਲਿਆ ਹੈ।
ਸੋ ਜਨ ਐਸਾ ਮੈਂ ਮਨ ਭਾਵੈ,
ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਇਹੋ ਜਿਹਾ ਮੇਰਾ ਸਿੱਖ ਹੈ ਨਾ ਜਨ ਦਾਸ, ਉਹ ਮੈਂ ਮੇਰੇ ਹਿਰਦੇ ਭਾਵੇ ਬਹੁਤ ਚੰਗਾ ਲੱਗਦਾ, ਪਿਆਰਾ ਲੱਗਦਾ ਮੈਨੂੰ।
ਆਪ ਮਾਰ ਅਪਰੰਪਰ ਰਾਤਾ,
ਜੋ ਆਪ ਆਪਾ ਭਾਵ ਹੰਕਾਰ ਮਾਰ ਕੇ ਨਿਮਰਤ ਕਰਕੇ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਾਤਾ ਰੰਗਿਆ ਰਹਿੰਦਾ ਹੈ।
ਗੁਰ ਕੀ ਕਾਰ ਕਮਾਵੇ,
ਫਿਰ ਇਹ ਨਹੀਂ ਵੀ ਹੈ ਵੀ ਗੁਣ ਸੁਣ ਜਾ ਹੋਇਆ ਬੈਠਾ ਹੈ। ਕਹਿੰਦੇ ਨਾ ਹੱਥਾਂ ਪੈਰਾਂ ਦੇ ਨਾਲ ਗੁਰੂ ਦੀ ਸੇਵਾ, ਕਿਉਂਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਹੀਂ ਫਲ ਕਰਨੀ। ਹੱਥਾਂ ਪੈਰਾਂ ਨਾਲ ਸੇਵਾ ਕਰਦਾ, ਗੁਰਾਂ ਦੀ ਦੱਸੀ ਹੋਈ ਕਾਰ ਸੇਵਾ ਕਮਾਉਣਾ ਕਰਦਾ, ਟਹਿਲ ਕਰਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਅੰਤਰ ਬਾਹਰ ਪੁਰਖ ਨਿਰੰਜਨ,
ਪਰਮਾਤਮਾ ਸਰੀਰਾਂ ਦੇ ਅੰਤਰ ਵਿੱਚ ਸਾਖੀ ਰੂਪ, ਬਾਹਰ ਬ੍ਰਹਿਮੰਡ ਚ ਪ੍ਰਕਾਸ਼ਕ, ਸਭ ਥਾਈ ਪੂਰਨ, ਜਾਣੀ ਪੁਰਖ ਨਾਮ ਹੈ ਪੂਰਨ ਦਾ, ਪੁਰਖ ਪੂਰਨ, ਨਿਰੰਜਨ ਨਾਮ ਹੈ ਸ਼ੁੱਧ ਸਰੂਪ ਦਾ, ਸਾਰੇ ਜਗਤ ਦੇ ਵਿੱਚ ਜੋ ਸੰਸਾਰ ਦਾ
ਆਦ ਪੁਰਖ ਆਦਿਸੋ,
ਤੇ ਜੋ ਆਦ ਮੁੱਢ ਸਰੂਪ ਪੁਰਖ, ਪੁਰਸ਼ਾਰਥ ਦੇਣ ਵਾਲਾ, ਪੁਰਖਾਰਥ ਦਿੰਦਾ, ਉਸ ਨੂੰ ਜੋ ਮਨੁੱਖ ਆਦੇਸੋ ਨਮਸਕਾਰ ਕਰਦਾ ਹੈ, ਐਸਾ ਨਿਸ਼ਚਾ ਕਰਦਾ ਹੈ ਕਿ
ਘੱਟ ਘੱਟ ਅੰਤਰ ਸਰਬ ਨਿਰੰਤਰ,
ਪ੍ਰਭੂ ਘੱਟ ਘੱਟ ਸਰੀਰਾਂ ਸਰੀਰਾਂ ਵਿੱਚ, ਹਿਰਦਿਆਂ ਹਿਰਦਿਆਂ ਦੇ ਅੰਦਰ, ਸਰਵ ਸਾਰਿਆਂ ਥਾਵਾਂ ਵਿੱਚ ਨਿਰੰਤਰ ਇੱਕ ਰਸ ਵਿਆਪਕ ਹੈ, ਚੌਂ ਖਾਣੀਆਂ ਦੇ ਘਟਾਂ ਘਟਾਂ ਵਿੱਚ ਅੰਤਰ ਫਰਕ ਤੋਂ ਰਹਿਤ। ਤੇ ਇਸ ਕਰਕੇ ਕਿਉਂਕਿ ਘਟਾਂ ਘਟਾਂ ਵਿੱਚ ਅੰਤਰ ਫਰਕ ਹੈ, ਪਰ ਉਹ ਪ੍ਰਭੂ ਇਹਨਾਂ ਸਾਰੇ ਅੰਤਰਿਆਂ ਤੋਂ ਰਹਿਤ ਹੈ, ਸਰਵ ਵਿਆਪ ਹੈ। ਤੇ ਇਸ ਕਰਕੇ ਘਟ ਘਟ ਅੰਤਰ ਸਰਵ ਨਿਰੰਤਰ, ਸਰਵ ਸਾਰਿਆਂ ਚ ਨਿਰੰਤਰ ਇੱਕ ਰਸ ਵਸ ਰਿਹਾ ਹੈ।
ਰਵ ਰਹਿਆ ਸੱਚ ਵੇਸੋ,
ਉਹਦਾ ਸੱਚ ਸੱਚਾ ਵੇਸੋ ਸਰੂਪ, ਅਤੇ ਸਾਰੀਆਂ ਥਾਵਾਂ ਵਿੱਚ ਰਵ ਉਹਦਾ ਸਰੂਪ ਵਿਆਪਕ ਹੋ ਰਿਹਾ ਹੈ।
ਸੱਚ ਰਤੇ ਸੱਚ ਅੰਮ੍ਰਿਤ ਜਿਹਵਾ,
ਜੋ ਮਨ ਕਰਕੇ ਸੱਚ ਸੱਚੇ ਪ੍ਰਭੂ ਦੇ ਪ੍ਰੇਮ ਵਿੱਚ ਰਤੇ ਰੰਗੇ ਹੋਏ ਹਨ, ਤੇ ਜਿਹਵਾ ਰਸਨਾ ਦੁਆਰਾ ਵੀ ਸੱਚ ਸੱਚੇ ਨਾਮ ਦੇ ਰਸ ਨੂੰ ਉਹ ਪੀਣਾ ਕਰਦੇ ਹਨ।
ਮਿਥਿਆ ਮੈਲ ਨਾ ਰਾਈ,
ਉਹਨਾਂ ਨੂੰ ਮਿਥਿਆ ਝੂਠ ਪਦਾਰਥਾਂ ਦੀ ਰਾਈ ਤਨਕ ਮਾਤਰ ਵੀ ਮੈਲ ਮਲੀਨਤਾ ਹੀ ਨਹੀਂ ਆਉਂਦੀ, ਗੁਰਮੁਖ ਜੀਵਨ ਬਣ ਜਾਂਦਾ।
ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ,
ਉਹਨਾਂ ਨੂੰ ਹੀ ਨਿਰਮਲ ਉਜਲ ਕਰਨ ਵਾਲਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ, ਇਹ ਨਾਮ ਰਸ ਚਾਖਿਆ, ਚਖਣਾ ਧਾਰਨ ਭਾਵ ਧਾਰਨ ਕੀਤਾ ਹੈ ਉਹਨਾਂ ਨੇ, ਜਾਂ ਉਜਲ ਨਾਮ ਗੁਰਾਂ ਦੁਆਰਾ ਬ੍ਰਹਮਾਨੰਦ ਰੂਪੀ ਰਸ ਚਖਣਾ ਕੀਤਾ ਹੈ, ਤੇ ਉਹਨਾਂ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੇ, ਤੇ ਐਸਾ ਜਿਹੜਾ ਅੰਮ੍ਰਿਤ ਰਸ ਨੂੰ ਚਾਖਿਆ ਚਖਣਾ ਕੀਤਾ ਹੈ ਸ਼ਬਦ ਰਤੇ,
ਸ਼ਬਦ ਰਤੇ ਪਤ ਪਾਈ,
ਉਹਨਾਂ ਨੇ ਫਿਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਵਿਚ ਰਤੇ ਰੰਗਿਆ ਹੋਇਆਂ ਨੇ ਲੋਕ ਪ੍ਰਲੋਕ ਪਤ ਇੱਜ਼ਤ ਪਾਈ ਪਾ ਲਈ ਹੈ, ਪਤ ਪਤੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ।
ਗੁਣੀ ਗੁਣੀ ਮਿਲ ਲਾਹਾ ਪਾਵਸ,
ਗੁਣੀ ਗੁਣਵਾਨ ਸਤਿਗੁਰਾਂ ਦੇ ਨਾਲ ਸ਼ਰਧਾ ਆਦਿ ਗੁਣੀ ਗੁਣਾਂ ਵਾਲੇ ਜਗਿਆਸੂ, ਉਹ ਮਿਲ ਕਰਕੇ ਬ੍ਰਹਮਾਨੰਦ ਰੂਪੀ ਪ੍ਰਾਪਤੀ ਦਾ ਲਾਹਾ ਲਾਭ ਪਾਵਸ ਪਾਉਂਦੇ ਹਨ।
ਗੁਰਮੁਖ ਨਾਮ ਵਡਾਈ,
ਗੁਰਮੁਖ ਨਾਮ ਕਰਕੇ ਨਾਮੀ ਪਰਮਾਤਮਾ ਨੂੰ ਪਾਉਣ ਰੂਪੀ ਵਡਾਈ ਵਡਿਆਈ ਪ੍ਰਾਪਤ ਕਰ ਲਈ ਹੈ, ਉਹਨਾਂ ਨੇ ਸ਼ੋਭਾ ਪ੍ਰਾਪਤ ਕਰ ਲਈ ਹੈ।
ਸਗਲੇ ਦੁੱਖ ਮਿਟਹਿ ਗੁਰ ਸੇਵਾ,
ਇਸ ਪ੍ਰਕਾਰ ਗੁਰਾਂ ਦੀ ਜਿਹੜੀ ਸੇਵਾ ਟਹਿਲ ਹੈ, ਜਿਹੜੀ ਗੁਰੂ ਘਰ ਦੀ ਸੇਵਾ ਕਰਨੀ ਹੈ ਨਾ, ਕਹਿੰਦੇ ਉਹਨਾਂ ਸੇਵਕਾਂ ਦੇ ਸਗਲੇ ਸਾਰੇ ਦੁੱਖ, ਦੁੱਖ ਨਾਮ ਕਸ਼ਟ, ਉਹ ਮਿਟੇ ਮਿਟਾ ਦਿੰਦੇ। ਮਾਨਸਿਕ ਰੋਗ, ਖਾਸ ਕਰਕੇ ਹੋਮੇ ਦੀ ਰੋਗ, ਈਰਖਾ ਆਦਿ ਦੇ ਰੋਗ, ਉਹ ਮਿਟ ਜਾਂਦੇ। ਸੇਵਾ ਨਿਮਰਤਾ ਦਿੰਦੀ ਚਲੀ ਜਾਂਦੀ, ਅੰਦਰ ਪ੍ਰੇਮ ਪੈਦਾ ਹੋ ਜਾਂਦਾ। ਸੇਵਾ ਦਾ ਬਹੁਤ ਵੱਡਾ, ਸੇਵਾ ਦਾ ਐਡਾ ਵੱਡਾ ਗੁਣ ਕਿਹਾ ਵੀ ਨਾਮ ਦੇ ਸਿਮਰਨ ਦੇ ਨਾਲ ਸੇਵਾ ਜੇ ਹੈ ਤਾਂ ਉਹਦੇ ਵਿੱਚ ਕਾਮਯਾਬੀ ਮਿਲਦੀ ਹੈ। ਸੰਗਤ ਦਾ ਗੁਣ ਬਹੁਤ ਵੱਡਾ ਹੈ, ਸੇਵਾ ਬਿਨ ਸੇਵਾ ਫਲ ਕਿਨੇ ਨਾ ਪਾਏ, ਸੇਵਾ ਕਰਨੀ ਸਾਰੀ ਨਹੀਂ ਮਿਲਦਾ ਫਲ ਸੇਵਾ ਤੋਂ ਬਿਨਾਂ ਕੋਈ।
ਨਾਨਕ ਨਾਮ ਸਿਖਾਈ,
ਗੁਰੂ ਜੀ ਕਥਨ ਕਰਦੇ ਪ੍ਰਭੂ ਦਾ ਨਾਮ ਉਹਨਾਂ ਦਾ ਸਿਖਾਈ ਮਿੱਤਰ ਹੈ, ਸਹਾਇਤਾ ਕਰਨ ਵਾਲਾ ਹੈ, ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ।
ਪੈਰੋ ਮਹੱਲਾ ਪਹਿਲਾ,
ਪੈਰੋਂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਇਹ ਸ਼ਬਦ ਮਨ ਦੇ ਪ੍ਰਥਾਏ ਜੀਵਾਂ ਨੂੰ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਬਖਸ਼ ਕਰਦੇ ਹਨ।
ਹਿਰਦੈ ਨਾਮ ਸਰਬ ਧਨ ਧਾਰਨ,
ਹਿਰਦੇ ਮਨ ਵਿੱਚ ਸਰਬ ਸਾਰਿਆਂ ਨੂੰ ਧਾਰਨ ਆਸਰਾ ਦੇਣ ਵਾਲੇ ਪਰਮਾਤਮਾ ਦਾ ਨਾਮ ਰੂਪੀ ਧਨ ਹੈ, ਇਸ ਧਨ ਨੂੰ ਧਾਰਨ ਕਰ, ਕਿਉਂਕਿ ਧਾਰਨ ਆਸਰਾ ਦੇਣ ਵਾਲਾ ਪਰਮਾਤਮਾ ਦਾ ਨਾਂ ਰੂਪੀ ਧਨ ਹੈ। ਜੋ
ਗੁਰਪ੍ਰਸਾਦੀ ਪਾਈ ਹੈ,
ਪ੍ਰਾਪਤ ਕਿਵੇਂ ਹੋਵੇ, ਕਹਿੰਦੇ ਗੁਰਪ੍ਰਸਾਦੀ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਕਰੀਦਾ ਹੈ।
ਅਮਰ ਪਦਾਰਥ ਤੇ ਕਿਰਤਾਰਥ,
ਜਿਨ੍ਹਾਂ ਨੇ ਅਮਰ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰੂਪੀ ਪਦਾਰਥ ਪਾਇਆ ਹੈ ਤੇ ਉਹ ਕਿਰਤਾਰਥ ਕਿਰਤ ਕਿਰਤ ਨਿਹਾਲ ਹੋ ਗਏ ਹਨ। ਇਸ ਲਈ ਹੇ ਭਾਈ,
ਸਹਿਜ ਧਿਆਨ ਲਿਵ ਲਾਈ ਹੈ,
ਸਹਿਜ ਸ਼ਾਂਤ ਸਰੂਪ ਪਰਮਾਤਮਾ ਦੇ ਧਿਆਨ ਵਿੱਚ ਲਿਵ ਬਿਰਤੀ ਨੂੰ ਲਾਈ ਹੈ, ਲਾਉਣਾ ਕਰੀਏ, ਇਹ ਇਹ ਹੁਕਮ ਦਿੰਦੇ ਨੇ ਗੁਰੂ ਨਾਨਕ ਸਾਹਿਬ।
ਮਨ ਰੀ ਰਾਮ ਭਗਤ ਚਿਤ ਲਾਈ ਹੈ,
ਹੇ ਮਨਾ ਰਾਮ ਪਰਮਾਤਮਾ ਦੀ ਭਗਤੀ ਦੇ ਵਿੱਚ ਚਿਤ ਮਨ ਲਾਈ ਹੈ, ਲਾਉਣਾ ਕਰੀਏ।
ਗੁਰਮੁਖ ਰਾਮ ਨਾਮ ਜਪ ਹਿਰਦੈ,
ਗੁਰਮੁਖ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਹਿਰਦੇ ਅੰਤਸਕਰਨ ਵਿੱਚ ਰਾਮ ਪਰਮਾਤਮਾ ਜੋ ਰਮਿਆ ਹੋਇਆ ਉਹਦੇ ਨਾਮ ਨੂੰ ਜਪ ਜਪਣਾ ਕਰੀਏ।
ਸਹਿਜ ਸੇਤੀ ਘਰ ਜਾਈਏ,
ਇਸ ਪ੍ਰਕਾਰ ਕਰਾਂਗੇ ਸਹਿਜ ਗਿਆਨ ਦੇ ਸੇਤੀ ਨਾਲ ਸਰੂਪ ਰੂਪੀ ਘਰ ਵਿੱਚ ਜਾਈਏ, ਜਾਣਾ ਕਰਾਂਗੇ ਜਾਂ ਜਾਣਾ ਕਰੀਏ, ਸਹਿਜ ਸੇਤੀ ਸ਼ਾਂਤੀ ਪੂਰਵਕ ਸੱਚਖੰਡ ਰੂਪੀ ਘਰ ਵਿੱਚ ਜਾਣਾ ਕਰੀਏ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਭਰਮ ਭੀਤ ਭਾਉ ਕਬਹੁ ਨਾ ਛੂਟਸ,
ਪਰਮਾਤਮਾ ਦੀ ਪ੍ਰੀਤੀ ਤੋਂ ਬਿਨ ਬਗੈਰ ਇਹ ਜਿਹੜਾ ਨਾ ਪੰਜ ਪ੍ਰਕਾਰ ਦਾ ਭਰਮ ਹੈ, ਜਿਹੜਾ ਭੇਦ ਭਰਮ, ਕਰਤੱਤ ਭਰਮ, ਪੁਨਸੰਗ ਭਰਮ, ਵਿਕਾਰ ਭਰਮ, ਇਤਰ ਜਗ ਸੱਤ ਭਰਮ, ਪੰਚੋ ਭਰਮ ਸੰਸਾਰ, ਪੰਜ ਪ੍ਰਕਾਰ ਦਾ ਤਾਂ ਹੋ ਗਿਆ ਭਰਮ, ਤੇ ਫਿਰ ਅੱਗੇ ਜਿਹੜਾ ਭਾਉ ਡਰ ਹੈ ਉਹ ਸੱਤ ਪ੍ਰਕਾਰ ਦਾ ਹੈ। ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ, ਅੰਧ ਰੱਖਿਆ ਅਰਗੁਪਤ ਪੈ ਅਕਸ਼ ਮਾਤਰ ਪੈ ਸਾਧ, ਸੱਤੇ ਪ੍ਰਕਾਰ ਦਾ ਡਰ ਇਹ ਕਬੂ ਨਾ ਛੁੱਟ, ਕਦੇ ਛੁੱਟਦਾ ਨਹੀਂ ਜੀਵ ਦੇ ਕੋਲੋਂ।
ਆਵਤ ਜਾਤ ਨਾ ਜਾਣੇ,
ਆਵਤ ਜਾਤ ਆਉਣ ਜਾਣ ਭਾਵ ਜੰਮਣ ਮਰਨ ਦੀ ਇਹਦੀ ਫਿਰ ਗਿਣਤੀ ਨਹੀਂ ਜਾਣੀ ਜਾਣੀ ਜਾ ਸਕਦੀ, ਇਹ ਜਾਣਿਆ ਨਹੀਂ ਜਾ ਸਕਦਾ, ਗਿਣਤੀ ਮਿਣਤੀ ਨਹੀਂ ਕੋਈ, ਉਹ ਮਨੁੱਖ ਆਉਂਦਾ ਜਾਂਦਾ ਰਹਿੰਦਾ, ਉਹ ਪਰਮਾਤਮਾ ਦੀ ਭਗਤੀ ਨਹੀਂ ਜਾਣਨਾ ਕੀਤੀ, ਜਿਨ੍ਹਾਂ ਨੇ ਨਾ ਜਾਣੀ ਨਹੀਂ ਜਾਣੀ ਭਗਤੀ।
ਬਿਨ ਹਰ ਨਾਮ ਕੋ ਮੁਕਤ ਨਾ ਪਾਵਸ,
ਨਿਚੋੜ ਹੈ ਵੀ ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਕੋਈ ਕਿਸੇ ਨੂੰ ਵੀ ਮੁਕਤੀ ਨਹੀਂ ਪਾਵਸ, ਕੋਈ ਪਾ ਨਹੀਂ ਸਕਦਾ ਮੁਕਤੀ।
ਡੂਬ ਮੋਏ ਬਿਨ ਪਾਣੀ,
ਤੇ ਉਹ ਤਾਂ ਭਾਈ ਪਾਣੀ ਤੋਂ ਬਿਨਾਂ ਹੀ ਕੋਈ ਜਿਵੇਂ ਮਰ ਜਾਵੇ। ਕਹਿੰਦੇ ਜੀ ਇਹ ਕਿਵੇਂ ਹੈ ਜੋ ਪਾਣੀ ਉਹਨੂੰ ਹੈ ਡੁੱਬ ਕੇ ਕਿਵੇਂ ਮਰ ਗਿਆ, ਉਹਦਾ ਉੱਤਰ ਦਿੰਦੇ ਹੈ ਪ੍ਰਤੱਖ ਪਾਣੀ ਤੋਂ ਬਿਨਾਂ। ਤੇ ਉਹ ਮਨੁੱਖ ਨਾਮਹੀਣੇ ਮਨੁੱਖ ਪ੍ਰਤੱਖ ਪਾਣੀ ਤੋਂ ਬਿਨ ਬਗੈਰ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਡੁੱਬ ਗਏ ਨੇ, ਮੂਹੇ ਮਰ ਗਏ, ਪਦਾਰਥਾਂ ਰੂਪ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ, ਨੱਕੋ ਨੱਕ ਭਰੇ ਪਏ ਨੇ। ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਸੁਤੰਤਰਤਾ ਮੁਕਤੀ ਨਾਮ, ਸੁਤੰਤਰ ਆਜ਼ਾਦ ਹੋਣਾ ਜੰਮਣ ਮਰਨ ਤੋਂ ਰਹਿ ਇਹ ਨਹੀਂ ਪ੍ਰਾਪਤ ਹੁੰਦੀ, ਪਦਾਰਥਾਂ ਦੇ ਵਿੱਚ ਡੁੱਬ ਕੇ ਮਰ ਰਹੇ ਨੇ।
ਧੰਦਾ ਕਰਤ ਸਗਲੀ ਪਤ ਖੋਸ,
ਉਹ ਸੰਸਾਰ ਜਿਹੜੇ ਸੰਸਾਰ ਦੇ ਧੰਦੇ ਕੰਮ ਨਾ, ਸੰਸਾਰਕ ਧੰਦਾ ਕਾਰੋ ਵਿਹਾਰ ਕਰਤ ਕਰਦੇ ਹੋਏ ਆਪਣੀ ਸਗਲੀ ਸਾਰੀ ਪਤ ਇੱਜ਼ਤ ਖੋਬਸ ਗਵਾ ਲੈਂਦੇ ਹਨ।
ਭਰਮ ਨਾ ਮਿਟਸ ਗਵਾਰਾ,
ਉਹਨਾਂ ਗਵਾਰਾ ਮੂਰਖਾਂ ਦਾ ਕਦੇ ਸਰੂਪ ਦਾ ਭਰਮ ਨਹੀਂ ਮਿਟਸ ਮਿਟਦਾ।
ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਤੋਂ ਬਿਨ ਬਗੈਰ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ।
ਅੰਧਲੇ ਧੰਦ ਪਸਾਰਾ, ਅੰਧਲੇ
ਅਗਿਆਨੀ ਜੀਵ ਧੰਦ ਕਾਰੋ ਵਿਹਾਰ ਧੰਦੇ ਨੇ ਜਿਹੜੇ ਕਾਰੋ ਵਿਹਾਰ ਆ ਪਸਾਰਾ ਇਹਦੇ ਵਿੱਚ ਹੀ ਪਸਰੇ ਰਹਿੰਦੇ ਹਨ, ਫਸੇ ਰਹਿੰਦੇ ਨੇ ਇਹਦੇ ਵਿੱਚ।
ਅਕੁਲ ਨਿਰੰਜਨ ਸਿਓ ਮਨ ਮਾਨਿਆ,
ਇਹਦਾ ਭਾਈ ਤਰੀਕਾ ਵੀ ਆੜਾ ਗੇਤਰ ਕਰਕੇ, ਨਹੀਂ ਤਾਂ ਅਕੁਲ ਨਾ ਬਣ ਜਾਵੇ। ਅਕੁਲ ਆੜਾ ਥੋੜਾ ਜਿਹਾ ਗੇਤਰ ਕਰਨਾ, ਜਿਹਨਾਂ ਦਾ ਕੁਲਾਂ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਪਰਮਾਤਮਾ ਦੇ ਸਿਓ ਨਾਲ ਮਨ ਮਾਨਿਆ ਮੰਨ ਗਿਆ ਹੈ, ਤੇ ਇਸ ਕਰਕੇ ਫਿਰ ਉਹਨਾਂ ਦਾ ਮਨ ਗੁਰਾਂ ਦੇ
ਮਨ ਹੀ ਤੇ ਮਨ ਮੂਆ,
ਉਹਨਾਂ ਦਾ ਮਨ ਗੁਰਾਂ ਦੇ ਮਨ ਮੰਤਰ ਤੋਂ ਹੀ ਮੰਦੇ ਸੁਭਾਅ ਵੱਲੋਂ ਮੂਆ ਮਰਿਆ ਹੈ। ਮਨ ਸ਼੍ਰੋਮਣੀ ਪ੍ਰਭੂ ਦਾ ਨਿਸ਼ਚਾ ਕਰਕੇ ਹੀ ਮਨ ਦਾ ਮੰਦਾ ਸੁਭਾਅ ਇਹ ਮਰਿਆ ਹੈ, ਉਹਨਾਂ ਦਾ ਇਹੀ ਮਨ ਦਾ ਮਰਨਾ ਹੈ।
ਅੰਤਰ ਬਾਹਰ ਏਕੋ ਜਾਣਿਆ,
ਤੇ ਅੰਤਰ ਬਾਹਰ ਏਕੋ ਜਾਣਿਆ, ਉਹਨਾਂ ਨੇ ਸਰੀਰ ਦੇ ਅੰਤਰ ਵਿੱਚ ਵੀ ਅਤੇ ਬਾਹਰ ਬ੍ਰਹਿਮੰਡ ਵਿੱਚ ਵੀ ਇੱਕ ਪਰਮਾਤਮਾ ਨੂੰ ਹੀ ਵਿਆਪਕ ਜਾਣਿਆ ਜਾਣਨਾ ਕੀਤਾ, ਉਹਨਾਂ ਦੀ ਦ੍ਰਿਸ਼ਟੀ ਐਸੀ ਹੋ ਗਈ ਹੈ।
ਨਾਨਕ ਅਵਰ ਨਾ ਦੂਆ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਉਹਨਾਂ ਨੂੰ ਅਵਰ ਹੋਰ ਕੋਈ ਦੂਆ ਦੂਸਰਾ ਪ੍ਰਤੀਤ ਹੀ ਨਹੀਂ ਹੁੰਦਾ ਕਿ ਇੱਕੋ ਹੀ ਬ੍ਰਹਮ ਹੈ ਜਿਹੜਾ ਉਹੀ ਨਜ਼ਰ ਆ ਰਿਹਾ ਹੈ, ਦੂਆ ਪਾਣੀ ਖਤਮ ਹੋ ਗਿਆ। ਇਸ ਕਰਕੇ ਜਿਵੇਂ ਭਾਈ ਮਰਦਾਨਾ ਨਾਲ ਜਾ ਰਿਹਾ ਸੀ ਮਹਾਰਾਜ ਗੂੜੇ ਜੰਗਲ ਜਾਂਦੇ, ਉੱਥੇ ਕੋਈ ਮੰਦ ਕਰਮੇ, ਕਾਲੀਦਾਸ ਲਿਖਦਾ ਹੈ ਕਹਿੰਦਾ ਵੀ ਦੋ ਬੰਦੇ ਜਿਹੜੇ ਨੇ ਇਹ ਐਸੇ ਨੇ ਜਿਹੜੇ ਕਹਿੰਦੇ ਵੀ ਮੈਨੂੰ ਕੋਈ ਦੇਖੇ ਨਾ, ਲੁੱਕ ਕੇ ਆਪਣਾ ਧੰਦਾ ਕਰਦੇ ਹੈ। ਕਿਹੜੇ? ਕਹਿੰਦੇ ਇੱਕ ਤਾਂ ਭਜਨ ਕਰਨ ਵਾਲਾ, ਜਿਹਨੇ ਭਜਨ ਦਾ ਅਸਰ ਸਾਂਭ ਕੇ ਰੱਖਣਾ ਉਹ ਕਹਿੰਦਾ ਮੈਨੂੰ ਭਜਨ ਕਰਦੇ ਨੂੰ ਦੇਖੇ ਨਾ ਕੋਈ। ਜਿਹਦੇ ਅੰਦਰ ਭਾਵਨਾ ਵੀ ਮੈਨੂੰ ਕੋਈ ਦੇਖੇ ਉਹਦਾ ਮਤਲਬ ਕੁਛ ਹੋ ਰਹੀ ਹੈ, ਉਹਦੇ ਕੋਲ ਫਲ ਨਹੀਂ ਰਹਿੰਦਾ ਫਿਰ। ਇਸ ਕਰਕੇ ਗੁਪਤ ਜਪਣਾ, ਤੇ ਕਾਲੀਦਾਸ ਕਹਿੰਦੇ ਦੂਸਰਾ ਹੈਗਾ ਵਿਸ਼ਈ ਪੁਰਸ਼, ਜਿਹਨੇ ਨਜਾਇਜ਼ ਵਿਸ਼ੇ ਭੋਗਣੇ ਆ, ਚਾਹੇ ਦੂਸਰੇ, ਉਹ ਕਹਿੰਦਾ ਵੀ ਮੈਨੂੰ ਦੇਖੇ ਨਾ ਕੋਈ। ਤੇ ਭਾਵੇਂ ਗ੍ਰਿਸ਼ਤੀ ਹੈ ਉਹ ਬੱਚਿਆਂ ਤੋਂ ਵੀ ਪੜਦਾ ਰੱਖਦਾ ਵੀ ਦੇਖੇ ਨਾ ਕੋਈ, ਨਿਆਣਾ ਬਣਾ ਦੇਖੇ, ਠੀਕ ਹੈ ਮਰਜ਼ਾਦਾ। ਕਾਲੀਦਾਸ ਬਸ਼ਈ ਤੇ ਭਗਤ ਵਾਲਾ ਦੋਨੇ ਭਾਲਦੇ ਜਗ੍ਹਾ ਏਕਾਂਤ ਭਾਈ, ਏਕਾਂਤ ਭਾਲਦੇ ਹੈ। ਹੁਣ ਏਕਾਂਤ ਹੈ ਤਾਂ ਰੱਬ ਦੇ ਪਿਆਰਿਆਂ ਵਾਸਤੇ ਸੀ, ਉਹ ਕੋਈ ਨਜਾਇਜ਼ ਵਿਸ਼ੇ ਇਸਤਰੀ ਪੁਰਸ਼ ਮੰਦ ਕਰਮ ਕਰਦੇ ਸੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਤੁਰੇ ਗਏ ਤੇ ਮਰਦਾਨਾ ਉਹਦੀ ਨਿਗਾਹ ਚਲੀ ਗਈ ਉੱਥੇ। ਮਰਦਾਨਾ ਦਾ ਦੇਖ ਕੇ ਬੁੜਬੁੜ ਲੱਗ ਗਿਆ ਕਰਨ, ਕਹਿੰਦੇ ਦੇਖ ਕਿਹੋ ਜਿਹੇ ਪਾਪੀ ਲੋਕ ਨੇ ਇਹਨਾਂ ਨੂੰ ਇਸ ਤਰ੍ਹਾਂ ਸ਼ਰਮ ਨਹੀਂ, ਬੇਸ਼ਰਮ ਲੋਕ। ਮਹਾਰਾਜ ਕਹਿੰਦੇ ਮਰਦਾਨਿਆ ਕੀ ਹੋ ਗਿਆ ਤੈਨੂੰ? ਕਹਿੰਦਾ ਮਹਾਰਾਜ ਕੀ ਹੋ ਗਿਆ? ਆਹ ਦੇਖੋ ਤਾਂ। ਮਹਾਰਾਜ ਨੇ ਦੇਖਿਆ, ਕਹਿੰਦੇ ਕੀ ਹੈ? ਕੁਛ ਵੀ ਨਹੀਂ ਹੈ, ਨਿਰੰਕਾਰ ਹੈ ਸਾਰੇ। ਮਹਾਰਾਜ ਸੱਚੇ ਪਾਤਸ਼ਾਹ ਉਹ ਇਸਤਰੀ ਤੇ ਪੁਰਸ਼ ਨਹੀਂ ਦੇਖਦੇ ਤੁਹਾਨੂੰ? ਮਹਾਰਾਜ ਕਹਿੰਦੇ ਨਾ, ਮੈਨੂੰ ਤਾਂ ਨਹੀਂ ਦੇਖਦੇ, ਤੈਨੂੰ ਦੇਖਦੇ ਆ। ਤੈਨੂੰ ਇਸਤਰੀ ਪੁਰਸ਼ ਵੀ ਦੇਖ ਗਏ, ਤੈਨੂੰ ਉਹਨਾਂ ਦਾ ਮੰਦ ਕਰਮ ਵੀ ਦੇਖਿਆ ਤੇ ਮੈਨੂੰ ਨਹੀਂ ਦਿਖਿਆ। ਕਹਿੰਦੇ ਤੇਰੀ ਨਿਗਾਹ 'ਚ ਫਰਕ ਪੈ ਗਿਆ, ਲਿਆ ਤੇਰੀ ਨਿਗਾਹ ਠੀਕ ਕਰਾਂ। ਤੇ ਉਹਨਾਂ ਨੇ ਸੁਣ ਲਿਆ ਵੀ ਉਹ ਐਡੇ ਵੱਡੇ ਮਹਾਂਪੁਰਸ਼ ਇਹ ਸਾਡੇ ਮੰਦ ਕਰਮ ਨੂੰ ਦੇਖ ਕੇ ਸਾਨੂੰ ਲਾਹਣਤਾਂ ਪਾਉਣੀਆਂ। ਇੱਕ ਤਾਂ ਆਪਣੇ ਸੇਵਕ ਨੂੰ ਸਮਝਾਉਣ ਲੱਗ ਗਏ, ਉਹ ਸਾਸ ਜੀ ਚਲੋ ਆਪਣੇ ਬਸਤਰ ਸਾਹ ਸਮਾਰ ਕੇ ਉਹ ਵੀ ਚਰਨੀ ਆਡ ਗਏ। ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਕਹਿੰਦੇ ਮਰਦਾਨਿਆਂ ਰਵਾਬ ਸੁਰ ਕਰ, ਤੇਰਾ ਮਨ ਸੁਰ ਕਰਦਿਆਂ ਰਵਾਬ ਸੁਰ ਕੀਤੀ। ਕਹਿੰਦੇ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ। ਇਹ ਹੈ ਬ੍ਰਹਮ ਦ੍ਰਿਸ਼ਟੀ। ਕਹਿੰਦੇ ਸਭ ਬ੍ਰਹਮੇ ਬ੍ਰਹਮ ਹੈ, ਆਪਣੀ ਦ੍ਰਿਸ਼ਟੀ ਠੀਕ ਕਰ ਲੈ। ਜਦੋਂ ਤੇਰੀ ਦ੍ਰਿਸ਼ਟੀ ਨਿਰੰਕਾਰ ਰਿਹਾ ਤਾਂ ਪਾਪੀ ਤਾਂ ਰਿਹਾ ਕੋਈ ਨਾ, ਕਿਹਦੀ ਨਿੰਦਿਆ ਕਰੇਗਾ, ਕਿਹਨੂੰ ਮਾੜਾ ਕਹੇਗਾ। ਇਹ ਉਹ ਗਿਆਨ ਹੈ ਜਿਹੜਾ ਬ੍ਰਹਮ ਗਿਆਨ, ਜਿਹੜਾ ਨਾ ਅਪਰੋਕਸ਼ ਬ੍ਰਹਮ ਗਿਆਨੀ, ਜਿੱਥੇ ਜਿੱਥੇ ਵੀ ਦੇਹ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟੀ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਸਾਰੀ ਜਗ੍ਹਾ ਪਰਮਾਤਮਾ ਹੀ ਦੇਖਦਾ ਤੇ ਘੱਟ ਘੱਟ ਮੈਂ ਹਰਜੂ ਵਸੈ। ਉਹ ਜੀਵਨ ਮੁਕਤ ਹੈ, ਜਿਉਂਦਾ ਵੀ ਹੈ, ਮੁਕਤੀ ਵੀ ਪ੍ਰਾਪਤ ਹੋ ਗਈ ਹੈ। ਤੋ ਇਸ ਕਰਕੇ ਸਾਧ ਸਿੰਘ ਜੀ, ਇਹ ਹੈ ਦ੍ਰਿਸ਼ਟੀ। ਤੇ ਜਿਨ੍ਹਾਂ ਦੀ ਇਹ ਦ੍ਰਿਸ਼ਟੀ ਹੋ ਗਈ ਉਹ ਸੰਸਾਰ ਤੋਂ ਮੁਕਤ। ਪੰਕਤੀ ਕਿਹੜੀ ਸੀ ਜੀ?
ਨਾਨਕ ਅਵਰ ਨਾ ਦੂਆ।
ਉਹ ਅਵਰ ਹੋਰ ਨਹੀਂ ਦੂਜਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਆਉਂਦਾ, ਇਦੋਂ ਪਰੇ ਹੋਰ ਕੋਈ ਅਵਸਥਾ ਹੀ ਨਹੀਂ ਹੈ। ਇਹ ਸਭ ਤੋਂ ਉਹ ਸ਼੍ਰੋਣ ਅਵਸਥਾ। ਤੁਰਿਆ ਪਦ ਦੇ ਵਿੱਚ ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਉਹਦਾ ਰੂਪ ਹੀ ਬਣ ਗਿਆ। ਤੇ ਇਸ ਕਰਕੇ ਕਬੀਰ ਸਾਹਿਬ ਦੀ ਦ੍ਰਿਸ਼ਟੀ ਇਹ ਹੋਈ, ਕਹਿੰਦੇ ਏਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਕਬੀਰ ਕਹਿੰਦਾ ਮੈਨੂੰ ਔਰਤ ਔਰਤ ਨਹੀਂ ਦਿਸਦੀ, ਬੰਦਾ ਬੰਦਾ ਨਹੀਂ ਦਿਸਦਾ, ਮੈਨੂੰ ਤਾਂ ਪਰਮਾਤਮਾ ਦਾ ਰੂਪ ਦਿਸਦਾ, ਜਾਨਵਰ ਨਹੀਂ ਦਿਸਦਾ, ਪਸ਼ੂ ਨਹੀਂ ਦਿਸਦਾ, ਸਾਰੀ ਜਗ੍ਹਾ ਮੇਰਾ ਰਾਮ ਹੀ ਦਿਸਦਾ। ਨਾਮਦੇਵ ਨੇ ਇਹ ਕਿਹਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲਾ ਰੇ। ਇਹ ਦ੍ਰਿਸ਼ਟੀ। ਹਾਂਜੀ, ਅੱਗੇ ਕਥਨ ਕਰਦੇ ਨੇ।
ਪੈਰੋ ਮਹੱਲਾ ਪਹਿਲਾ।
ਪੈਰੋ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ, ਨਾਮ ਸਿਮਰਨ ਤੋਂ ਬਿਨਾਂ ਜਿਹੜੇ ਹੋਰ ਸਾਧਨ ਕਰਦੇ ਆ ਨਾ, ਨਾਮ ਤਾਂ ਜਪਦੇ ਨਹੀਂ, ਤੇ ਉਹਨਾਂ ਦੀ ਨਿਸਫਲਤਾ ਦੱਸਦੇ ਆ, ਜਾਂ ਸਕਾਮ ਕਰਮ ਚ ਲੱਗੇ ਹੋਏ ਜੀਵਨ ਨੂੰ ਉਪਦੇਸ਼ ਬਖਸ਼ਦੇ ਹਨ।
ਜਗਨ ਹੋਮ ਪੁੰਨ ਤਪ ਪੂਜਾ।
ਇਹ ਪਾਠ ਅਧਿਕ ਸਹਿਤ ਹੈ ਜੀ। ਜਗਨ ਜਿਵੇਂ ਬਲਰਾਜਾ ਮਾਇਆ ਅਹੰਕਾਰੀ ਜਗਨ ਕਰੇ ਬਹੁ ਭਾਰ, ਉੱਥੇ ਵੀ ਜਗਨ ਕਹਿੰਦੇ ਆਪਾਂ। ਇਹ ਜੇ ਜਗਨ ਕਹਿ ਦਿੱਤਾ ਤਾਂ ਫਿਰ ਭਾਈ ਇਹਦਾ ਅਰਥ ਵੀ ਗਲਤ ਬਣੇਗਾ। ਫਿਰ ਜਗਨ ਜਗ ਕਰ ਰਹੇ, ਤੇ ਹੋਮ ਜਿਹੜਾ ਘੀ ਅੱਗ ਦੇ ਵਿੱਚ ਪਾ ਕੇ ਹਮਨ ਕਰਨਾ, ਤੇ ਪੁੰਨ ਸ਼ੁਭ ਕਰਮ ਬਾ ਉਹ ਵੀ ਕੀਤੇ, ਪੂਜਾ ਤੇ ਆਪਣੇ ਦੇਵਤੇ ਦੀ ਪੂਜਾ ਕਰਦੇ ਆ, ਦਾਨ ਤੇ ਦਾਨ ਵੀ ਕਰਦੇ ਆ, ਜਾਂ ਫਿਰ ਤਪ ਵੀ ਕਰਦੇ ਆ, ਤਪ ਤਪੱਸਿਆ, ਸ਼ੁਭ ਸਮੇਂ ਕੀਤਾ ਦਾਨ ਹੈ ਜਿਹੜੇ ਉਹਨੂੰ ਪੁੰਨ ਕਹਿੰਦੇ ਆ। ਤਪ ਤਪੱਸਿਆ, ਪੂਜਾ ਆਦਿਕ ਬਾਹਰਲੇ ਸਾਧਨ ਜਿਹੜੇ, ਇਹਨਾਂ ਕਰਨ ਦੇ ਨਾਲ
ਦੇਹ ਦੁਖੀ ਨਿਤ ਦੁਖ ਸਹਿ,
ਨਾਲੇ ਤਾਂ ਦੇਹ ਨੂੰ ਕਸ਼ਟ ਦਿੱਤਾ, ਦੁਖੀ ਰਿਹਾ, ਅਤੇ ਪੱਲੇ ਵੀ ਕੁਛ ਨਾ ਪਿਆ। ਨਿਤਾ ਪ੍ਰਾਤੀ ਦੁੱਖ, ਦੁੱਖ ਹੀ ਸਹਿ ਸਹਾਰਨਾ ਪਏਗਾ, ਦੇਹ ਦੁੱਖ ਹੀ ਸਹਾਰਦੀ ਰਹੇਗੀ, ਪੱਲੇ ਕੁਛ ਨੀ ਪੈਣਾ।
ਰਾਮ ਨਾਮ ਬਿਨ ਮੁਕਤ ਨਾ ਪਾਵਸ।
ਰਾਮ ਪਰਮਾਤਮਾ ਦੇ ਨਾਮ ਤੋਂ ਬਗੈਰ ਮੁਕਤੀ ਕਲਿਆਣ ਨਹੀਂ ਪ੍ਰਾਪਤ ਹੁੰਦੀ ਹੈ, ਪਾ ਨਹੀਂ ਸਕਦਾ ਹੈ।
ਮੁਕਤ ਨਾਮ ਗੁਰਮੁਖ ਲਹਿ।
ਪਰਮਾਤਮਾ ਦੇ ਨਾਮ ਕਰਕੇ ਹੀ ਮੁਕਤ ਕਲਿਆਣ ਦੀ ਪ੍ਰਾਪਤੀ ਹੋਣੀ ਹੈ। ਉਹ ਜਿਹੜਾ ਨਾਮ ਹੈ ਮੁਖੀ ਗੁਰਾਂ ਸਾਹਿਬ ਦੁਆਰਾ, ਗੁਰਮੁਖ ਦੇ ਇੱਥੇ ਅਰਥ ਮੁਖ ਦਾ ਅਰਥ ਮੁਖੀ, ਗੁਰ ਗੁਰੂ ਸਾਹਿਬ ਜੋ ਮੁਖੀ ਨੇ ਸਾਰਿਆਂ ਚ, ਉਹਨਾਂ ਦੁਆਰਾ ਮੁਕਤੀ ਪ੍ਰਾਪਤ ਹੋਣੀ ਹੈ। ਗੁਰੂ ਦੇ ਕੋਲ ਨਾਮ ਹੈ, ਗੁਰੂ ਦੇ ਕੋਲ ਗਿਆਨ ਹੈ, ਉਹਦੇ ਦੁਆਰਾ ਫਿਰ ਮੁਕਤੀ ਹੋਣੀ ਹੈ।
ਰਾਮ ਨਾਮ ਬਿਨ,
ਤੇ ਰਾਮ ਦੇ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਜਾਪ ਕਰੇ ਤੋਂ ਬਿਨ ਬਗੈਰ।
ਬਿਰਥੇ ਜਗ ਜਨਮ,
ਕਹਿੰਦੇ ਸੰਸਾਰ ਦੇ ਵੀ ਕਿੰਨੇ ਜਨਮ ਧਾਰ ਲਏ, ਉਹ ਵੀ ਵਿਅਰਥ ਹੀ ਗਏ ਤੇਰੇ, ਤੇ ਹੁਣ ਵੀ ਵਿਅਰਥ ਹੀ ਜਾਏਗਾ, ਨਾਮ ਤੋਂ ਬਿਨਾਂ ਵਿਅਰਥ ਹੈ।
ਬਿਖ ਖਾਵੇ ਬਿਖ ਬੋਲੀ ਬੋਲੇ,
ਉਹ ਜੀਵ ਬਿਖ ਬਿਓ ਰੂਪੀ ਮਾਇਆ ਵਿਸ਼ਿਆਂ ਦੇ ਭੋਗਣ ਰੂਪ ਖਾਵੇ ਖਾਂਦਾ, ਇਹ ਵਿਓ ਹੈ, ਖੰਡ ਚ ਲਪੇਟੀ ਹੋਈ ਹੈ, ਤੇ ਵਿਖ ਬਿਓ ਰੂਪੀ ਕੌੜੀ ਵਿਸ਼ਿਆਂ ਵਾਲੀ ਬੋਲੀ ਬੋਲਦਾ, ਜਦੋਂ ਬੋਲਦਾ ਕੌੜੇ ਬਚਨ ਬੋਲਦਾ, ਬਿਖ ਖਾਵੇ ਬਿਖ ਬੋਲੀ ਬੋਲੇ, ਕੜਤਨ ਵਾਲੀ ਬੋਲੀ ਨੂੰ ਬੋਲਦਾ ਹੈ।
ਬਿਨ ਨਾਵੈ ਨਿਹਫਲ ਮਰ ਭ੍ਰਮਣਾ,
ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਉਹਦਾ ਜਨਮ ਨਿਹਫਲ ਵਿਅਰਥ ਹੈ, ਕੋਈ ਫਲ ਨਹੀਂ ਮਿਲਿਆ, ਗਿਆਨ ਰੂਪੀ ਫਲ ਨਹੀਂ ਮਿਲਿਆ, ਨਾਮ ਰੂਪੀ ਫਲ ਨਹੀਂ ਮਿਲਿਆ, ਮਰ ਕੇ ਵੀ ਜੂਨਾਂ ਚ ਭ੍ਰਮਣਾ ਭਟਕਦਾ ਹੀ ਫਿਰਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਪੁਸਤਕ ਪਾਠ ਵਿਆਕਰਨ ਖਾਣ,
ਇਹ ਜੀਵ ਅਨੇਕਾਂ ਪੁਸਤਕਾਂ ਦਾ ਪਾਠ ਪਠਨ ਪਾਪ ਪੜ੍ਹਨਾ ਕਰਦਾ ਹੈ, ਤੇ ਵਿਆਕਰਨ ਆਦਿ ਬਖਾਣੇ ਕਥਨ ਕਰਦਾ, ਤੇ ਇਸ ਤਰ੍ਹਾਂ ਦੀ ਜਿਹੜੀ ਹੈ ਤੇ ਇਹਦੇ ਨਾਲ ਹੋਰ ਵੀ ਦੱਸਦੇ ਨੇ
ਸੰਧਿਆ ਕਰਮ ਤਿਕਾਲ ਕਰੈ।
ਤਿਕਾਲ ਨਾਮੇ ਤਿੰਨ ਕਾਲ, ਤੇ ਸਵੇਰੇ ਜਦੋਂ ਰਾਤ ਖਤਮ ਹੋ ਗਈ, ਦਿਨ ਚੜ ਰਿਹਾ, ਸੰਧੀ ਹੋ ਰਹੀ ਹੈ ਦਿਨ ਤੇ ਰਾਤ ਦੀ, ਉਹਨੂੰ ਸਵੇਰ ਦੀ ਸੰਧਿਆ। ਜਦੋਂ ਦੁਪਹਿਰ ਢਲ ਰਹੀ ਹੈ, ਦੁਪਹਿਰ ਖਤਮ ਹੋ ਦੋ ਰਹਿ ਗਏ, ਉਹ ਦੁਪਹਿਰ ਦੀ ਸੰਧਿਆ ਮੰਨਦੇ ਹੈ ਹਿੰਦੂ ਮਤ ਦੇ ਅੰਦਰ। ਜਦੋਂ ਦਿਨ ਜਾ ਰਿਹਾ, ਰਾਤ ਆ ਰਹੀ ਹੈ, ਉਦੋਂ ਸੰਧੀ ਕਾਲ ਹੈ। ਉਸ ਵੇਲੇ ਫਿਰ ਉਸ ਵੇਲੇ ਸ਼ੁਭ ਕਰਮ ਕਰਦੇ, ਤਿੰਨ ਕਾਲ ਕਰਦੇ ਨੇ। ਮੁਸਲਮਾਨ ਪੰਜ ਵਾਸਤੇ ਨਵਾਜ਼ਾਂ ਪੜ੍ਹਦੇ ਹੈ, ਇਹਨੂੰ ਕਰੇ ਕਰਦਾ। ਤੇ ਕਾਲ ਤਿੰਨਾਂ ਪਦਾਂ ਵਾਲੀ ਗਾਇਤਰੀ ਮੰਤਰ ਦਾ ਉਚਾਰਨ ਵੀ ਕਰਦਾ, ਪਰ ਪੱਲੇ ਕੁਛ ਨਹੀਂ ਪੈਂਦਾ ਰਾਮ ਦੇ ਨਾਮ ਤੋਂ ਬਿਨਾਂ। ਜਿਹੜੀ ਸਾਸ ਜੀ ਵਿਆਕਰਨ ਹੈ, ਸ਼ਬਦ ਦੀ ਸ਼ੁੱਧੀ ਅਸ਼ੁੱਧੀ ਵਿਆਕਰਨ ਤੋਂ ਬਿਨਾਂ ਨਹੀਂ ਹੁੰਦੀ। ਪਰ ਜਦੋਂ ਪਾਣਨੀ ਰਿਸ਼ੀ ਨੇ ਸਭ ਤੋਂ ਪਹਿਲਾਂ ਵਿਆਕਰਨ ਬਣਾਈ ਹੈ, ਤੇ ਨੌ ਵਿਆਕਰਨ ਹੈ, ਜਿਹੜੀਆਂ ਅੱਠ ਵਿਆਕਰਨਾਂ ਨੇ ਅਸਲ ਦੇ ਵਿੱਚ ਉਸ ਮੂਲ ਦੇ ਵਿੱਚੋਂ ਹੀ ਜਨਮ ਲੈ ਕੇ ਅੱਗੇ ਤੋਂ ਅੱਗੇ ਵਿਆਕਰਨਾਂ ਬਣੀਆਂ। ਤੇ ਜਿਹੜਾ ਪਾਣਨੀ ਰਿਸ਼ੀ ਸੀ, ਜਦੋਂ ਇਹ ਵਿਆਕਰਨ ਬਣਾਈ ਹੈ, ਪੁਰਾਣੇ ਸਮੇਂ ਦੇ ਜਿਹੜੇ ਵੇਦ ਸੀ ਤੇ ਉਹਨਾਂ ਦੀ ਵਿਚਾਰਧਾਰਾ, ਤੇ ਹੁਣ ਦੇ ਜਿਹੜੇ ਵੇਦ ਨੇ, ਇਹਨਾਂ ਦੇ ਵਿੱਚ ਤਾਂ ਇਹਨਾਂ ਨੇ ਵਿਆਕਰਨ ਅਨੁਸਾਰ ਵੀ ਕਰ ਲਿਆ ਬਹੁਤ ਕੁਛ। ਉਹਨੇ ਇੱਕ ਗੱਲ ਕਹੀ, ਉਹ ਕਹਿੰਦਾ ਵੀ ਜਿਹੜਾ ਮੇਰੀ ਵਿਆਕਰਨ ਬਣਾਈ ਵੀ ਹੈ, ਸ਼ਾਸਤਰਾਂ 'ਤੇ ਵੀ ਲਾਗੂ ਹੋਊਗੀ, ਪੁਰਾਣਾਂ 'ਤੇ ਵੀ ਲਾਗੂ ਹੋਊਗੀ, ਸਾਰੀਆਂ ਉਹਨਾਂ 'ਤੇ ਲਾਗੂ ਹੋ, ਪਰ ਵੇਦ ਦੇ ਉੱਤੇ ਲਾਗੂ ਨਹੀਂ ਹੋਊ। ਅਖੇ ਜੀ ਕਿਉਂ? ਉਹ ਕਹਿੰਦਾ ਦੇਖੋ, ਵੇਦ ਈਸ਼ਵਰ ਕਿਰਤ ਬਾਣੀ ਹੈ। ਭਾਵਨਾ ਦੇਖੋ, ਹਾਲਾਂਕਿ ਵੇਦ ਦੇ ਵਿੱਚ ਕੜੇ ਰਿਸ਼ੀਆਂ ਮੁਨੀਆਂ ਦੇ ਬੜੇ ਸਲੋਕ ਨੇ, ਵੇਦ ਈਸ਼ਵਰ ਕਿਰਤ ਹੈ ਔਰ ਵਿਆਕਰਨ ਜੀਵ ਕਿਰਤ ਹੈ। ਗੱਲ ਸਮਝਣ ਵਾਲੀ ਹੈ। ਜੀਵ ਦੇ ਬਣਾਏ ਹੋਏ ਕਾਨੂੰਨ ਰੱਬ 'ਤੇ ਲਾਗੂ ਨਹੀਂ ਹੋ ਸਕਦੇ, ਰੱਬ ਦੇ ਬਣਾਏ ਕਾਨੂੰਨ ਜੀਵ 'ਤੇ ਲਾਗੂ ਸਦਾ ਹੀ ਹੋਣਗੇ। ਉਹ ਕਹਿੰਦੇ ਵੀ ਇਹ ਜਿਹੜੀ ਵਿਆਕਰਨ ਹੈ, ਇਹ ਭਾਸ਼ਾ 'ਤੇ ਲਾਗੂ ਹੁੰਦੀ ਹੈ ਤੇ ਬਾਣੀ 'ਤੇ ਲਾਗੂ ਨਹੀਂ ਹੁੰਦੀ। ਤੇ ਜਦੋਂ ਵਿਆਕਰਨ 'ਤੇ ਉੱਥੇ ਵਿਚਾਰ ਹੋਈ ਸੀ ਨਾ, ਉੱਥੇ ਸਹਿਜ ਭਾਵ ਦੇ ਨਾਲ ਮੈਂ ਕੁਝ ਸਵਾਲ ਪੁੱਛੇ ਵੀ ਜੇ ਤੁਸੀਂ ਕਹੋਗੇ ਵੀ ਬਾਣੀ ਜਿਹੜੀ ਹੈ ਇਹ ਵੀ ਤਾਂ ਭਾਸ਼ਾ ਦੇ ਵਿੱਚ ਹੈ, ਇਹਨੂੰ ਤਾਂ ਅਸੀਂ ਤਾਂ ਤੁਰਕੀ ਬਾਣੀ ਕਹਿੰਦੇ ਹਾਂ, ਕਿਹਦੀ ਭਾਸ਼ਾ ਇਹ ਤਾਂ ਗੁਰਾਂ ਦੀ ਰਸਨਾ ਦੁਆਰਾ ਹੋਈ ਹੈ, ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ। ਇਸ ਕਰਕੇ ਇਹਦੇ ਉੱਤੇ ਵਿਆਕਰਨ ਲਾਗੂ ਨਹੀਂ ਹੁੰਦੀ। ਕਹਿੰਦੇ ਜੀ ਕਿਸ ਤਰ੍ਹਾਂ? ਮੈਂ ਕਿਹਾ ਲਓ, ਤੁਹਾਡੇ ਸਾਹਮਣੇ ਹੀ ਹੈ, ਰਵਿਦਾਸ ਦਾ ਜਨਮ ਹੋਇਆ ਉਸ ਘਰ ਦੇ ਵਿੱਚ ਜਿਹਦਾ ਪਰਛਾਵਾਂ ਵੀ ਭਿੱਟਦਾ ਸੀ ਬਾਹਮਣਾਂ ਨੂੰ। ਠੀਕ ਹੈ ਇਹ ਗੱਲ? ਕਹਿੰਦੇ ਠੀਕ ਹੈ। ਮੈਂ ਕਿਹਾ ਫਿਰ ਵਿਆਕਰਨ ਕਦੋਂ ਪੜ੍ਹਿਆ? ਰਵਿਦਾਸ ਬਾਣੀ ਤਾਂ ਉਹਦੀ ਵੀ ਜ਼ਿਆਦਾ ਦਰਜ ਹੈ। ਫਿਰ ਉਹਨੇ ਵਿਆਕਰਨ ਅਨੁਸਾਰ ਉਚਾਰੀ? ਗੁਰੂ ਨਾਨਕ ਸਾਹਿਬ ਮਹਾਰਾਜ ਕਿਹੜੇ ਪਾਧੇ ਕੋਲ ਪੜ੍ਹੇ ਸੀ? ਉਹਨੂੰ ਤਾਂ ਪੜ੍ਹਾ ਕੇ ਆਏ। ਬਾਣੀ 'ਤੇ ਲਾਗੂ ਨਹੀਂ ਹੁੰਦੀ। ਹਾਂ, ਇੱਕ ਗੱਲ ਸਹੀ ਦਰੁਸਤ ਹੈ, ਜੇ ਵਿਆਕਰਨ ਇੰਨੀ ਮਾੜੀ ਹੁੰਦੀ ਤਾਂ ਸੰਤ ਸੁੰਦਰ ਸਿੰਘ ਜੀ ਵਿਆਕਰਨ ਨਾ ਪੜ੍ਹਦੇ। ਉਹਨਾਂ ਨੇ ਵਿਆਕਰਨ ਪੜ੍ਹੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੜ੍ਹਾਈ, ਸੰਤ ਗਿਆਨੀ ਮੋਹਨ ਸਿੰਘ ਜੀ ਵਿਆਕਰਨ ਪੜ੍ਹੇ, ਫਿਰ ਇਹ ਵਿਦਵਾਨ ਸਾਡੇ ਕਿਉਂ ਪੜ੍ਹਦੇ? ਵਿਆਕਰਨ ਠੀਕ ਹੈ, ਇਹਦੇ 'ਚ ਇੰਨਾ ਸਮਝੋ ਵੀ ਵਿਆਕਰਨ ਜਿਹੜੀ ਹੈ ਉਹ ਗੁਰੂ ਨਾਨਕ ਦੇ ਘਰ ਦੀ ਟਹਿਲਣ ਹੈ, ਸੇਵਾਦਾਰ ਨਹੀਂ ਹੈ, ਝਾੜੂ ਬਰਦਾਰ ਨਹੀਂ ਹੈ, ਪਰ ਇਸ ਘਰ ਦੀ ਮਾਲਕਣ ਨਹੀਂ ਹੈ। ਇਸ ਕਰਕੇ ਜਿਹਨਾਂ ਸ਼ਬਦਾਂ 'ਤੇ ਵਿਆਕਰਨ ਕੰਮ ਦਿੰਦਾ ਉਹ ਕੰਮ ਲੈਣਾ ਚਾਹੀਦਾ, ਨਫ਼ਰਤ ਨਹੀਂ ਕਰਨੀ ਚਾਹੀਦੀ। ਗੁਰੂ ਨਾਨਕ ਦੇ ਘਰ ਦੇ ਸੇਵਕਾਂ ਦਾ ਆਦਰ ਹੀ ਕਰਨਾ ਚਾਹੀਦਾ, ਵਿਆਕਰਨ ਦਾ ਐਕਣ ਆਦਰ ਹੈ। ਲੇਕਿਨ ਜੇ ਕਹਿੰਦੀ ਵਿਆਕਰਨ ਦੇ ਅਧੀਨ ਬਾਣੀ ਹੈ ਤਾਂ ਬਾਣੀ ਦੀ ਸੁਤੰਤਰਤਾ ਉਸ ਵੇਲੇ ਖਤਮ ਹੋ ਜਾਂਦੀ ਹੈ, ਬਾਣੀ ਸੁਤੰਤਰ ਹੈ। ਇਸ ਕਰਕੇ ਸਾਧ ਸਿੰਘ ਜੀ, ਫਿਰ ਉਹ ਇੱਕ ਡਾਕਟਰ ਸਾਹਿਬ ਨੂੰ ਥੋੜ੍ਹੀ ਜਿਹੀ ਜ਼ਿਆਦਾ ਤਕਲੀਫ ਸੀ ਜਿਹੜਾ ਵਿਆਕਰਨ 'ਤੇ ਬੋਲਿਆ, ਉਹ ਦੂਜੇ ਡਾਕਟਰ ਨੇ ਸਾਂਭਲਿਆ। ਉਹ ਕਹਿੰਦੇ ਜੀ ਇਹ ਕਿੱਥੇ ਲਿਖਿਆ ਵੀ ਪਾਣਨੀ ਰਿਸ਼ੀ ਨੇ? ਕਹਿੰਦਾ ਆ ਜਾ ਮੈਂ ਦਿਖਾ ਦਿੰਦਾ, ਫਲਾਨੀ ਪੁਸਤਕ ਦੇ ਉੱਥੇ ਲਿਖਿਆ। ਕਹਿੰਦਾ ਇਹ ਸਹੀ ਹੈ ਜਿਹੜਾ ਇਹਨਾਂ ਨੇ ਕਿਹਾ, ਇਹ ਯੂਨੀਵਰਸਿਟੀ ਦੀ ਗੱਲ ਹੈ। ਸੋ ਇਸ ਕਰਕੇ ਪੁਸਤਕ ਪਾਠ ਵਿਆਕਰਨ ਵੀ ਪੜ੍ਹ ਲਿਆ, ਪਾਣਨੀ ਰਿਸ਼ੀ ਵਿਆਕਰਨ ਨੂੰ ਜਨਮ ਦਿੰਦਾ ਤੇ ਮਰ ਕੇ ਪ੍ਰੇਤ ਬਣਦਾ, ਤੇ ਪ੍ਰੇਤ ਬਣੇ ਨੂੰ ਗੁਰੂ ਨਾਨਕ ਸਾਹਿਬ ਦਾ ਉਧਾਰ ਕਰਦੇ ਨੇ। ਨਾਮ ਤੋਂ ਬਿਨਾਂ ਵਿਅਕਤੀ ਜੇ ਵਿਆਕਰਨ ਐਡੀ ਮਹਾਨ ਹੁੰਦੀ ਤਾਂ ਫਿਰ ਉਹ ਪ੍ਰੇਤ ਕਾਹਨੂੰ ਬਣਦਾ ਭਾਈ? ਮੁਕਤੀ ਨਾਮ ਤੋਂ ਹੈ, ਵਿਆਕਰਨ ਦੇ ਨਾਲ ਨਹੀਂ, ਵੇਦ ਪੜ੍ਹਨ ਦੇ ਨਾਲ ਨਹੀਂ, ਪੁਰਾਣ ਪੜ੍ਹਨ ਦੇ ਨਾਲ ਹੀ, ਸੰਧਿਆ ਕਰਨ ਦੇ ਨਾਲ ਹੀ। ਇਹ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ,
ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ।
ਗੁਰਾਂ ਦੇ ਉਪਦੇਸ਼ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਹੇ ਪ੍ਰਾਣਾ ਧਾਰੀ ਜੀਵ, ਤੇਰੀ ਮੁਕਤੀ ਕਲਿਆਣ ਨਹੀਂ ਹੋਣੀ।
ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ।
ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਕਮਾਏ ਤੋਂ ਬਿਨ ਬਗੈਰ, ਤੇ ਹੇ ਪ੍ਰਾਣਾ ਧਾਰੀ, ਤੇ ਮੁਕਤ ਕਹਾਂ ਕਿੱਥੇ ਹੈ, ਕਿੱਥੇ ਮਿਲ ਜੂਗੀ ਤੈਨੂੰ ਮੁਕਤੀ? ਕਿਤੇ ਵੀ ਕਲਿਆਣ ਤੈਨੂੰ ਪ੍ਰਾਪਤ ਨਹੀਂ ਹੋਣੀ ਹੈ, ਭਾਵ ਮੁਕਤੀ ਨਹੀਂ ਹੋ ਸਕਦੀ ਤੇਰੀ। ਫਿਰ
ਰਾਮ ਨਾਮ ਬਿਨ ਉਰਜ ਮਰੈ,
ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਕਰਮ ਕਾਂਡਾਂ ਦੀ ਹੰਗਤਾ ਮਮਤਾ ਵਿਚ ਉਰਜ ਫਸ ਕੇ ਮਰ ਜਾਏਗਾ ਤੂੰ।
ਡੰਡ ਕਮੰਡਲ ਸਿਖਾ ਸੂਤ ਧੋਤੀ,
ਜੇ ਕੀ ਹੈ ਡੰਡਾ ਤੇਰਾ, ਜਿਹੜੇ ਸੰਨਿਆਸੀ ਨੇ ਹੱਥ ਚ ਡੰਡਾ ਰੱਖਦੇ ਤਿੰਨ ਪੌੜੀਆਂ ਵਾਲਾ, ਤਿੰਨ ਗੰਢਾਂ ਹੁੰਦੀਆਂ ਨੇ ਉਹਨੂੰ, ਇਹ ਸੰਨਿਆਸੀਆਂ ਦੀ ਨਿਸ਼ਾਨੀ ਇੱਕ ਰੱਖੀ ਹੋਈ ਹੈ ਤੇ ਇੱਕ ਕਮੰਡਲ ਹੱਥ ਵਿਚ। ਜਿਹੜੇ ਹਿੰਦੂ ਨੇ ਉਹ ਸਿਰ ਦੇ ਉੱਤੇ ਬੋਧੀ ਰੱਖਦੇ ਹੈ, ਬੋਧੀ ਜਿਹੜੀ ਹੈ ਉਹ ਕੱਟਦੀ ਨਹੀਂ ਹੈ। ਅਸਲ ਦੇ ਵਿੱਚ ਤਾਂ ਇਹ ਕਹਾਣੀ ਹੋਰ ਹੈ, ਇਹਦੇ ਚ ਕੋਈ ਹਿੰਦੂ ਨੂੰ ਕੇਸ ਕੱਟਣ ਦੀ ਆਗਿਆ ਨਹੀਂ, ਚਾਰੇ ਵੇਦਾਂ ਦੇ ਸੂਤਰ ਨੋਟ ਕਰਕੇ ਰੱਖੇ ਹੋਏ ਹੈ ਵੀ ਵੇਦ ਦੇ ਵਿੱਚ ਕਿਸੇ ਨੂੰ ਆਗਿਆ ਨਹੀਂ ਹੈ ਕਿ ਰੋਮ ਕੱਟੇ। ਤੇ ਮਹਾਂਪੁਰਖ ਕਹਿੰਦੇ ਉਹ ਕਹਿੰਦੇ ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ, ਕਹਿੰਦੇ ਕਰਮਾਂ ਦੀ ਉਹ ਮਾਰ ਪਈ ਹੋਈ ਹੈ। ਜੀਵ ਜੋਗੀ ਬਣ ਕੇ ਹੱਥ ਵਿੱਚ ਡੰਡਾ ਕਮੰਡਲ ਤੇ ਜਾਂ ਕਾਠ ਦਾ ਪਾਤਰ ਫੜ ਕੇ ਫੜ ਲੈਂਦਾ, ਕਮੰਡਲ ਜਿਹੜਾ ਉਹ ਕਾਠ ਦਾ ਹੁੰਦਾ ਸੀ, ਬ੍ਰਾਹਮਣ ਬਣ ਕੇ ਸਿਰ ਤੇ ਸਿਖਾ ਬੋਧੀ ਧਾਰਨ, ਇਹ ਸਿੱਖਾ ਨਹੀਂ ਕਰਨਾ ਜੀ, ਸਿਖਾ ਪੋਲਾ ਪਾਠ ਕਰਨਾ, ਗਲ ਦੇ ਸੂਤ ਜਨੇਊ ਤੇ ਫਿਰ ਲੱਕ ਨੂੰ ਧੋਤੀ ਬੰਨ ਕੇ ਰੱਖ ਲੈਂਦਾ ਤੇ ਆਪਣੇ ਆਪ ਨੂੰ ਫਿਰ ਬੜਾ ਬ੍ਰਹਮਚਾਰੀ ਬਣਦਾ।
ਤੀਰਥ ਗਵਨ ਅਤ ਭ੍ਰਮਣ ਕਰੈ,
ਬ੍ਰਹਮਚਾਰੀ ਬਣ ਕੇ ਤੀਰਥਾਂ ਤੇ ਜਾਣਾ ਕਰਦਾ, ਸੰਨਿਆਸੀ ਬਣ ਕੇ ਅਤਿਅੰਤ ਹੀ ਭ੍ਰਮਣ ਕਰੈ ਕਰਦਾ, ਕਿਉਂਕਿ ਸੰਨਿਆਸੀਆਂ ਨੂੰ ਹੁਕਮ ਹੈ ਵੀ ਇੱਕ ਰਾਤ ਤੋਂ ਵੱਧ ਕਿਤੇ ਰਾਤ ਨਹੀਂ ਕੱਟੀ। ਬਹੁਦਿਕ ਸੰਨਿਆਸ ਹੈ, ਇੱਕ ਕੁਟੀਚਕ ਵਿਨਿਆਸ ਹੈ। ਉਹ ਬਹੁਦਿਕ ਤਾਂ ਉਹ ਹੈ ਵੀ ਇੱਕ ਰਾਤ ਤੋਂ ਵੱਧ ਕਿਸੇ ਬਿਰਸ਼ ਹੇਠ ਵੀ ਨਹੀਂ ਕੱਟਣੀ, ਨਦੀ ਦੇ ਕਿਨਾਰੇ ਕਿਨਾਰੇ ਤੁਰਦੇ ਭਜਨ ਸਿਮਰਨ ਕਰੀ ਜਾਣਾ, ਡੇਰਾ ਨਹੀਂ ਬਣਾਉਣਾ। ਤੇ ਕੁਟੀਚਕ ਸੰਨਿਆਸ ਹੋਵੇ, ਕੁਟੀਆ ਬਣਾ ਲੈਣੀ ਰਹਿਣਾ, ਉਹਦੇ ਵਿੱਚ ਰਹਿਣਾ ਮਾਇਆ ਤੋਂ ਨਿਰਲੇਪ, ਤੇ ਇਉਂ ਭਰਮਣ ਕਰਦੇ ਫਿਰਦੇ ਆ, ਫਿਰ ਵੀ ਰੱਬ ਪ੍ਰਾਪਤ ਨਹੀਂ ਹੁੰਦਾ ਨਾਮ ਤੋਂ ਬਿਨਾ।
ਰਾਮ ਨਾਮ ਬਿਨ ਸ਼ਾਂਤ ਨਾ ਆਵੇ,
ਪਰਮਾਤਮਾ ਦੇ ਨਾਮ ਤੋਂ ਜਪੇ ਤੋਂ ਬਗੈਰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਹੈ, ਨਹੀਂ ਆਉਂਦੀ ਹੈ।
ਜਪ ਹਰ ਹਰ ਨਾਮ ਸੋ ਪਾਰ ਪਰੈ,
ਜੋ ਹਰ ਹਰੇ ਪਰੇ ਕਰਨ ਵਾਲੇ ਹਰ ਹਰੀ ਦਾ ਨਾਮ ਜਪਦਾ ਹੈ, ਸੋ ਉਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਪਰੈ ਪੈਂਦਾ ਹੈ, ਪਹੁੰਚ ਜਾਂਦਾ ਹੈ।
ਜਟਾ ਮੁਕਟ ਤਨ ਭਸਮ ਲਗਾਏ,
ਇਹ ਜਟਾਂ ਵਧਾ ਲਈਆਂ ਤੇ ਤਨ ਸਰੀਰ ਦੇ ਉੱਤੇ ਭਸਮ ਸਵਾਹ ਮਲ ਲਈ ਤੇ ਆਪਣੇ ਆਪ ਨੂੰ ਫਿਰ ਜਟਾਂ ਮੁਕਟ ਤੇ ਇਸ ਤਰ੍ਹਾਂ ਦਾ ਮੁਕਟ ਦਾ ਇਸ ਨਾਮ ਸਾਥ ਸਿੰਘ ਜੜਾਵਾਂ ਜਿਹੜੀਆਂ ਨਾ ਤੇ ਮੁਕਟ ਦੀ ਤਰ੍ਹਾਂ ਉਹ ਬੜੀਆਂ ਉੱਚਾ ਜਿਹੀਆਂ ਕਹੇ, ਜਿਵੇਂ ਮੁਕਟੇ ਹੁੰਦਾ ਧਰਿਆ ਹੁੰਦਾ ਉਹਦਾ ਜੂੜਾ ਜਿਹਾ ਬਣਾ ਲੈਣਾ ਨਾ, ਉਹਨੂੰ ਮੁਕਟ ਕਿਹਾ। ਇੱਥੇ ਸਰੀਰ ਦੇ ਉੱਤੇ ਭਸਮ ਲਵਾਈ, ਜੇ ਜੜਾਵਾਂ ਧਾਰਨ ਦੇ ਨਾਲ ਹੀ ਮਿਲ ਜਾਂਦਾ ਤਾਂ ਬੋੜ ਦੀਆਂ ਜਿਹੜੀਆਂ ਜੜਾਵਾਂ ਥੋੜੀਆਂ ਲੰਬੀਆਂ ਨੇ, ਬੋੜ ਤਾਂ ਮੁਕਤ ਨਹੀਂ ਹੋਇਆ, ਮੋਰ ਦੇ ਬੜੇ ਬੜੇ ਲੰਮੇ ਖੰਭ ਨੇ ਉਹ ਨਹੀਂ ਮੁਕਤ ਹੋਇਆ। ਤੋ ਇਸ ਕਰਕੇ ਜੇ ਸਰੀਰ ਨੂੰ ਭਸਮ ਲਾਉਣ ਨਾਲ ਮੁਕਤੀ ਮਿਲ ਜੀ ਹੈ ਤਾਂ ਖੋਤੇ ਨੂੰ ਤਾਂ ਸਭ ਤੋਂ ਪਹਿਲਾਂ ਮਿਲੇ, ਤੇ ਇਸ ਪ੍ਰਕਾਰ ਇਹ ਨਹੀਂ ਭਸਮ ਲਗਾਉਣ ਦੇ ਨਾਲ ਵੀ ਮੁਕਤੀ ਨਹੀਂ ਹੈ। ਅੱਗੇ ਦੱਸਦੇ ਨੇ
ਬਸਤਰ ਛੋੜ ਤਨ ਨਗਨ ਭਇਆ,
ਜੇ ਨੰਗ ਤੜੰਗੇ ਰਹਿਣ ਨਾਲ ਮੁਕਤੀ ਮਿਲ ਜਾਵੇ ਤਾਂ ਫਿਰ ਨਗਨ ਫਿਰਤ ਜੋ ਪਾਈਆ ਯੋਗ ਬਨਕਾ ਮਿਰਗ ਮੁਕਤ ਸਭ ਹੋ, ਫਿਰ ਤਾਂ ਮਿਰਗਾਂ ਨੂੰ ਮੁਕਤੀ ਮਿਲਦੀ, ਉਹਨੇ ਕਿਹੜੇ ਕੱਪੜੇ ਪਾਏ ਹੋਏ ਨੇ। ਇਹਦੇ ਨਾਲ ਨਹੀਂ, ਮੁਕਤ ਤਾਂ ਨਾਮ ਤੋਂ ਮਿਲਦੀ ਹੈ। ਇਹ ਜਿਹੜਾ ਵਸਤਰ ਛੱਡ ਕਰਕੇ ਵਸਤਰਹੀਣ ਨਾਗੇ ਹੋ ਕਰਕੇ ਫਿਰਦੇ ਹਨ,
ਵਸਤਰ ਛੋੜ ਤਨ ਨਗਨ ਭਇਆ,
ਇਸ ਕਰਕੇ ਭਾਈ ਵਸਤਰ ਨਾਮ ਹੈ ਕੱਪੜਿਆਂ ਦਾ, ਛੋੜ ਛੱਡ ਕੇ ਤਨ ਸਰੀਰ ਕਰਕੇ ਨਗਨ ਨੰਗਾ ਭਇਆ ਹੋ ਗਿਆ ਹੋਵੇ।
ਰਾਮ ਨਾਮ ਬਿਨ ਤ੍ਰਿਪਤ ਨਾ ਆਵੇ,
ਰਾਮ ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਆਤਮ ਤ੍ਰਿਪਤੀ ਸੰਤੁਸ਼ਟਤਾ ਨਹੀਂ ਆਉਂਦੀ ਹੈ।
ਕਿਰਤ ਕੈ ਬੰਧ ਹੈ ਭੀਖ ਭਇਆ,
ਕਰਮਾਂ ਦੇ ਬੰਨੇ ਹੋਇਆਂ ਨੂੰ ਭੇਖ ਲਿਬਾਸ ਧਾਰਨ ਕੀਤਾ ਭਇਆ ਹੋਇਆ ਹੈ।
ਜੇਤੇ ਜੀ ਜੰਤ ਜਲ ਥਲ ਮਹੀਲ,
ਹੁਣ ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਆ ਸ਼ਬਦ ਹੀ, ਕਹਿੰਦੇ ਹੇ ਪ੍ਰਭੂ ਜੇਤੇ ਜਿੰਨੇ ਵੀ ਛੋਟੇ ਵੱਡੇ ਜੀ ਜੰਤ, ਜੀਵ ਅਸਥੂਲ ਜਿਨ੍ਹਾਂ ਚ ਹੱਡੀਆਂ ਨੇ, ਜੰਤ ਸੂਖਮ ਜਲ ਪਾਣੀ ਵਾਲੀਆਂ ਥਾਵਾਂ, ਥਲ ਖੁਸ਼ਕ ਥਾਵਾਂ, ਮਹੀਲ ਇਹਨਾਂ ਦੇ ਵਿੱਚ ਜਿਹੜੇ ਵਸਦੇ ਹਨ,
ਜਤਰ ਕਤਰ ਤੂੰ ਸਰਬ ਜੀਆ,
ਇਹਨੂੰ ਭਾਈ ਜਤਰ ਕਤਰ ਕਹਿਣਾ, ਅਧਿਕ ਸਹਿਤ ਪਾਠ ਬੋਲਣੇ ਨੇ, ਜਤਰ ਕਤਰ ਪਾਠ ਨਹੀਂ ਕਰਨਾ, ਉਹ ਪਾਠ ਫਿਰ ਗਲਤ ਹੋ ਜਾਊਗਾ। ਜਤਰ ਕਤਰ ਇਹਨਾਂ ਨੂੰ ਬੋਲ ਕੇ ਦੱਸ ਦਿਓ ਜੀ ਇੱਕ ਵਾਰੀ ਫਿਰ,
ਜਤਰ ਕਤਰ ਤੂੰ ਸਰਬ ਜੀਆ,
ਜਤਰ ਜਿੱਥੇ ਵੀ ਕਤਰ ਕਿੱਥੇ ਵੀ, ਤੂੰ ਸਰਬ ਸਾਰੀਆਂ ਜੀਵਾਂ ਦੇ ਵਿੱਚ ਵਿਆਪਕ ਸਭਨੀ ਥਾਵੇਂ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ।
ਗੁਰ ਪ੍ਰਸਾਦ ਰਾਖ ਲਈ ਜਨ ਕਉ,
ਤੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮੈਂ ਜਨ ਦਾਸ ਨੂੰ ਆਪਣੀ ਸ਼ਰਨ ਵਿੱਚ ਰਾਖ, ਰੱਖ ਲੈ ਲੈਣਾ ਕਰ ਮਹਾਰਾਜ ਕਿਰਪਾ ਕਰਕੇ
ਹਰ ਰਸ ਨਾਨਕ ਝੋਲ ਪੀਆ।
ਸਤਿਗੁਰੂ ਜੀ ਸਮਾਪਤ ਕਰਦੀ ਹੈ, ਸਮਾਪਤੀ ਕਰਦੇ ਹਨ ਸ਼ਬਦ ਦੀ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਹੋਏ ਕਿ ਹੇ ਹਰ ਹਰੀ, ਤੇਰੇ ਨਾਮ ਰਸ ਦੇ ਤਾਈ ਮੈਂ ਸੰਗਤ ਵਿਚ ਝੋਲ ਵਿਚਾਰ ਕੇ ਪੀਆ ਪੀਣਾ ਕੀਤਾ, ਜਾਂ ਵਿਚਾਰ ਕਰਨ ਰੂਪ ਝੋਲ ਝੋਲਾ ਮਾਰ ਕੇ, ਜਿਵੇਂ ਬੂਰ ਆਇਆ ਹੋਵੇ ਪਾਣੀ ਦੇ ਉੱਤੇ ਐਂ ਝੋਲਾ ਮਾਰ ਕੇ, ਜਾਣੀ ਪਰੇ ਹਟਾ ਕੇ ਹੱਥਾਂ ਨਾਲ ਜਲ ਛਕ ਲਈਦਾ, ਪੁਰਾਣੇ ਸਮੇਂ ਦੇ ਸਾਧ ਨੇ। ਇਸੇ ਤਰ੍ਹਾਂ ਇਹ ਵਿਚਾਰ ਰੂਪੀ ਝੋਲਾ ਮਾਰ ਕੇ ਤੇ ਮਨ ਬੁੱਧ ਰੂਪੀ ਨੇਤਰਾਂ ਦੇ ਨਾਲ ਫਿਰ ਬੁੱਕ ਭਰ ਕੇ ਨਾਮ ਅੰਮ੍ਰਿਤ ਨੂੰ ਇਉਂ ਮਾਇਆ ਦੇ ਬੂਰ ਨੂੰ ਪਰੇ ਹਟਾ ਕੇ ਇਉਂ ਅੰਮ੍ਰਿਤ ਨਾਮ ਰਸ ਨੂੰ ਪੀਣਾ ਕਰੇ। ਤੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨਗੇ, ਅੱਗੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਬਾਣੀ ਆਰੰਭ ਹੋਏਗੀ। ਆਓ ਕੱਲ ਨੂੰ ਉਸ ਬਾਣੀ ਦਾ ਆਨੰਦ ਮਾਣਾਂਗੇ। ਇੱਥੇ ਹੀ ਸਮਾਪਤੀ ਹੈ
ਜੀ।
ਜਤਰ ਕਤਰ ਤੂੰ ਸਰਬ ਜੀਆ, ਗੁਰ ਪ੍ਰਸਾਦ ਰਾਖ ਰੇ ਜਨ ਕੋ, ਹਰ ਰਸ ਨਾਨਕ ਝੋਲ ਪੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।